And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਅੱਜ ਕਾਫੀ ਖਬਰਾਂ ਦੇ ਹਿਸਾਬ ਨਾਲ ਕਾਫੀ ਬਿਜ਼ੀ ਆ ਅੱਜ। ਗੱਲ ਇੱਥੋਂ ਹੀ ਸ਼ੁਰੂ ਕਰੀਏ। ਮੇਅਰ ਨਾਲ ਵੀ ਬ੍ਰੇਕ ਤੋਂ ਪਹਿਲਾਂ ਗੱਲ ਹੋ ਰਹੀ ਸੀ। ਸਿਟੀ ਆਫ ਸਰੀ ਵੱਲੋਂ ਜਿਹੜਾ ਕੱਲ੍ਹ ਇੱਕ ਇਹ ਸਟੇਟ ਆਫ ਐਮਰਜੈਂਸੀ ਐਲਾਨੀ ਗਈ ਹੈ ਐਕਸਟ੍ਰੈਕਸ਼ਨ ਦੇ ਮਾਮਲੇ ਦੇ ਵਿੱਚ, ਮੇਅਰ ਵੱਲੋਂ ਇਹ ਮਤਾ ਪ੍ਰਜੈਂਟ ਕੀਤਾ ਗਿਆ ਸੀ ਅਤੇ ਇਹਨੂੰ ਯੂਨੈਨੀਮਸ ਕੰਸੈਂਟ ਮਿਲਿਆ ਹੈ। ਸੋ ਆਪਣੇ ਜਿਹੜੇ ਵੀ ਪੋਲੀਟੀਕਲ ਡਿਫਰੈਂਸਿਸ ਨੇ ਉਹਨਾਂ ਨੂੰ ਪਾਸੇ ਰੱਖ ਕੇ ਜਿਹੜੇ ਬਾਕੀ ਦੇ ਕਾਉਂਸਲਰਸ ਹੈਗੇ ਨੇ ਸਾਰਿਆਂ ਨੇ ਹੀ ਇਹਦੇ ਹੱਕ ਦੇ ਵਿੱਚ ਵੋਟ ਪਾਈ ਆ। ਇਹਦੇ ਨਾਲ ਵੈਸੇ ਦੇਖੋ, ਸਿਟੀ ਵੱਲੋਂ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੇ ਜਾਣ ਨਾਲ ਇਮੀਡੀਏਟਲੀ ਕੋਈ ਇੱਦਾਂ ਇਹ ਨਹੀਂ ਹੈਗਾ ਵੀ ਕੋਈ ਫਰਕ ਪੈ ਜਾਣਾ। ਇਹ ਇੱਕ ਕਹਿ ਲਓ ਸਿਟੀ ਦਾ ਇੱਕ ਸਿੰਬੋਲਿਕ ਜੈਸਚਰ ਆ, ਇੱਕ ਸੰਕੇਤ ਆ, ਪਰ ਮੰਗ ਕੀਤੀ ਜਾ ਰਹੀ ਹੈ ਫੈਡਰਲ ਸਰਕਾਰ ਤੋਂ ਕਿ ਫੈਡਰਲ ਸਰਕਾਰ ਵੀ ਇਸੇ ਤਰ੍ਹਾਂ ਇੱਕ ਸਟੇਟ ਆਫ ਐਮਰਜੈਂਸੀ ਐਕਸਟੋਰਸ਼ਨ ਕ੍ਰਾਈਸਿਸ ਦੇ ਸੰਬੰਧ ਵਿੱਚ ਐਲਾਨੇ।
ਜਾਂ ਸੋ ਇਹਦੇ 'ਚ ਜਿਹੜੀ ਸਟੇਟਮੈਂਟ, ਜਿਹੜਾ ਮੋਸ਼ਨ ਕੱਲ੍ਹ ਪਾਸ ਕੀਤਾ ਗਿਆ ਉਹਦੇ ਵਿੱਚ ਲਿਖਿਆ ਵੀ ਜਾਂ ਤਾਂ ਫੈਡਰਲ ਸਟੇਟ ਆਫ ਐਮਰਜੈਂਸੀ ਐਲਾਨੋ ਤੁਸੀਂ, ਜਾਂ ਫਿਰ ਅਜਿਹੇ ਐਕਸਟਰਾਰਡਨਰੀ ਫੈਡਰਲ ਮੈਜਰਸ ਤੁਸੀਂ ਇਨਵੋਕ ਕਰੋ ਵਿਚ ਆਰ ਈਕੁਲੈਂਟ ਟੂ ਐਨ ਐਮਰਜੈਂਸੀ। ਸੋ ਜਿਹੜੀ ਸਾਰੀ ਗੱਲ ਮੇਅਰ ਕਰਕੇ ਗਏ ਨੇ ਵੀ ਸਾਨੂੰ ਜ਼ਿਆਦਾ ਕੋਆਰਡੀਨੇਸ਼ਨ ਦੀ ਲੋੜ ਆ, ਖਾਸ ਤੌਰ 'ਤੇ ਉਹ ਇਮੀਗ੍ਰੇਸ਼ਨ ਬਾਰੇ ਗੱਲ ਕਰ ਰਹੇ ਨੇ, ਖਾਸ ਤੌਰ 'ਤੇ ਉਹ ਚਾਰਜਿਸ ਲਗਾਉਣ ਬਾਰੇ ਗੱਲ ਕਰ ਰਹੇ ਨੇ ਕਿ ਸਾਨੂੰ ਇਹਦੇ ਵਿੱਚ ਵੀ ਨੀਡ ਫਾਸਟ ਟਰੈਕਿੰਗ।
ਉਹਨਾਂ ਨੇ ਜਿਹੜੀ ਵਾਸੂ ਜੀ ਗੱਲ ਕਹੀ ਹੈ ਨਾ ਕਿ ਜੇ ਕੋਈ ਵਿਅਕਤੀ ਇੱਥੇ ਇਸ ਕ੍ਰਾਈਮ ਦੇ ਨਾਲ ਪਤਾ ਲੱਗਦਾ ਵੀ ਇਹਦੇ ਵਿੱਚ ਇਨਵੋਲਵਡ ਆ, ਵੀ ਫਾਸਟ ਟਰੈਕ ਕਰਕੇ ਉਹਨਾਂ ਨੂੰ ਕਨਵਿਕਟ ਕਰਕੇ ਡਿਪੋਰਟ ਕੀਤਾ ਜਾਵੇ। ਸੋ ਇੱਦਾਂ ਦੀਆਂ ਮੰਗਾਂ ਨੇ, ਰਿਸੋਰਸਿਸ ਦੇ ਵਿੱਚ ਵਾਧੇ ਦੀ ਮੰਗ ਆ। ਜਦੋਂ ਹੁਣ ਸ਼ਾਮਲ ਹੋਏ ਸੀ, ਮੈਂ ਪੁੱਛਿਆ ਉਹਨਾਂ ਨੂੰ ਇਹ ਸੀ ਕਿ ਜਿਹੜਾ ਇੱਕ ਉਹਨਾਂ ਨੇ ਮੰਗ ਰੱਖੀ ਹੋਈ ਹੈ ਨਾ ਕਿ ਇੱਕ ਐਕਸਟੋਰਸ਼ਨ ਇਨਵੈਸਟੀਗੇਸ਼ਨ ਕਮਿਸ਼ਨਰ ਨਿਯੁਕਤ ਕੀਤਾ ਜਾਵੇ ਫੈਡਰਲ ਲੈਵਲ 'ਤੇ, ਵੀ ਉਹਦੇ ਕੋਲ ਇਹੋ ਜਿਹੀਆਂ ਕਿਹੜੀਆਂ ਪਾਵਰਸ ਹੋਣਗੀਆਂ ਜਿਹੜੀਆਂ ਇਸ ਸਮੇਂ ਆਲਰੇਡੀ RCMP ਕੋਲ ਜਾਂ BC ਐਕਸਟੋਰਸ਼ਨ ਟਾਸਕ ਫੋਰਸ ਕੋਲ ਜਾਂ ਸਰੀ ਪੁਲਿਸ ਸਰਵਿਸ ਦੇ ਚੀਫ ਕੋਲ ਨਹੀਂ ਹੈਗੀਆਂ। ਉਹ ਕਹਿੰਦੇ ਤੁਹਾਡੇ ਸਵਾਲ ਦੇ ਵਿੱਚ ਜਵਾਬ ਲੋ ਕਿਹਾ ਹੋਇਆ ਵੀ ਇੰਨੀਆਂ ਅਲੱਗ ਅਲੱਗ ਇਹ ਏਜੰਸੀਜ਼ ਦੇ ਅਲੱਗ ਅਲੱਗ ਮੁਖੀ ਨੇ ਕਿ ਉਹਦੇ ਵਿੱਚੋਂ ਪੈਚ ਵਰਕ ਬਹੁਤ ਹੋ ਜਾਂਦਾ, ਵੀ ਸਾਨੂੰ ਇੱਕ ਕੋਆਰਡੀਨੇਟਡ ਅਪਰੋਚ ਦੀ ਲੋੜ ਹੈ। ਵਾਸੂ ਜੀ, ਇਹੀ ਗੱਲ 'ਤੇ ਫੋਰ ਦਾ ਮੇਜਰ ਪਾਰਟ ਆਫ ਦਾ ਲਾਸਟ 6 ਮੰਥਸ ਕਿੰਨੀ ਵਾਰ ਆਪਾਂ ਵੀ ਡਿਸਕਸ ਕੀਤੀ ਆ
ਕਿ ਵੇਅਰ ਡਜ਼ ਦਾ ਬਕ ਸਟਾਪ,
ਵੇਅਰ ਡਜ਼ ਦਾ ਬਕ ਸਟਾਪ।
ਗੱਲ ਕਰ ਰਹੇ ਸੀ ਕਿ ਇਹਦੇ ਨਾਲ ਵੀ ਜਿਹੜੀ ਜਵਾਬਦੇਹੀ ਹੈ ਕਿਹਦੀ ਹੈ, ਅਕਾਊਂਟੇਬਿਲਿਟੀ ਕਿਹਦੀ ਹੈ, ਕਿ ਉਹ ਟਾਸਕ ਫੋਰਸ ਦੀ ਹੈ, ਕਿ ਉਹ ਪ੍ਰੀਮੀਅਰ ਦੀ ਹੈ, ਕਿ ਉਹ ਪ੍ਰਾਈਮ ਮਿਨਿਸਟਰ ਦੀ ਹੈ, ਕਿਸੇ ਪਬਲਿਕ ਸੇਫਟੀ ਮਿਨਿਸਟਰ ਦੀ ਹੈ, ਵੇਅਰ ਡਜ਼ ਦਾ ਬਕ ਸਟਾਪ। ਸੋ ਆਈ ਥਿੰਕ ਜੇਕਰ ਇਸ ਤਰ੍ਹਾਂ ਇੱਕ ਕਮਿਸ਼ਨਰ ਅਪੁਆਇੰਟ ਕਰ ਦਿੱਤਾ ਜਾਵੇ ਫੈਡਰਲ ਲੈਵਲ 'ਤੇ ਐਕਸਟੋਰਸ਼ਨ ਕਮਿਸ਼ਨਰ, ਅਤੇ ਫਿਰ ਉਹ ਦ ਬਕ ਵੀ ਮੇ ਸੇ ਇਟ ਵੁੱਡ ਸਟਾਪ ਦੇਅਰ।
ਅਤੇ ਇੱਕ ਗੱਲ ਜਿਹੜੀ ਮੇਅਰ ਨੇ ਹੋਰ ਕੀਤੀ, ਕਿਉਂਕਿ ਜਿਹੜਾ ਹੁਣ ਅਲੱਗ ਅਲੱਗ ਜਿਹੜੇ ਕੰਸਰਨਸ ਪਿਛਲੇ ਕਈ ਸਮੇਂ ਤੋਂ ਡਿਸਕਸ਼ਨ ਦਾ ਹਿੱਸਾ ਰਹੇ ਨੇ, ਉਹਨਾਂ ਨੂੰ ਹੁਣ ਉਹ ਹਾਈਲਾਈਟ ਕਰਦੇ ਪਏ ਆ ਵੀ ਈਵਨ ਕਹਿੰਦੇ ਸਾਡੀਆਂ ਜਿਹੜੀਆਂ ਇੱਥੇ ਕੁਝ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਨੇ ਵੀ ਇਹ ਕਹਿੰਦੇ ਬਹੁਤ ਵੱਖੋ ਵੱਖਰੇ ਪਹਿਲੂਆਂ ਤੋਂ ਇਸ ਚੀਜ਼ ਨੂੰ ਹੈਂਡਲ ਕਰਨਾ ਪੈਣਾ ਕਿ ਕੁਝ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਵੀ ਸਾਨੂੰ ਪਤਾ ਹੈ ਕਿ ਉਹ ਆਪਣੀਆਂ ਭੂਮਿਕਾਵਾਂ ਉਹਨਾਂ ਨੇ ਸਹੀ ਤਰ੍ਹਾਂ ਨਹੀਂ ਨਿਭਾਈਆਂ, ਉਹਨਾਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਨੂੰ ਵੀ ਜਵਾਬਦੇਹ ਬਣਾਇਆ ਜਾਵੇ ਜਿਨ੍ਹਾਂ ਨੇ ਕਿ ਸਟੂਡੈਂਟ ਵੀਜ਼ਾਸ 'ਤੇ ਬੰਦੇ ਇੱਥੇ ਸੱਦੇ, ਸਟੂਡੈਂਟ ਸੱਦੇ ਸੋ ਕਾਲਡ, ਪਰ ਕਲਾਸ ਕਿਸੇ ਨੇ ਕਦੇ ਇੱਕ ਨਹੀਂ ਲਾਈ ਅਤੇ ਨਾ ਹੀ ਉਹਨਾਂ ਇੰਸਟੀਟਿਊਸ਼ਨਸ ਦਾ ਕੋਈ ਕੰਮ ਕਦੇ ਮਕਸਦ ਪੜ੍ਹਾਈ ਕਰਾਉਣਾ ਹੀ ਸੀ, ਉਹ ਤਾਂ ਸਿਰਫ ਕੈਨੇਡਾ 'ਚ ਐਂਟਰੀ ਦਿਵਾਉਣਾ ਸੀ। ਸੋ ਜਿਹੜੇ ਇਸ ਤਰ੍ਹਾਂ ਦੇ ਰਿਫੋਰਮਸ ਨੇ, ਕਹਿੰਦੇ ਭਾਵੇਂ ਉਹ ਪੁਲਿਸਿੰਗ ਲੈਵਲ 'ਤੇ ਹੋਵੇ, ਇਮੀਗ੍ਰੇਸ਼ਨ ਲੈਵਲ 'ਤੇ ਹੋਵੇ, ਲੀਗਲ ਲੈਵਲ 'ਤੇ ਹੋਵੇ, ਉਸ ਚੀਜ਼ ਨੂੰ ਦਰੁਸਤ ਕਰਨ ਦੇ ਲਈ ਕਮਿਸ਼ਨਰ ਦੀ ਲੋੜ ਹੈ
ਜੀ। ਅਤੇ ਇਸ ਮੋਸ਼ਨ ਦੇ ਵਿੱਚ ਕੱਲ੍ਹ ਇਹ ਵੀ ਕਿਹਾ ਗਿਆ ਕਿ ਵੀ ਬਾਅਦ ਵਿੱਚ ਸਾਰੇ ਜਿਹੜੇ ਪੁਆਇੰਟਸ ਆਫ ਫੇਲੀਅਰ ਨੇ ਉਹ ਵੀ ਡਿਟਰਮਿਨ ਕੀਤੇ ਜਾਣ ਕਿ ਵੀ ਸਾਡੀ ਅਸੀਂ ਕਾਮਯਾਬ ਕਿਉਂ ਨਹੀਂ ਹੋ ਸਕੇ, ਸਾਡਾ ਇੰਨਾ ਵੱਡਾ ਫੇਲੀਅਰ ਕਿਉਂ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਿ ਨਾਲ ਅਰਜੈਂਟ ਰੈਕਮੈਂਡੇਸ਼ਨਸ ਵੀ ਪੇਸ਼ ਕੀਤੀਆਂ ਜਾਣ ਕਿ ਅਸੀਂ ਅਰੈਸਟਿੰਗ, ਚਾਰਜਿੰਗ ਅਤੇ ਪ੍ਰੋਸੀਕਿਊਟਿੰਗ ਆਫ ਅਫੈਂਡਰਸ ਦੇ ਵਿੱਚ ਅਸੀਂ ਬਿਹਤਰੀ ਕਿਵੇਂ ਲੈ ਕੇ ਆ ਸਕਦੇ ਹਾਂ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਕੁਆਟਰਲੀ ਬੇਸਿਸ 'ਤੇ ਕੈਨੇਡੀਅਨਸ ਨੂੰ ਰਿਪੋਰਟ ਵੀ ਦੇਵੇ ਕਿ ਅਸੀਂ ਇਹਦੇ ਵਿੱਚ ਕੀ ਪ੍ਰੋਗਰੈਸ ਕਰ ਰਹੇ ਹਾਂ। ਨਾਲ ਉਹਨਾਂ ਨੇ ਕਿਹਾ ਕਿ ਉਹ ਸੀਨੀਅਰ ਲੈਵਲਸ ਆਫ ਗਵਰਨਮੈਂਟ ਨੂੰ ਚਿੱਠੀ ਲਿਖਣਗੇ, ਜਿਹਦੇ ਵਿੱਚ ਉਹਨਾਂ ਨੇ ਕੱਲ੍ਹ ਦੱਸਿਆ ਸੀ ਕਿ ਉਹ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖਣਗੇ, ਉਹਨੂੰ ਕਾਪੀ ਕੀਤਾ ਜਾਏਗਾ ਟੂ ਬੋਥ ਪਬਲਿਕ ਸੇਫਟੀ ਮਿਨਿਸਟਰਸ ਗੈਰੀ ਆਨੰਦ ਸਾਂਗਰੀ ਐਂਡ ਨੀਨਾ ਕ੍ਰੀਗਰ, ਤੇ ਨਾਲ DVDB ਨੂੰ ਵੀ ਕਾਪੀ ਕੀਤਾ ਜਾਏਗਾ। ਤੇ ਉਹਨਾਂ ਨੇ ਸਟਾਫ ਨੂੰ ਕਿਹਾ ਕਿ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਸਾਨੂੰ ਦੱਸਣਾ, ਇੱਕ ਰਿਪੋਰਟ, ਪ੍ਰੋਗਰੈਸ ਰਿਪੋਰਟ ਦੇਣੀ ਹੈ ਵੀ ਕੀ ਪ੍ਰੋਗਰੈਸ ਹੋਈ ਹੈ। ਤੇ ਵਿਜੇ ਜੀ, ਸਭ ਤੋਂ ਚੰਗੀ ਗੱਲ ਕੱਲ੍ਹ ਇਹ ਸੀ ਕਿ ਜਿਹੜੇ ਆਪੋਜੀਸ਼ਨ ਦੇ ਕਾਉਂਸਲਰਸ ਵੀ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਮਤੇ ਨੂੰ ਪਾਸ ਕੀਤਾ। ਇਨਫੈਕਟ ਉਹਨਾਂ ਨੇ ਤਾਰੀਫ਼
ਕੀਤੀ
ਮੇਅਰ ਬ੍ਰੈਂਡਾ ਲੌਕ ਦੇ ਇਸ ਮਤੇ ਦੀ। ਮਨਦੀਪ ਨਾਗਰਾ ਦਾ ਕਹਿਣਾ ਸੀ ਵੀ ਪੋਲਿਟਿਕਸ ਅਸਾਈਡ ਵੀ ਇੱਕ ਜ਼ਰੂਰੀ ਮਤਾ ਹੈ,
ਕਹਿੰਦੇ ਮੈਂ ਧੰਨਵਾਦ ਕਰਦਾ ਤੁਹਾਡਾ।
ਉਹਨਾਂ ਨੇ ਧੰਨਵਾਦ ਕੀਤਾ
ਜੀ।
ਤੇ ਇਸੇ ਤਰ੍ਹਾਂ ਲਿੰਡਾ ਐਨਿਸ ਨੇ ਵੀ ਇਸ ਮਤੇ ਨੂੰ ਸਪੋਰਟ ਕੀਤਾ।
ਵਾਸੂ ਜੀ ਦੇਖੋ ਇਸ ਵੇਲੇ ਇਹ ਇੱਕ ਇਸ ਤਰ੍ਹਾਂ ਦਾ ਕ੍ਰਾਈਸਿਸ ਸ਼ਹਿਰ ਦੇ ਵਿੱਚ ਬਣਿਆ ਹੋਇਆ, ਬਿਜ਼ਨਸ ਓਨਰਸ ਪਰਿਵਾਰ ਸਹਿਮੇ ਹੋਏ ਨੇ। ਜੇ ਕੋਈ ਵੀ ਕਾਉਂਸਲਰ ਇਸ ਮਤੇ ਦੇ ਖਿਲਾਫ਼ ਸਿਰਫ ਇਸ ਕਰਕੇ ਭੁਗਤਦਾ ਵੀ ਜੇ ਮੇਅਰ ਦਾ ਲਿਆਂਦਾ ਹੋਇਆ ਮਤਾ, ਤਾਂ ਫਿਰ ਉਹ ਲੋਕਾਂ ਨੂੰ ਸਭ ਪਤਾ ਰਾਈਟ, ਲੋਕਾਂ ਨੇ ਬੜੀ ਛੇਤੀ ਉਸ ਗੱਲ ਨੂੰ ਭਾਂਪ ਲੈਣਾ ਸੀ। ਅੱਛਾ, ਦੂਜੀ ਗੱਲ ਇਹਦੇ ਵਿੱਚ ਜਿਹੜੀ ਇੱਕ ਮੇਅਰ ਨੇ ਇਹ ਵੀ ਗੱਲ ਕੀਤੀ ਹੈ ਨਾ ਕਿ ਸਾਡੇ ਜਿਹੜੇ ਕਾਨੂੰਨ ਨੇ ਬੜੇ ਇੱਥੇ ਨਰਮ ਨੇ, ਜੇ ਕੋਈ ਬੰਦਾ ਚਾਰਜ ਹੁੰਦਾ ਫਿਰ ਇਹ ਵੀ ਦੇਖੀਏ ਵੀ ਰੈਫਿਊਜੀ ਕਲੇਮ ਨਾ ਉਹ ਲਗਾ ਦੇਵੇ ਕਿ ਰੈਫਿਊਜੀ ਕਲੇਮ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਵੀ ਕਿਸ ਤਰ੍ਹਾਂ ਐਬਿਊਜ਼ ਕੀਤਾ ਜਾ ਰਿਹਾ। ਸੋ ਅਸੈਂਸ਼ਲੀ ਉਹੀ ਸਾਰੀਆਂ ਗੱਲਾਂ ਜਿਹੜੀਆਂ ਕਿ ਪਿਛਲੇ ਤਕਰੀਬਨ ਜੇ ਜ਼ਿਆਦਾ ਨਹੀਂ ਤਾਂ ਇੱਕ ਸਾਲ ਤੋਂ ਹੋ ਰਹੀਆਂ ਨੇ ਇਹਨਾਂ ਪ੍ਰੋਗਰਾਮਸ ਦੇ ਵਿੱਚ, ਓਪਨ ਲਾਈਨ ਸੈਗਮੈਂਟਸ ਦੇ ਵਿੱਚ, ਇਹਨਾਂ ਡਿਸਕਸ਼ਨਸ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਚੀਜ਼ਾਂ ਨੂੰ ਹੁਣ ਇੱਕ ਕਹਿ ਲਓ ਸੰਯੁਕਤ ਪ੍ਰੈਜੈਂਟੇਸ਼ਨ ਬਣਾ ਕੇ ਸਿਟੀ ਵੱਲੋਂ ਮੂਹਰੇ ਰੱਖਿਆ ਗਿਆ। ਮੈਂ ਮੇਅਰ ਨੂੰ ਇਹ ਵੀ ਪੁੱਛਿਆ ਸੀ ਕਿ ਪਿਛਲੇ ਸਾਲ ਲੇਟ ਲਾਸਟ ਈਅਰ ਇੱਕ ਫੈਡਰਲ ਅਧਿਕਾਰੀਆਂ ਨਾਲ ਮੀਟਿੰਗ ਵੀ ਤਾਂ ਹੋਈ ਸੀ, ਕਹਿੰਦੇ 28 ਨਵੰਬਰ ਨੂੰ ਮੀਟਿੰਗ ਹੋਈ ਸੀ ਜਦੋਂ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੇ ਵੀ ਆਏ ਸੀ। ਉਸ ਮੀਟਿੰਗ ਦੇ ਵਿੱਚ ਕੀ ਬਣਿਆ, ਉੱਥੇ ਤੁਸੀਂ ਜੋ ਕੁਝ ਮੰਗਾਂ ਰੱਖੀਆਂ ਸੀ ਉਹਨਾਂ 'ਤੇ ਕੀ ਕਾਰਵਾਈ ਹੋ ਰਹੀ ਆ? ਮੇਰੇ ਨੇ ਕਿਹਾ ਵੀ ਉਹ 90 ਦਿਨਾਂ ਦਾ ਸਮਾਂ ਉਹਨਾਂ ਨੇ ਕਿਹਾ ਸੀ ਵੀ 90 ਦਿਨਾਂ ਦੇ ਵਿੱਚ ਉਹ ਫੈਡਰਲ ਮੰਤਰੀ ਵੀ ਹੀਲ ਗੈਟ ਬੈਕ। ਸੋ ਕਹਿੰਦੇ ਜੇ ਅਸੀਂ 28 ਨਵੰਬਰ ਤੋਂ ਬਾਅਦ 90 ਦਿਨ ਕੈਲਕੂਲੇਟ ਕਰਦੇ ਹਾਂ ਤਾਂ ਉਹ ਫਰਵਰੀ ਦਾ ਅੰਤ ਬਣਦਾ। ਸੋ ਆਉਂਦੇ ਹਫ਼ਤਿਆਂ ਦੇ ਵਿੱਚ ਹੋ ਸਕਦਾ ਕਿ ਉੱਧਰਲੇ ਪਾਸਿਓਂ ਵੀ ਕੋਈ ਨਾ ਕੋਈ ਜਿਹੜੀ ਅਪਡੇਟ ਆ ਉਹ ਦੇਖਣ ਨੂੰ ਮਿਲੇ। ਪਰ ਇਸ ਵੇਲੇ ਵਾਸੂ ਜੀ ਇਹੀ ਆ ਕਿ ਫੈਡਰਲ ਲੈਵਲ ਤੋਂ ਜਿਸ ਸੰਜੀਦਗੀ ਨਾਲ ਜਾਂ ਜਿਸ ਇੱਕ ਮਤਤਾ ਦੇ ਨਾਲ ਇਹ ਵਾਲਾ ਮਤਾ ਇੱਥੋਂ ਫੈਡਰਲ ਸਰਕਾਰ ਦੇ ਕੋਲ ਹੁਣ ਮੰਗ ਰੱਖੀ ਗਈ ਹੈ ਕਿ ਐਮਰਜੈਂਸੀ ਡਿਕਲੇਅਰ ਕਰੋ, ਉੱਧਰੋਂ ਜਵਾਬ ਕਿਹੋ ਜਿਹਾ ਆਉਂਦਾ, ਕਿੰਨੀ ਛੇਤੀ ਆਉਂਦਾ, ਇਹ ਦੇਖਣਾ ਹੋਏਗਾ।
ਬਿਲਕੁਲ।
ਅਤੇ ਫੈਡਰਲ ਕਮਿਸ਼ਨਰ ਵਾਲੀ ਗੱਲ ਤਾਂ ਕੱਲ੍ਹ ਪਹਿਲੀ ਵਾਰ ਨਹੀਂ ਕੀਤੀ ਗਈ, ਸਗੋਂ ਉਹ ਤਾਂ ਮੇਅਰ ਨੇ ਲਾਸਟ ਵੀਕ ਵੀ ਆਖਿਆ ਸੀ,
ਉਹਨਾਂ ਚਿੱਠੀ ਲਿਖੀ ਸੀ,
ਚਿੱਠੀ ਲਿਖੀ ਸੀ ਉਹਨਾਂ ਨੇ। ਸੋ ਦੇਖਦੇ ਹਾਂ ਇੱਥੇ ਕੀ ਕਾਰਵਾਈ ਹੁੰਦੀ ਹੈ। ਕਨੈਕਟ ਐਫ ਐਮ 91.5 'ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅੱਜ ਸਵਾਲ ਪੁੱਛੇ ਗਏ ਸਵੇਰੇ ਕਿ ਜਿਹੜੀ ਤੁਸੀਂ ਗੱਲ ਡੇਵੋਸ ਦੇ ਵਿੱਚ ਆਪਣੇ ਭਾਸ਼ਣ 'ਚ ਕਹੀ ਸੀ, ਕੀ ਤੁਸੀਂ ਡੋਨਲਡ ਟਰੰਪ ਨਾਲ ਗੱਲਬਾਤ ਦੌਰਾਨ ਕੱਲ੍ਹ ਫੋਨ 'ਤੇ ਆਪਣੀ ਕੁਝ ਜਿਹੜੀ ਟਿੱਪਣੀਆਂ ਨੇ ਉਹਨਾਂ ਨੂੰ ਵਾਟਰ ਡਾਊਨ ਕੀਤਾ? ਕੀ ਤੁਸੀਂ ਆਪਣੇ ਕੁਝ ਸ਼ਬਦ ਵਾਪਸ ਲਏ ਨੇ?
ਇਹ ਸਵਾਲ ਐਕਚੁਲੀ ਤਾਂ ਉੱਠਿਆ ਕਿਉਂਕਿ ਅਮਰੀਕਾ ਦੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ,
ਹਾਂਜੀ,
ਉਹਨਾਂ ਨੇ ਕੱਲ੍ਹ ਦੇਰ ਰਾਤ ਫੋਕਸ ਨਿਊਜ਼ ਨੂੰ ਇੱਕ ਇੰਟਰਵਿਊ ਦਿੱਤੀ ਅਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ, ਕਹਿੰਦੇ ਕਿ ਫੋਨ ਕਾਲ ਹੋਈ ਹੈ ਦੋਨੋਂ ਲੀਡਰਸ ਦੇ ਵਿਚਕਾਰ, ਮੈਂ ਕਹਿੰਦੇ ਓਵਲ ਆਫਿਸ ਦੇ ਵਿੱਚ ਮੌਜੂਦ ਸੀ, ਅਤੇ ਕਹਿੰਦੇ ਕੈਨੇਡਾ ਦੇ ਲੀਡਰ ਨੇ ਬੜੀ ਅਗਰੈਸਿਵਲੀ ਕਹਿੰਦੇ ਉਹਨਾਂ ਨੇ ਵਾਕ ਬੈਕ ਕੀਤੀਆਂ ਆਪਣੀਆਂ ਟਿੱਪਣੀਆਂ, ਅਨਫੋਰਚੁਨੇਟ ਕਾਮੈਂਟਸ ਜਿਹੜੇ ਉਹਨਾਂ ਡੈਵੋਸ ਵਾਲੇ ਭਾਸ਼ਣ ਦੇ ਵਿੱਚ ਉਹਨਾਂ ਨੇ ਕੀਤੇ ਸਨ
ਜੀ।
ਸੋ ਇਹ ਗੱਲ ਉਹਨਾਂ ਨੇ ਫੋਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕੱਲ੍ਹ ਕਹਿਤੀ।
ਸੋ ਇਹ ਫਿਰ ਸੁਭਾਵਕ ਹੀ ਸੀ ਕਿ ਇਹ ਸਵਾਲ ਫਿਰ ਅੱਗੇ ਮਾਰਕ ਕਾਰਨੀ ਨੂੰ ਪੁੱਛਿਆ ਜਾਣਾ ਸੀ ਵੀ ਕੀ ਤੁਸੀਂ ਜਦੋਂ ਕੱਲ੍ਹ ਤੁਹਾਡੀ ਜਦੋਂ ਤੁਹਾਡੀ ਕੱਲ੍ਹ ਡੋਨਲਡ ਟਰੰਪ ਨਾਲ ਗੱਲ ਹੋਈ ਆ, ਕੀ ਤੁਸੀਂ ਆਪਣੇ ਕੁਝ ਸ਼ਬਦ ਵਾਪਸ ਲਏ ਨੇ? ਕੀ ਤੁਸੀਂ ਕੁਝ ਕਿਹਾ ਕਿ ਉਹੋ ਜਿਹੀ ਮੈਤੋਂ ਉੱਥੇ ਕੁਝ ਬਦਕਲਾਮੀ ਹੋ ਗਈ ਆ, ਗਲਤ ਕਹਿ ਹੋ ਗਿਆ?
ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਕੈਨੇਡਾ ਵੱਲੋਂ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਸੀ ਕੀਤੀ ਗਈ, ਕੈਨੇਡਾ ਵੱਲੋਂ ਦੱਸਿਆ ਵੀ ਨਹੀਂ ਸੀ ਗਿਆ ਕਿ ਡੋਨਲਡ ਟਰੰਪ ਨਾਲ ਇਸ ਤਰ੍ਹਾਂ ਫੋਨ 'ਤੇ ਗੱਲਬਾਤ ਹੋਈ ਆ
ਜੀ।
ਸੋ ਪਹਿਲੀ ਗੱਲ ਤਾਂ ਇਹੀ ਕਨਫਰਮ ਕੀਤੀ ਮਾਰਕ ਕਾਰਨੀ ਨੇ ਅੱਜ ਸਵੇਰੇ, ਅਤੇ ਦੂਸਰਾ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣਾ ਜਵਾਬ ਵੀ ਦਿੱਤਾ
ਜੀ। ਸੋ ਵਾਸੂ ਜੀ, ਮਾਰਕ ਕਾਰਨੀ ਨੇ ਪਹਿਲਾਂ ਤਾਂ ਇਹੀ ਕਨਫਰਮ ਕੀਤਾ ਵੀ ਐਸ ਵੀ ਟਰੰਪ ਨੇ ਕਹਿੰਦੇ ਮੈਨੂੰ ਫੋਨ ਕੀਤਾ ਵੀ ਪ੍ਰੈਜੀਡੈਂਟ ਟਰੰਪ ਕਾਲਡ। ਦੂਜੀ ਗੱਲ ਕਹਿੰਦੇ ਵੀ ਮੈਂ ਕੋਈ ਅਜਿਹੀ ਗੱਲ ਨਹੀਂ ਕੀਤੀ ਕਿ ਮੈਂ ਆਪਣੇ ਜਿਹੜੇ ਸ਼ਬਦ ਨੇ ਵਾਪਸ ਲਏ ਹੋਣ, ਕਹਿੰਦੇ ਮੈਂ ਸਗੋਂ ਇਹ ਕਿਹਾ ਕਿ ਟੂ ਬੀ ਐਬਸੋਲਿਊਟਲੀ ਕਲੀਅਰ ਆਈ ਸੈਡ ਟੂ ਦਾ ਪ੍ਰੈਜੀਡੈਂਟ ਆਈ ਮੈਂਟ ਵਟ ਆਈ ਸੈਡ ਇਨ ਡੈਵੋਸ, ਅਤੇ ਨਾਲ ਹੀ ਕਹਿੰਦੇ ਇਟ ਵਾਜ਼ ਕਲੀਅਰ ਇਟ ਵਾਜ਼ ਅ ਬਰੋਡਰ ਸੈਟ ਆਫ ਇਸ਼ੂਜ਼ ਦੈਟ ਕੈਨੇਡਾ ਵਾਜ਼ ਦਾ ਫਸਟ ਕੰਟਰੀ ਟੂ ਅੰਡਰਸਟੈਂਡ ਦਾ ਚੇਂਜ ਇਨ ਯੂ ਐਸ ਟ੍ਰੇਡ ਪਾਲਿਸੀ ਦੈਟ ਹੀ ਹੈਡ ਇਨੀਸ਼ੀਏਟਿਡ ਐਂਡ ਵੀ ਆਰ ਰਿਸਪੋਂਡਿੰਗ ਟੂ ਦੈਟ ਵੀ ਅਸੀਂ ਕਹਿੰਦੇ ਪਹਿਲੀ ਤਾਂ ਗੱਲ ਮੈਂ ਉਹਨਾਂ ਨੂੰ ਇਹੋ ਕਹੀ ਵੀ ਜੋ ਮੈਂ ਕਿਹਾ ਮੈਂ ਕਿਹਾ, ਮੈਂ ਉਸ ਗੱਲ ਨਾਲ ਬਿਲਕੁਲ ਮੈਂ ਉੱਥੇ ਪਹਿਰਾ ਦਿੰਦਾ। ਦੂਜੀ ਗੱਲ ਕਿ ਕੈਨੇਡਾ ਪਹਿਲਾ ਅਜਿਹਾ ਮੁਲਕ ਸੀ ਜਿਹਨੇ ਕਿ ਡੋਨਲਡ ਟਰੰਪ ਵੱਲੋਂ ਤਬਦੀਲੀ ਜਿਹੜੀ ਕੀਤੀ ਜਾ ਰਹੀ ਸੀ ਪੂਰੀਆਂ ਪੋਲਿਸੀਜ਼ ਦੇ ਵਿੱਚ, ਕੈਨੇਡਾ ਪਹਿਲਾ ਮੁਲਕ ਸੀ ਜਿਹਨੂੰ ਗੱਲ ਨੂੰ ਸਮਝਿਆ ਅਤੇ ਅਸੀਂ ਉਹਨੂੰ ਬਸ ਰਿਸਪੋਂਡ ਕਰਦੇ ਪਏ ਹਾਂ।
ਇਸੇ ਤਰ੍ਹਾਂ ਦੀ ਗੱਲ ਉਹਨਾਂ ਨੇ ਡੈਵੋਸ ਵਾਲੇ ਭਾਸ਼ਣ ਦੇ ਵਿੱਚ ਵੀ ਕਹੀ ਸੀ
ਜੀ ਜੀ
ਕਿ ਵੀ ਵਰ ਵਨ ਆਫ ਦਾ ਫਸਟ ਕੰਟਰੀਜ਼ ਜਿਨ੍ਹਾਂ ਨੇ ਇਹ ਨਵੇਂ ਵਰਲਡ ਆਰਡਰ ਨੂੰ ਸਮਝਿਆ
ਜੀ,
ਅਤੇ ਅਸੀਂ ਹੁਣ ਤੁਹਾਨੂੰ ਸਾਰਿਆਂ ਨੂੰ ਸਮਝਾ ਰਹੇ ਹਾਂ
ਜੀ।
ਫਿਰ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜਿਹੜੀ ਇਹ ਸਾਰੀ ਕਨਵਰਸੇਸ਼ਨ ਹੋਈ ਆ ਇਹ ਬੜੀ ਵਧੀਆ, ਕਹਿੰਦੇ ਇਟ ਵਾਜ਼ ਅ ਗੁੱਡ ਕਨਵਰਸੇਸ਼ਨ ਐਂਡ ਔਨ ਅ ਵਾਈਡ ਰੇਂਜ ਆਫ ਸਬਜੈਕਟਸ
ਜੀ।
ਇਹਦੇ ਵਿੱਚ ਕਈ ਸਾਰੇ ਜਿਹੜੇ ਸਬਜੈਕਟਸ ਨੇ, ਇਸ਼ੂਜ਼ ਨੇ, ਉਹਨਾਂ 'ਤੇ ਗੱਲਬਾਤ ਹੋਈ ਆ
ਜੀ। ਸੋ ਹੁਣ ਇਹ ਦੇਖਣਾ ਹੋਏਗਾ ਕਿ ਕੱਲ੍ਹ ਦੀ ਇਸ ਟੈਲੀਫੋਨ ਕਾਲ ਦਾ ਡੋਨਲਡ ਟਰੰਪ ਦੇ ਉੱਪਰ ਕੀ ਇੰਪੈਕਟ ਹੁੰਦਾ,
ਕਿਉਂਕਿ ਕੱਲ੍ਹ ਸੋ ਦੇਖੋ ਸ਼ਨੀਵਾਰ ਡੋਨਲਡ ਟਰੰਪ ਨੇ ਪਹਿਲਾਂ ਧਮਕੀ ਦਿੱਤੀ ਸੀ ਵੀ 100% ਮੈਂ ਟੈਰਿਫ ਲਗਾ ਦੇਣੀ ਜੇ ਤੁਸੀਂ ਚਾਈਨਾ ਨਾਲ ਕਿਸੇ ਕਿਸਮ ਦੀ ਕੋਈ ਡੀਲ ਕਰਦੇ ਹੋ। ਉਸ ਤੋਂ ਬਾਅਦ ਐਤਵਾਰ ਸਵੇਰੇ ਮਾਰਕ ਕਾਰਨੀ ਨੇ ਕੌਕਸ ਮੀਟਿੰਗ 'ਚ ਜਾਣ ਤੋਂ ਪਹਿਲਾਂ ਇਹ ਸਪਸ਼ਟ ਕੀਤਾ ਸੀ, ਕਹਿੰਦੇ ਅਸੀਂ ਕੋਈ ਡੀਲ ਤਾਂ ਚਾਈਨਾ ਨਾਲ ਕਰ ਹੀ ਨਹੀਂ ਰਹੇ, ਵੀ ਫਰੀ ਟ੍ਰੇਡ ਅਗਰੀਮੈਂਟ ਤਾਂ ਹੈ ਨਹੀਂ, ਕਿਉਂਕਿ USMCA ਦਾ ਸੈਕਸ਼ਨ ਆਰਟੀਕਲ 32 ਸੈਕਸ਼ਨ 10 ਵੀ ਉਹ ਸਾਨੂੰ ਪ੍ਰੀਵੈਂਟ ਕਰਦਾ, ਉਹ ਅਸੀਂ ਕੱਲ੍ਹ ਸਾਰੀ ਗੱਲ ਕੀਤੀ ਹੈ। ਉਸ ਤੋਂ ਬਾਅਦ ਲੰਘੇ ਕੱਲ੍ਹ ਡੋਮਿਨਿਕ ਲੈਬਲਾਂਗ, ਜਿਹੜੇ ਮਿਨਿਸਟਰ ਰਿਸਪੋਂਸੀਬਲ ਫਾਰ US ਕੈਨੇਡਾ ਟ੍ਰੇਡ ਰਿਲੇਸ਼ਨਸ ਨੇ, ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਉਹਨਾਂ ਦੀ ਕੱਲ੍ਹ ਮਤਲਬ ਕੱਲ ਮਤਲਬ ਪਰਸੋਂ ਸੋ ਐਤਵਾਰ ਉਹਨਾਂ ਦੀ ਫੋਨ ਤੇ ਗੱਲਬਾਤ ਹੋਈ ਜੇਮਿਸਨ ਗ੍ਰੀਅਰ ਦੇ ਨਾਲ ਜਿਹੜੇ ਟ੍ਰੇਡ ਰੈਪਰਜੈਂਟੇਟਿਵ ਨੇ ਅਮਰੀਕਾ ਦੇ। ਸੋ ਉਹਨਾਂ ਨੂੰ ਕਹਿੰਦੇ ਮੈਂ ਸਾਰੀ ਗੱਲ ਸਮਝਾਈ ਕਿ ਅਸੀਂ ਚਾਈਨਾ ਨਾਲ ਕੋਈ ਡੀਲ ਵਗੈਰਾ ਨਹੀਂ ਕਰ ਰਹੇ ਭਾਈ, ਵੀ ਇਸ ਤਰ੍ਹਾਂ USMCA ਦੀ ਅਸੀਂ ਕਦਰ ਕਰਦੇ ਹਾਂ, ਰਿਸਪੈਕਟ ਕਰਦੇ ਹਾਂ, ਤੇ ਸਾਡੀ ਕੋਈ ਮਨਸ਼ਾ ਵੀ ਨਹੀਂ ਕੋਈ।
ਉਹਨਾਂ ਨੇ ਗੱਲ ਸਮਝ ਲਈ,
ਹਾਂ ਉਹਨਾਂ ਨੂੰ ਗੱਲ ਸਮਝ ਆ ਗਈ, ਮਾਰਕਾਰਨੀ ਨੇ ਨਹੀਂ ਕਿਹਾ ਵੀ ਡੋਨਲਡ ਟਰੰਪ ਨੂੰ ਗੱਲ ਸਮਝ ਆ ਗਈ, ਉਹਨਾਂ ਨੇ ਕਿਹਾ ਇਟ ਵਾਜ਼ ਅ ਗੁੱਡ ਕਨਵਰਸੇਸ਼ਨ,
ਵੀ ਗੱਲਬਾਤ ਸਾਡੀ ਬਹੁਤ ਵਧੀਆ ਹੋਈ ਆ। ਇੱਧਰੋਂ ਵਾਸੂ ਜੀ ਵਟਸਐਪ 'ਤੇ ਮੈਸੇਜ ਆਇਆ ਸੁਖਮਨਵੀਰ ਸਿੰਘ ਜੀ ਦਾ, ਕਹਿੰਦੇ ਅਮਰੀਕਾ ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਵਪਾਰ ਦਾ, ਇਹ ਗੀਤ ਬਣ ਜਾਣਾ ਇਹਦਾ। ਸੋ ਇਹ ਸਾਰੀ ਗੱਲਬਾਤ ਹੋਈ ਆ, ਅਤੇ ਦੇਖੋ ਕੁਝ ਐਕਸਪਰਟਸ ਦਾ, ਕਈ ਐਕਸਪਰਟਸ ਦਾ ਇਹ ਮੰਨਣਾ ਹੈ ਕਿ ਜਿਹੜੀ ਗੱਲ ਡੋਨਲਡ ਟਰੰਪ ਨੇ ਕਹੀ ਨਾ ਕੈਨੇਡਾ ਦੇ ਉੱਪਰ 100% ਟੈਰਿਫ ਲਗਾਉਣ ਦੀ ਅਤੇ ਹੋਰ ਸਾਰੀਆਂ ਚੀਜ਼ਾਂ, ਕਹਿੰਦੇ ਇਹ ਸਭ ਫੋਕੇ ਦਮਗੇ ਨੇ, ਇਹਨਾਂ ਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਹੈ ਨਹੀਂ, ਸਿਰਫ ਟਰੰਪ ਹੀ ਇਜ਼ ਟਰਾਇੰਗ ਟੂ ਸ਼ੋਅ ਹਿਜ਼ ਸਟਰੋਂਗ ਫੇਸ ਐਂਡ ਸਟਰੋਂਗ ਸਾਈਡ, ਪਰ ਅਲਟੀਮੇਟਲੀ ਉਹਨਾਂ ਤੋਂ ਇਹ ਕੰਮ ਕਰਨੀ ਹੋਣਾ, ਕਿਉਂਕਿ ਇਹ ਕੰਮ ਪ੍ਰੈਕਟੀਕਲੀ ਪੋਸੀਬਲ ਨਹੀਂ ਆ।
ਸੋ ਡੋਮਿਨਿਕ ਲੈਬਲਾਂਕ ਨੇ ਕੱਲ੍ਹ ਕਿਹਾ ਨਾ, ਕਹਿੰਦੇ ਵੀ ਕਿਉਂਕਿ ਹੁਣ USMCA ਦੀ ਰੀਨੈਗੋਸੀਏਸ਼ਨ ਹੋਣੀ ਹੈ
ਜੀ,
ਅਤੇ ਕਹਿੰਦੇ ਵੀ ਸਾਰੀ ਜਿਹੜੀ ਹੈ, ਕਹਿੰਦੇ ਹੀ ਪ੍ਰੈਜੀਡੈਂਟ ਇਜ਼ ਅ ਵੈਰੀ ਸਟਰੋਂਗ ਨੈਗੋਸ਼ੀਏਟਰ, ਕਹਿੰਦੇ ਵੀ ਉਸ ਕੰਟੈਕਸਟ ਵਿੱਚ ਇਸ ਚੀਜ਼ ਨੂੰ ਦੇਖਿਆ ਜਾਵੇ ਕਿ ਵੀ ਉਹ ਬਸ ਹੀ ਜਸਟ ਟਰਾਇੰਗ ਟੂ ਐਕਟ ਸਟਰੋਂਗ।
ਅੱਛਾ ਵਾਸੂ ਜੀ, ਇਹ ਜਿਹੜਾ ਡੈਵੋਸ ਦੇ ਵਿੱਚ ਭਾਸ਼ਣ ਦਿੱਤਾ ਮਾਰਕ ਕਾਰਨੀ ਨੇ, ਉਹ ਤੋਂ ਬਾਅਦ ਇਹ ਨਹੀਂ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਗਲੋਬਲ ਪੱਧਰ 'ਤੇ ਜਿਹੜੀਆਂ ਕੁਝ ਡੀਲਸ ਜਾਂ ਕੁਝ ਜਿਹੜੇ ਟ੍ਰੇਡ ਨੂੰ ਲੈ ਕੇ ਕੁਝ ਜਿਹੜੇ ਕੁਝ ਫੈਸਲੇ ਲੈਣ ਵਾਲੇ ਸੀ, ਜਿਹੜਾ ਲੱਗਦਾ ਸੀ ਕਿ ਕਾਫੀ ਚਿਰ ਤੋਂ ਅੜੇ ਹੋਏ ਨੇ, ਇੱਕਦਮ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ?
ਜਿਹੜਾ ਕੰਮ ਇੱਦਾਂ ਲੱਗਦਾ ਵੀ ਜਿਹੜਾ ਕੰਮ ਹੋ ਰਿਹਾ ਸੀ ਪਰਦੇ ਪਿੱਛੇ ਹੋ ਰਿਹਾ ਸੀ
ਜੀ,
ਜਿਹਦੇ ਬਾਰੇ ਖੁੱਲ੍ਹ ਕੇ ਬਾਕੀ ਮੁਲਕ ਬੋਲ ਨਹੀਂ ਸੀ ਰਹੇ, ਮਾਰਕ ਕਾਰਨੀ ਦੇ ਭਾਸ਼ਣ ਤੋਂ ਬਾਅਦ ਉਹ ਪਰਦੇ ਥੋੜੇ ਜਿਹੇ ਚੁੱਕੇ ਗਏ ਨੇ, ਤੇ ਜਿਹੜੇ ਵਰਲਡ ਲੀਡਰਸ ਨੇ ਉਹ ਵੀ ਹੁਣ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਖੁੱਲ੍ਹ ਕੇ ਗੱਲ ਕਰ ਰਹੇ ਨੇ ਅਮੈਰੀਕਾ ਦੀ ਹਜੇਮਨੀ ਬਾਰੇ ਅਤੇ ਨਵੇਂ ਵਰਲਡ ਆਰਡਰ ਬਾਰੇ
ਜੀ। ਅਤੇ ਵਾਸੂ ਜੀ, ਤੁਸੀਂ ਇਹ ਦੇਖੋ ਵੀ ਜਿਹੜੇ ਸਾਡੇ ਐਨਰਜੀ ਮਿਨਿਸਟਰ ਨੇ ਟਿਮ ਹੌਡਸਨ, ਉਹ ਗਏ ਹੋਏ ਨੇ ਇੰਡੀਆ ਇਸ ਵੇਲੇ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਅਤੇ ਉੱਥੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਇੰਡੀਆ ਦੇ ਪੈਟਰੋਲੀਅਮ ਮਿਨਿਸਟਰ ਹਰਦੀਪ ਸਿੰਘ ਪੁਰੀ ਨਾਲ, ਅਤੇ ਦੋਹਾਂ ਮੁਲਕਾਂ ਨੇ ਇਸ ਗੱਲ ਦਾ ਅਹਿਦ ਕੀਤਾ ਕਿ ਕੈਨੇਡਾ ਵੱਲੋਂ ਇੰਡੀਆ ਨੂੰ ਆਇਲ ਐਂਡ ਗੈਸ ਦੇ ਐਕਸਪੋਰਟਸ ਦੇ ਵਿੱਚ ਵਾਧਾ ਕੀਤਾ ਜਾਏਗਾ। ਸੋ ਜੇ ਪਲੈਜ ਕੀਤੀ ਗਈ ਹੈ ਇਹ, ਨਾਲ ਹੀ ਇਸ ਗੱਲ 'ਤੇ ਵੀ ਸਹਿਮਤੀ ਬਣਾਈ ਗਈ ਹੈ ਕਿ ਦੋਹੇ ਮੁਲਕ ਹਾਈਡਰੋਜਨ ਬੈਟਰੀ ਸਟੋਰੇਜ, ਕ੍ਰਿਟੀਕਲ ਮਿਨਰਲਸ ਅਤੇ ਐਨਰਜੀ ਸੈਕਟਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਸਤੇਮਾਲ ਸੰਬੰਧੀ ਜਿਹੜੇ ਪਹਿਲੂ ਨੇ, ਸੋ ਯੂਜ਼ ਆਫ AI ਇਨ ਐਨਰਜੀ ਸੈਕਟਰ, ਇਹਦੇ ਉੱਪਰ ਇਹਨਾਂ ਚੀਜ਼ਾਂ ਦੇ ਉੱਪਰ ਵੀ ਰਲ ਕੇ ਕੰਮ ਕਰਨਗੇ, ਕੋਲੈਬੋਰੇਟ ਕਰਨਗੇ।
ਡੱਬੇ ਮੈਂ ਡੱਬਾ। ਸੋ ਐਨਰਜੀ ਵੀਕ ਕਾਨਫਰੰਸ ਗੋਆ ਦੇ ਵਿੱਚ ਹੋਈ ਹੈ ਇੰਡੀਆ 'ਚ, ਅਤੇ ਉੱਥੇ ਟਿਮ ਹੌਡਸਨ ਗਏ ਸੀ, ਪਾਰਟੀਸਪੇਟ ਕੀਤਾ ਉਹਨਾਂ ਨੇ ਉੱਥੇ, ਅਤੇ ਉਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਪ ਕਹੀ ਹੈ, ਕਹਿੰਦੇ ਵੀ 98% ਐਨਰਜੀ ਕਹਿੰਦੇ ਕੈਨੇਡਾ ਅਮਰੀਕਾ ਨੂੰ ਭੇਜਦਾ ਰਿਹਾ, ਕਹਿੰਦੇ ਇਹ ਸਟ੍ਰੈਟੇਜਿਕ ਬਲੰਡਰ ਸੀ ਸਾਡੇ ਪਾਰਟ ਤੇ, ਹਾਂ ਵੀ ਆਰ ਲੁਕਿੰਗ ਟੂ ਡਾਇਵਰਸੀਫਾਈ, ਅਸੀਂ ਕਹਿੰਦੇ ਡਾਇਵਰਸੀਫਾਈ ਕਰਨਾ ਚਾਹੁੰਦੇ ਹਾਂ। ਅਤੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਫਾਸਟੈਸਟ ਗਰੋਇੰਗ ਡਿਮਾਂਡ ਫਾਰ ਐਨਰਜੀ ਇਨ ਦਾ ਵਰਲਡ ਵਿਲ ਬੀ ਇਨ ਇੰਡੀਆ, ਕਿ ਇੰਡੀਆ ਸਭ ਤੋਂ ਜ਼ਿਆਦਾ ਐਨਰਜੀ ਹੰਗਰੀ ਕੰਟਰੀ ਹੋਏਗਾ ਆਉਣ ਵਾਲੇ ਸਾਲਾਂ ਦੇ ਵਿੱਚ। ਅਤੇ ਉਹਨਾਂ ਨੇ ਕਿਹਾ ਕੈਨੇਡਾ ਇੰਡੀਆ ਨੂੰ ਕਰੂਡ ਆਇਲ, LNG, ਯੂਰੇਨੀਅਮ ਇਹ ਸਾਰਾ ਕੁਝ ਸਪਲਾਈ ਕਰ ਸਕਦਾ। ਅਤੇ ਕਰੰਟਲੀ ਵਿਜੇ ਜੀ, ਕੈਨੇਡਾ ਇੰਡੀਆ ਨੂੰ ਕੋਈ ਵੀ ਕਰੂਡ ਆਇਲ ਸ਼ਿਪਮੈਂਟ ਨਹੀਂ ਭੇਜਦਾ, ਅਸੀਂ ਇੱਥੋਂ LNG ਮਾੜੀ ਮੋਟੀ ਭੇਜਦੇ ਹਾਂ, ਪਰ ਪਿਛਲੇ ਸਾਲ ਦੇ ਵਿੱਚ ਜਿਹੜੇ ਟ੍ਰੈਂਡਸ ਨੇ ਇੰਡੀਆ ਦੀ ਐਨਰਜੀ ਕੰਜ਼ਮਪਸ਼ਨ ਦੇ, ਉਹਨਾਂ ਦੇ ਵਿੱਚ ਇੰਡੀਆ ਦੀ ਕਰੂਡ ਐਨਰਜੀ ਕਰੂਡ ਆਇਲ ਵਾਸਤੇ ਜਿਹੜੀ ਡਿਮਾਂਡ ਆ ਉਹ ਵਧੀ ਆ,
ਕਿਉਂਕਿ ਉੱਥੇ ਰਿਫਾਇਨਰੀ ਸਭ ਤੋਂ ਵੱਡੀ।
ਹਾਂਜੀ, ਸੋ ਇੰਡੀਆ ਦੀ ਆਇਲ ਇੰਪੋਰਟ ਪਿਛਲੇ 3 ਸਾਲਾਂ ਦੇ ਵਿੱਚ ਐਵਰੇਜ ਹਰ ਸਾਲ 2.5% ਵਧੀ ਆ, ਪਰ LNG ਇੰਪੋਰਟਸ ਪਿਛਲੇ ਸਾਲ 6.3% ਘਟੀਆਂ ਨੇ। ਸੋ ਅਸੀਂ ਕਹਿ ਰਹੇ ਨਾ ਕਿ ਅਸੀਂ LNG ਜ਼ਿਆਦਾ ਐਕਸਪੋਰਟ ਕਰਾਂਗੇ, ਪਰ ਇੰਡੀਆ LNG ਇੰਪੋਰਟਸ ਦੇ ਵਿੱਚ ਹੈਗੀ ਆ ਉਹਨਾਂ ਦੀ ਕਾਫੀ ਕਪੈਸਿਟੀ, ਪਰ ਉਹਨਾਂ ਦੀ ਡਿਮਾਂਡ LNG ਦੀ ਘੱਟ ਰਹੀ ਆ, ਆਇਲ ਦੀ ਵੱਧ ਰਹੀ ਆ।
LPG ਦੀ ਡਿਮਾਂਡ ਬਹੁਤ ਹੈ, ਸੋ ਲਿਕੁਇਫਾਈਡ ਪੈਟਰੋਲੀਅਮ, ਕਿਉਂਕਿ ਉੱਥੇ ਜਿਹੜੇ ਸਿਲੰਡਰ ਨੇ ਗੈਸ ਦੇ, ਸੋ ਕਿਉਂਕਿ ਜਦੋਂ ਪ੍ਰੀਮੀਅਰ ਵੀ ਜਾ ਕੇ ਆਏ ਸੀ ਨਾ ਉਹਨਾਂ ਨਾਲ ਜਦੋਂ ਗੱਲ ਹੋਈ ਸੀ, ਉਹਨਾਂ ਨੇ ਕਿਹਾ ਸੀ ਵੀ ਉੱਥੇ LNG ਅਤੇ LPG, ਸੋ ਜਿਹੜੀ ਉਹ ਵਾਲੀ ਡਿਮਾਂਡ ਹੈਗੀ ਉਹਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਈਆਂ ਸੀ। ਸੋ ਕੈਨੇਡਾ ਉਹਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾ ਸਕਦਾ।
ਤੇ ਟਿਮ ਹੌਡਸਨ ਨੇ ਉੱਥੇ ਕਿਹਾ, ਕਹਿੰਦੇ ਵੀ ਨਾਓ ਵੀ ਆਰ ਬਿਲਡਿੰਗ ਪਾਈਪਲਾਈਨਸ ਟੂ ਦ ਵੈਸਟ ਕੋਸਟ
ਜੀ,
ਆਰ ਵੀ ਦੈਟਸ ਅ ਕੁਐਸਚਨ ਰਾਈਟ
ਜੀ।
ਸੋ ਅਸੀਂ ਠੀਕ ਆ, ਅਸੀਂ ਟਰਾਂਸਮਾਊਂਟਨ ਪਾਈਪਲਾਈਨ ਨੂੰ ਐਕਸਪੈਂਡ ਕੀਤਾ, ਪਰ ਜਿਹੜੀ ਤੀਸਰੀ ਨਵੀਂ ਪਾਈਪਲਾਈਨ ਬਣਾਉਣ ਦੀ ਗੱਲ ਹੀ ਅਜੇ ਹੋ ਰਹੀ ਹੈ, MOU ਸਾਈਨ ਹੋਇਆ
ਜੀ,
ਪਰ ਬ੍ਰਿਟਿਸ਼ ਕੋਲੰਬੀਆ ਵੱਲੋਂ ਅਜੇ ਵੀ ਉਹਦਾ ਵਿਰੋਧ ਹੀ ਕੀਤਾ ਜਾ ਰਿਹਾ,
ਪੋਲੀਟੀਕਲ ਰੇੜਕਾ ਬਣਿਆ,
ਪਰ ਅੰਤਰਰਾਸ਼ਟਰੀ ਪੱਧਰ ਤੇ ਸੋ ਇੰਡੀਆ ਜਾ ਕੇ ਉਹ ਸ਼ੇਖੀ ਮਾਰ ਕੇ ਆਏ ਨੇ ਵੀ ਆਰ ਬਿਲਡਿੰਗ ਪਾਈਪਲਾਈਨ ਟੂ ਦਾ ਵੈਸਟ ਕੋਸਟ ਨਾਓ। ਫਿਰ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਵੀ ਇੰਡੀਆ ਦੇ ਵਿੱਚ ਨਿਊਕਲੀਅਰ ਪਾਵਰ ਜਨਰੇਸ਼ਨ ਨੂੰ ਨਵਾਂ ਹੁਣ ਪੁਸ਼ ਦਿੱਤਾ ਜਾ ਰਿਹਾ, ਕਹਿੰਦੇ ਉਹ ਇੱਕ ਵੱਡੀ ਓਪਰਚੁਨਿਟੀ ਹੈ ਕੈਨੇਡਾ ਵਾਸਤੇ ਕਿ ਅਸੀਂ ਤੁਹਾਨੂੰ ਯੂਰੇਨੀਅਮ
ਸਪਲਾਈ ਕਰ ਸਕਦੇ ਹਾਂ।
ਤੇ ਵਿਜੇ ਜੀ ਜਿਹੜੀਆਂ ਗੱਲਾਂ ਪਿਛਲੇ ਦਿਨੀ ਇੰਡੀਆ ਦੇ ਹਾਈ ਕਮਿਸ਼ਨਰ ਜਿਹੜੇ ਕੈਨੇਡਾ ਦੇ ਵਿੱਚ ਨੇ
ਦਿਨੇਸ਼ ਪਟਨਾਇਕ,
ਉਹਨਾਂ ਨੇ ਗੱਲਾਂ ਕੀਤੀਆਂ ਸਨ ਕਿ ਉਹਨਾਂ ਨੇ ਦੱਸਿਆ ਸੀ ਵੀ ਟਿਮ ਹੋਰਸਨ ਜਾ ਰਹੇ ਨੇ ਤੇ ਇੰਡੀਆ ਤੋਂ ਵੀ ਕਈ ਸਾਰੇ ਮਿਨਿਸਟਰਸ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਦੌਰਾ ਕਰਨਗੇ।
ਟ੍ਰੇਡ ਮਿਨਿਸਟਰ ਪਿਊਸ਼ ਗੋਇਲ ਨੇ ਆਉਣਾ ਹੈ, ਉਹਨਾਂ ਦੇ ਨਾਲ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਆਉਂਦੇ ਦਿਨਾਂ ਦੇ ਵਿੱਚ ਕੈਨੇਡਾ ਦਾ ਦੌਰਾ ਕਰਨਾ, ਆਪਣੇ ਹਮ ਰੁਤਬਾ ਮਿਨਿਸਟਰਸ ਨਾਲ ਮਿਲਣਗੇ। ਤੇ ਵਾਸੂ ਜੀ, ਇਸੇ ਤਰ੍ਹਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਆ ਦੇ ਅਜੀਤ ਡੋਵਾਲ, ਉਹਨਾਂ ਦਾ ਵੀ ਕੈਨੇਡਾ ਆਉਣ ਦਾ ਪਲਾਨ ਹੈਗਾ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ। ਸੋ ਉਹ ਵੀ ਇੱਕ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਹੈਗੀ ਆ, ਉਹ ਉਸ ਮਕਸਦ ਦੇ ਨਾਲ ਆਉਂਦੇ ਪਏ ਨੇ।
ਸੋ ਇਹ ਸਾਰੀਆਂ ਗੱਲਾਂ ਦਿਨੇਸ਼ ਪਟਨਾਇਕ ਨੇ ਦੱਸੀਆਂ ਨੇ ਮੀਡੀਆ ਇੰਟਰਵਿਊਜ਼ ਦੇ ਵਿੱਚ। ਪਲੱਸ ਵਿਜੇ ਦੀ ਦਿਨੇਸ਼ ਪਟਨਾਇਕ ਨੇ ਵੀ ਕਿਹਾ ਹੋਇਆ ਮੀਡੀਆ ਇੰਟਰਵਿਊਜ਼ ਦੇ ਵਿੱਚ ਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਕ ਕਾਰਨੀ ਵੀ ਇੰਡੀਆ ਜਾਣਗੇ, ਤੇ ਇਹਦੇ ਬਾਰੇ ਆਪਾਂ ਕੱਲ ਵੀ ਗੱਲ ਕਰ ਰਹੇ
ਸੀ।
ਸੋ ਪਹਿਲਾਂ ਫਰਵਰੀ ਦੀ ਗੱਲ ਹੋ ਰਹੀ ਸੀ, 19-20 ਫਰਵਰੀ, ਕਿਉਂਕਿ ਉੱਥੇ
ਆਰਟੀਫਿਸ਼ਲ
ਇੰਟੈਲੀਜੈਂਸ ਸਮਿਟ ਆ, ਪਰ ਕਹਿੰਦੇ ਵੀ ਹੁਣ ਮੋਸਟ ਲਾਈਕਲੀ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਕਹਿੰਦੇ ਵੀ ਮੁਹੂਰਤ ਨਿਕਲਦਾ ਨਜ਼ਰ ਆ ਰਿਹਾ ਵੀ ਮਾਰਕ ਕਾਰਨੀ ਇੰਡੀਆ ਜਾ ਸਕਦੇ ਨੇ। ਪਲੱਸ ਉਹਦੇ ਨਾਲ ਜਿਹੜੀ ਇੱਕ ਵੀ ਗੱਲ ਚੱਲਦੀ ਹੈ ਕਿ ਸ਼ਾਇਦ ਇੰਡੀਆ ਤੇ ਆਸਟ੍ਰੇਲੀਆ ਦੇ ਟ੍ਰਿਪ ਨੂੰ ਕਲੱਬ ਕਰ ਲਿਆ ਜਾਵੇ, ਪਰ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਕੈਨੇਡਾ ਦੇ ਵਿੱਚ
ਅਜੇ ਤੱਕ
ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ, ਪਰ ਜਾਣਗੇ ਤਾਂ ਸਹੀ ਇੰਡੀਆ, ਕਿਉਂਕਿ ਉਹਨਾਂ ਨੇ ਇਨਵੀਟੇਸ਼ਨ ਐਕਸੈਪਟ ਕੀਤਾ ਹੋਇਆ। ਕੁਐਸਚਨ ਇਜ਼ ਵੈਨ, ਕਿ ਫਰਵਰੀ ਦੇ ਅੰਤ ਵਿੱਚ, ਮਾਰਚ ਦੀ ਸ਼ੁਰੂਆਤ ਵਿੱਚ ਜਾਂ ਮਾਰਚ ਦੇ ਅੰਤ ਵਿੱਚ।
ਜੀ, ਸੋ ਇਹ ਸਾਰੀਆਂ ਜਿਹੜੀਆਂ ਕੁਝ ਡਿਵੈਲਪਮੈਂਟਸ ਨੇ ਹੋ ਰਹੀਆਂ ਨੇ। ਤੇ ਵਾਸੂ ਜੀ, ਜੇ ਇੰਡੀਆ ਦੇ ਨਾਲ ਰਿਲੇਟਡ ਗੱਲ ਕਰ ਹੀ ਰਹੇ ਹਾਂ, ਇੱਕ ਕੁਇਕਲੀ ਗੱਲ ਇਹ ਵੀ ਕਰ ਲਈਏ ਕਿ ਯੂਰੋਪੀਅਨ ਯੂਨੀਅਨ ਵੱਲੋਂ ਇੰਡੀਆ ਦੇ ਨਾਲ ਜਿਹੜੀ ਇੱਕ ਡੀਲ ਜਿਹਦੇ ਉੱਪਰ 20 ਸਾਲ ਤੋਂ ਕੰਮ ਚੱਲਦਾ ਪਿਆ ਸੀ, ਉਹ ਡੀਲ ਦੇ ਉੱਪਰ ਹੁਣ ਸਹਿਮਤੀ ਬਣ ਗਈ ਹੈ। ਇਹਦੀ ਜਿਹੜੀ ਅਫੀਸ਼ੀਅਲ ਸਾਈਨਿੰਗ ਆਉਂਦੇ ਸਮੇਂ 'ਚ ਹੋਏਗੀ, ਕਿਉਂਕਿ ਯੂਰੋਪੀਅਨ ਯੂਨੀਅਨ ਦੇ ਜਿਹੜੇ ਕਮਿਸ਼ਨਰ ਨੇ ਤੇ ਜਿਹੜੇ ਯੂਰੋਪੀਅਨ ਕਮਿਸ਼ਨ, ਸੋ ਯੂਰੋਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਦੋਹੇ ਜਾਣੇ ਇਸ ਵੇਲੇ ਇੰਡੀਆ ਦੇ ਵਿੱਚ ਗਏ ਹੋਏ ਨੇ। ਤੇ ਇਹ ਵਾਸੂ ਜੀ, ਜਿਹੜੀ 20 ਸਾਲ ਤੋਂ ਚੱਲਦੀ ਆ ਰਹੀ ਡੀਲ ਦੇ ਉੱਪਰ ਗੱਲ ਸੀ, ਇਹ ਤੁਸੀਂ ਦੇਖੋ ਦੁਨੀਆ ਭਰ ਦਾ ਜਿੰਨਾ ਗਲੋਬਲ GDP ਆ, ਯੂਰੋਪੀਅਨ ਯੂਨੀਅਨ ਅਤੇ ਇੰਡੀਆ 25% ਉਸ GDP ਨੂੰ ਰਿਪ੍ਰਜੈਂਟ ਕਰਦਾ। ਟੋਟਲ ਜੇ ਆਬਾਦੀ ਵੇਖੀਏ ਯੂਰੋਪੀਅਨ ਯੂਨੀਅਨ ਅਤੇ ਭਾਰਤ ਦੀ, ਉਹ 2 ਬਿਲੀਅਨ ਲੋਕ ਨੇ। ਸੋ ਉਹਨਾਂ ਦੇ ਵਿਚਕਾਰ ਜਿਹੜੀ ਇਹ ਡੀਲ ਹੈਗੀ ਹੈ, ਇਹਦੇ ਵਿੱਚ ਟੈਰਿਫਸ ਦੇ ਉੱਪਰ, ਡਿਊਟੀਜ਼ ਦੇ ਉੱਪਰ ਬਹੁਤ ਵੱਡੀ ਕਟੌਤੀ ਕਰਨ ਦੀ ਗੱਲ ਕੀਤੀ ਗਈ ਹੈ। ਸਪੈਸ਼ਲੀ ਜਿਹੜੀਆਂ ਯੂਰੋਪੀਅਨ ਗੱਡੀਆਂ ਨੇ ਇੰਡੀਆ ਦੇ ਵਿੱਚ ਵਿਕਦੀਆਂ ਨੇ, ਉਹਨਾਂ ਦੇ ਉੱਪਰ ਟੈਰਿਫ ਅਗਲੇ 5 ਸਾਲਾਂ ਦੇ ਵਿੱਚ 110% ਤੋਂ ਘੱਟ ਕੇ 10% 'ਤੇ ਆ ਜਾਏਗਾ। 2.5 ਲੱਖ ਗੱਡੀਆਂ ਦਾ ਇੱਕ ਕੋਟਾ ਰੱਖਿਆ ਗਿਆ ਵੀ ਅਪ ਟੂ 250,000 ਵਹੀਕਲਸ ਪਰ ਈਅਰ, ਉਹਨਾਂ ਦੇ ਉੱਪਰ 110% ਤੋਂ, ਐਜ਼ ਹਾਈ ਐਜ਼ 110% ਤੋਂ ਘੱਟ ਕੇ ਟੈਰਿਫ, ਸਿਰਫ 10% ਰਹਿ ਜਾਣਾ। ਮਤਲਬ ਕਿ
ਇੰਡੀਆ ਵਿੱਚ BMW, ਮਰਸੀਡੀਜ਼, ਆਡੀ, ਇਹ ਸਾਰੀਆਂ ਸਸਤੀਆਂ ਹੋ ਜਾਣਗੀਆਂ।
ਈਵਨ ਵਾਸੂ ਜੀ, ਇੰਡੀਆ ਦੇ ਵਿੱਚ ਯੂਰੋਪੀਅਨ ਬ੍ਰਾਂਡ ਜਿਹੜੇ ਬਾਕੀ ਨੇ, ਸਕੋਡਾ ਆਈ ਥਿੰਕ ਉਹ ਵੀ ਯੂਰੋਪੀਅਨ ਹੀ ਆ,
ਹਾਂਜੀ,
ਹੋਰ ਵੀ ਕਈ ਜਿਹੜੇ ਬ੍ਰਾਂਡਸ ਨੇ ਉੱਥੇ ਵਿਕਦੇ ਨੇ ਕੁਝ, ਸੋ ਉਹਨਾਂ ਦੀਆਂ ਗੱਡੀਆਂ ਇੰਡੀਆ ਦੇ ਵਿੱਚ ਕਾਫੀ ਸਸਤੇ ਭਾਅ ਤੇ ਹੁਣ, ਐਜ਼ ਇਨ ਕੰਪੈਰੀਟਿਵ
ਵੈਗਨ ਤਾਂ ਬਹੁਤ ਜ਼ਿਆਦਾ ਵਿਕਦਾ,
ਉਹ ਤਾਂ ਕਾਫੀ ਹਾਂ ਪਾਪੂਲਰ ਆ,
ਸੋ ਇਹ ਸਾਰੀਆਂ ਗੱਡੀਆਂ ਸਸਤੀਆਂ ਹੋਣਗੀਆਂ,
ਗੱਡੀਆਂ ਸਸਤੀਆਂ ਹੋ ਜਾਣੀਆਂ।
ਯੈਸ, ਸੋ ਇਹ ਹੈ ਕਿ ਫੋਕਸ ਵੈਗਨ ਦੀ ਬਹੁਤ ਸਾਰੀ ਜਿਹੜੀ ਮੈਨੂਫੈਕਚਰਿੰਗ ਉਹ ਇੰਡੀਆ 'ਚ ਹੀ ਹੋ ਰਹੀ ਆ।
ਜੀ ਜੀ ਜੀ,
ਸੋ ਜਿਹੜੀਆਂ ਚੀਜ਼ਾਂ ਇੰਡੀਆ 'ਚ ਹੀ ਮੈਨੂਫੈਕਚਰਿੰਗ ਹੋ ਰਹੀ ਆ, ਦੇ ਆਰ ਵੈਰੀ ਆਲਰੇਡੀ ਵੈਰੀ ਕੰਪੈਰੀਟਿਵ।
ਜੀ,
ਸੋ ਉਹਨਾਂ ਦੇ ਪ੍ਰਾਈਸਿਸ ਜਿਹੜੇ ਬਾਕੀ ਹੋ ਗਏ ਹੋਂਡਾ ਵਰਗੇ ਜਾਂ ਟੋਯੋਟਾ ਵਰਗੇ,
ਉਦਾਂ ਦੇ
ਉਹਨਾਂ ਦੇ ਨਾਲ ਬੜੇ ਕੰਪੈਰੀਟਿਵ ਨੇ, ਬਿਕਾਜ਼ ਦੇ ਆਰ ਮੈਨੂਫੈਕਚਰਿੰਗ ਇਨ ਇੰਡੀਆ,
ਜਿਹੜੀ ਲਗਜ਼ਰੀ ਗੱਡੀਆਂ ਨੇ,
ਹਾਂ, ਜਿਹੜੀਆਂ ਇੰਪੋਰਟ ਹੋ ਰਹੀਆਂ ਨੇ ਸਿੱਧੀਆਂ।
ਜੀ,
ਸੋ ਉਹ ਸਸਤੀਆਂ ਹੋ ਜਾਣਗੀਆਂ
ਅਗਲੇ 5 ਸਾਲਾਂ 'ਚ। ਇਲੈਕਟ੍ਰਿਕ ਵਹੀਕਲਸ ਦੇ ਵਿੱਚ ਇਹਦੇ ਇੱਕ ਕਾਰਵ ਆਊਟ ਰੱਖਿਆ ਗਿਆ ਕਿ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਉਹ ਅਜੇ 5 ਸਾਲ ਯੂਰੋਪੀਅਨ ਯੂਨੀਅਨ ਦੇ ਵਿੱਚ ਮੈਨੂਫੈਕਚਰ ਹੋਣ ਵਾਲੇ, ਉਹ ਇੰਡੀਆ ਦੇ ਵਿੱਚ ਇੱਦਾਂ ਸਿੱਧੇ ਨਹੀਂ ਆ ਸਕਣਗੇ ਅਜੇ, ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਡੋਮੈਸਟਿਕ EV ਮੈਨੂਫੈਕਚਰਰਸ ਨੇ, ਟਾਟਾ ਅਤੇ ਮਹਿੰਦਰਾ ਵਰਗੇ, ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰਦਾਨ ਕਰਨ ਦੇ ਵਾਸਤੇ ਅਜਿਹਾ ਕੀਤਾ ਗਿਆ।
ਤੇ ਨਾਲ ਇਹ ਵੀ ਕਿਹਾ ਗਿਆ ਜਿਹੜੇ ਕਾਰ ਪਾਰਟਸ ਨੇ, ਸੋ ਜੇ ਮੈਨੂਫੈਕਚਰਿੰਗ ਇੰਡੀਆ ਵਿੱਚ ਹੋ ਰਹੀ ਹੈ, ਕੁਝ ਪਾਰਟਸ ਜਿਹੜੇ ਨੇ ਬਾਹਰੋਂ ਇੰਪੋਰਟ ਕੀਤੇ ਜਾ ਰਹੇ ਨੇ, ਤੇ ਉਹ ਤਾਂ ਕਹਿੰਦੇ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਉਹਨਾਂ ਦੇ ਟੈਰਿਫ ਮੁਕੰਮਲ ਤੌਰ ਤੇ ਹਟਾ ਦਿੱਤੀ ਜਾਏਗੀ। ਸੋ ਉਹਦੇ ਨਾਲ ਦੈਟ ਵਿਲ ਗਿਵ ਅ ਕੰਪੈਰੀਟਿਵ ਐਜ ਟੂ ਲਾਈਕਸ ਆਫ ਫੋਕਸ ਵੈਗਨ ਐਂਡ ਅਦਰਸ।
ਜੀ ਜੀ ਜੀ, ਬਿਲਕੁਲ।
ਤੇ ਨਾਲ ਵਿਜੇ ਜੀ, ਮਸ਼ੀਨਰੀ ਤੇ ਇਸ ਵੇਲੇ 44% ਡਿਊਟੀ ਹੈ, ਟੈਰਿਫ ਹੈ। ਕੈਮੀਕਲਸ ਤੇ 22% ਹੈ, ਸੋ ਇੰਡੀਆ ਜਿਹੜੀ ਟੈਰਿਫ ਲਗਾਉਂਦਾ ਯੂਰੋਪੀਅਨ ਪ੍ਰੋਡਕਟਸ ਤੇ। ਫਾਰਮਾਸਿਊਟੀਕਲਸ ਤੇ 11% ਟੈਰਿਫ ਹੈ। ਆਉਣ ਵਾਲੇ ਸਾਲਾਂ ਦੇ ਵਿੱਚ ਕਹਿੰਦੇ ਇਹ ਸਾਰੀਆਂ ਮੁਕੰਮਲ ਤੌਰ ਤੇ ਹਟਾ ਦਿੱਤੀਆਂ ਜਾਣਗੀਆਂ। ਜਿਹੜੀ ਯੂਰੋਪੀਅਨ ਵਾਈਨ ਹੈ, ਪ੍ਰੀਮੀਅਮ ਵਾਈਨ, ਉਹਦੇ ਉੱਤੇ ਕਹਿੰਦੇ 150% ਇਸ ਵੇਲੇ ਟੈਰਿਫ ਹੈ, ਇਹਨੂੰ ਘਟਾ ਕੇ 20% ਤੇ ਲੈਣਾ ਫਾਰ ਪ੍ਰੀਮੀਅਮ ਵਾਈਨਸ ਆਉਣ ਵਾਲੇ ਸਾਲਾਂ ਦੇ ਵਿੱਚ।
ਹਾਂ, ਤੇ ਅੱਛਾ, ਬਦਲੇ ਦੇ ਵਿੱਚ ਇੰਡੀਆ ਤੋਂ ਜਿਹੜਾ ਫਾਰਮਾਸਿਊਟੀਕਲਸ ਦਾ ਸਮਾਨ ਜਾਂਦਾ, ਐਗਰੀਕਲਚਰਲ ਪ੍ਰੋਡਕਟਸ ਨੇ, ਟੈਕਸਟਾਈਲ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਅਮੈਰੀਕਾ ਯੂਰੋਪੀਅਨ ਯੂਨੀਅਨ ਦੇ ਵਿੱਚ ਜਿਹੜੀਆਂ ਡਿਊਟੀਜ਼ ਲੱਗਦੀਆਂ ਸੀ ਉਹਨਾਂ ਦੇ ਉੱਪਰ ਉਹਨਾਂ 'ਚ ਕਟੌਤੀ ਕੀਤੀ ਜਾਏਗੀ।
ਅਤੇ ਇੰਡੀਆ ਸੋ ਯੂਰਪ ਤੋਂ ਜਿਹੜਾ ਕੋਈ ਡੇਅਰੀ ਸੈਕਟਰ ਨਾਲ ਸੰਬੰਧਿਤ ਕੋਈ ਸਮਾਨ ਆਉਂਦਾ ਉਹਨੂੰ ਇੰਡੀਆ ਪ੍ਰੋਟੈਕਟ ਕਰ ਰਿਹਾ। ਸੋ ਇੰਡੀਆ ਇਜ਼ ਪ੍ਰੋਟੈਕਟਿੰਗ ਇਟਸ ਡੇਅਰੀ ਸੈਕਟਰ।
ਹਾਂਜੀ।
ਅਤੇ ਜਿਵੇਂ ਕੈਨੇਡਾ ਵੀ ਆਪਣੇ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਦਾ, ਇੰਡੀਆ ਡੇਅਰੀ ਸੈਕਟਰ ਨੂੰ ਅਤੇ ਸੀਰੀਅਲਸ ਨੂੰ ਪ੍ਰੋਟੈਕਟ ਕਰ ਰਿਹਾ ਵੀ ਅਸੀਂ ਇਹ ਯੂਰੋਪੀਅਨ ਸਮਾਨ ਇੱਥੇ ਨਹੀਂ ਆਉਣ ਦੇਵਾਂਗੇ, ਹੁਣ ਤਾਂ ਟੈਰਿਫ ਲੱਗੇਗਾ। ਇਸੇ ਤਰ੍ਹਾਂ ਯੂਰੋਪੀਅਨ ਯੂਨੀਅਨ ਜਿਹੜਾ ਕੈਨੇਡੀਅਨ ਸ਼ੂਗਰ ਹੈ,
ਇੰਡੀਅਨ,
ਹਾਂ ਸੋਰੀ ਇੰਡੀਅਨ, ਸੋ ਯੂਰੋਪੀਅਨ ਯੂਨੀਅਨ ਵੱਲੋਂ ਇੰਡੀਆ ਤੋਂ ਆ ਰਿਹਾ ਸ਼ੂਗਰ, ਮੀਟ, ਪੋਲਟਰੀ ਤੇ ਬੀਫ, ਇਹਨਾਂ ਉੱਤੇ ਟੈਰਿਫ ਨਹੀਂ ਹਟਾਈ ਜਾਏਗੀ। ਸੋ ਮੇ ਬੀ ਕੁਆਲਿਟੀ ਸਟੈਂਡਰਡਸ ਕਰਕੇ ਜਾਂ ਫਿਰ ਆਪਣੇ ਡੋਮੈਸਟਿਕ ਸੈਕਟਰ ਨੂੰ ਪ੍ਰੋਟੈਕਟ
ਕਰਨ ਦੇ ਵਾਸਤੇ। ਸੋ ਕੁੱਲ ਮਿਲਾ ਕੇ ਜਿਹੜੀ ਡੀਲ ਹੈਗੀ ਹੈ ਵਾਸੂ ਜੀ, ਮਤਲਬ ਵੰਸ ਅਗੇਨ ਕਿ 2 ਬਿਲੀਅਨ ਲੋਕ ਇੰਡੀਆ ਅਤੇ ਯੂਰੋਪੀਅਨ ਯੂਨੀਅਨ ਦੇ, ਸੋ ਟੋਟਲ ਆਬਾਦੀ ਦਾ, ਵਰਲਡ ਪਾਪੂਲੇਸ਼ਨ ਦਾ 2 ਬਿਲੀਅਨ ਜਿਹੜੇ ਲੋਕ ਨੇ ਇੱਥੇ ਰਹਿੰਦੇ ਨੇ। ਗਲੋਬਲ ਜੀ ਡੀ ਪੀ ਦਾ 25% ਯੂਰੋਪੀਅਨ ਯੂਨੀਅਨ ਅਤੇ ਇੰਡੀਆ ਰੈਪ੍ਰਜੈਂਟ ਕਰਦਾ, ਅਤੇ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਇਹ ਡੀਲ ਹੈਗੀ ਆ, ਇਹ ਤੁਸੀਂ ਲਾ ਲਓ ਕਿ ਇਹਦੇ ਨਾਲ ਤਕਰੀਬਨ 4 ਬਿਲੀਅਨ ਯੂਰੋਜ਼ ਐਨੂਅਲ ਟੈਰਿਫਸ ਜਿਹੜੇ ਕਿ ਦੇਣੇ ਪੈਂਦੇ ਨੇ ਯੂਰੋਪੀਅਨ ਪ੍ਰੋਡਿਊਸਰਸ ਨੂੰ ਇੰਡੀਆ 'ਚ ਸਮਾਨ ਵੇਚਣ ਵਾਸਤੇ, ਉਹਨਾਂ ਨੂੰ 4 ਬਿਲੀਅਨ ਯੂਰੋਜ਼ ਦਾ ਇਹਦੇ ਵਿੱਚ ਫਾਇਦਾ ਹੋਣਾ।
ਸੋ ਵਿਜੇ ਜੀ, ਹੁਣ ਇਹਨੂੰ ਮਦਰ ਆਫ ਆਲ ਡੀਲਸ ਕਿਹਾ ਜਾ ਰਿਹਾ, ਇਹ ਕਿਹਾ ਜਾ ਰਿਹਾ ਵੀ 25% ਆਫ ਦਾ ਗਲੋਬਲ ਜੀ ਡੀ ਪੀ, 1/3 ਆਫ ਦਾ ਗਲੋਬਲ ਟ੍ਰੇਡ, ਪਰ ਇਹਦੀ ਹਕੀਕਤ ਕੀ ਹੈ? ਇਹ ਜਿਹੜਾ ਆਪਸ ਵਿੱਚ ਐਕਸਚੇਂਜ ਹੋ ਰਿਹਾ, ਨੋਟ ਟੂ ਪਲੇ ਅ ਪਾਰਟੀ ਪੂਪਰ, ਬਟ ਮਤਲਬ ਸਟਿਲ ਯੂ ਨੋ ਕਿ ਜਿਹੜੇ ਨੰਬਰਸ ਕੀ ਕਹਿੰਦੇ ਨੇ। ਸੋ ਇੰਡੀਆ ਈਯੂ ਦੀ ਜਿਹੜੀ ਟ੍ਰੇਡ ਆ 2024-25 ਵਿੱਚ $36.5 ਬਿਲੀਅਨ ਦੀ ਸੀ। ਸੋ ਜੇ ਅਸੀਂ ਇਹਨੂੰ ਕੰਪੇਅਰ ਕਰੀਏ US ਕੈਨੇਡਾ ਦੀ ਟ੍ਰੇਡ ਨਾਲ, US ਕੈਨੇਡਾ ਦੇ ਵਿਚਕਾਰ ਸਿਰਫ ਜਿਹੜੀ ਗੁਡਸ ਨਾਲ ਸੰਬੰਧਿਤ ਟ੍ਰੇਡ ਹੋਈ ਆ ਪਿਛਲੇ ਸਾਲ ਉਹ $761.8 ਬਿਲੀਅਨ ਦੀ ਹੋਈ ਆ, ਜਿਹਦੇ ਵਿੱਚ ਸਰਵਿਸਿਸ ਜੋੜ ਲੈਂਦੇ ਹੋ ਇਟਸ ਕਲੋਜ਼ ਟੂ $1 ਟ੍ਰਿਲੀਅਨ। ਸੋ ਇਹ 2 ਮੁਲਕਾਂ ਦੇ ਵਿਚਕਾਰ ਟ੍ਰੇਡ ਆ, ਕੈਨੇਡਾ ਐਂਡ US,
ਤੇ ਉੱਥੇ ਇੱਕ ਪੂਰਾ ਬਲੋਕ,
ਹਾਂ 27 ਮੁਲਕਾਂ ਦਾ ਬਲੋਕ EU ਤੇ ਇੰਡੀਆ ਜਿਹਨੂੰ ਕਹਿੰਦੇ ਵੀ ਇੰਡੀਆ ਵਰਲਡ ਦੀ ਮੋਸਟ ਪਾਪੂਲਸ।
ਤੁਸੀਂ ਇਹ ਵੀ ਦੇਖੋ ਨਾ, ਜੇ 2 ਬਿਲੀਅਨ ਲੋਕ ਕਿਹਾ ਜਾ ਰਹੇ ਨੇ, 2 ਬਿਲੀਅਨ ਦੇ ਵਿੱਚੋਂ 70% ਆਬਾਦੀ ਤਾਂ ਇੰਡੀਆ 'ਚ ਹੀ ਆ।
ਹਾਂਜੀ,
EU ਤੇ ਇੰਡੀਆ ਦੇ ਵਿੱਚ 2 ਬਿਲੀਅਨ ਲੋਕ ਨੇ, 1.4 ਇਜ਼ ਇਨ ਇੰਡੀਆ।
ਤੇ ਕਿਉਂਕਿ ਫਿਰ ਉੱਥੇ ਸਵਾਲ ਇਹ ਆ ਜਾਂਦਾ ਕਿ ਇੰਡੀਆ ਭਾਵੇਂ ਵਰਲਡ ਦੀ 4th ਲਾਰਜਸਟ ਇਕੋਨਮੀ ਹੈ, ਸੂਨ ਟੂ ਬੀ 3rd ਲਾਰਜਸਟ ਪ੍ਰੋਬੇਬਲੀ, ਪਰ ਉਹ ਜਿਹੜੀ ਬਾਇੰਗ ਪਾਵਰ ਆ, ਜਿਹੜੀ ਪਰ ਕੈਪਟਾ ਜੀ ਡੀ ਪੀ ਹੈ, ਉਹ ਇੰਡੀਆ ਦੇ ਵਿੱਚ ਅਜੇ ਵੀ ਘੱਟ ਹੈ, ਪਰਚੇਜਿੰਗ ਪਾਵਰ ਘੱਟ ਹੈ। ਸੋ ਇਹਦੇ ਨਾਲ ਇਹ ਵੀ ਸਮਝ ਆਉਂਦਾ ਕਿ US ਕੈਨੇਡਾ ਰਿਲੇਸ਼ਨਸ਼ਿਪ ਕਿੰਨੀ ਜ਼ਿਆਦਾ ਸਟਰੋਂਗ ਹੈ ਤੇ ਕਿੰਨੀ ਜ਼ਿਆਦਾ ਉਹਦਾ ਮੈਗਨੀਚਿਊਡ ਕੀ ਆ ਬੇਸਿਕਲੀ। ਇਹ ਤੋਂ ਸਮਝ ਆਉਂਦਾ ਕਿ ਇੱਕ ਪੂਰਾ ਬਲੋਕ ਇੰਡੀਆ ਦੇ ਨਾਲ, ਮੋਸਟ ਪਾਪੂਲਸ ਕੰਟਰੀ ਨਾਲ, ਜੇ $136.5 ਬਿਲੀਅਨ ਦੀ ਟ੍ਰੇਡ ਕਰ ਰਿਹਾ,
ਇੱਥੇ
ਅਸੀਂ 2 ਮੁਲਕਾਂ ਦੇ ਵਿਚਕਾਰ ਸਿਰਫ ਗੁਡਸ ਟ੍ਰੇਡ $762 ਬਿਲੀਅਨ ਦੀ ਕਰ ਰਹੇ ਹਾਂ,
ਤੇ ਕੈਨੇਡਾ ਦੀ ਆਬਾਦੀ ਕਿੰਨੀ ਹੈ? ਜਿੰਨੀ ਟੋਟਲ ਆਬਾਦੀ ਮੇਰੇ ਖਿਆਲ ਗ੍ਰੇਟਰ ਦਿੱਲੀ ਜਾਂ ਗ੍ਰੇਟਰ ਨੋਇਡਾ ਏਰੀਆ 'ਚ ਰਹਿੰਦੀ ਹੋਣੀ, ਉਨੀ ਪੂਰੇ ਕੈਨੇਡਾ ਦੀ ਆਬਾਦੀ।
ਸਹੀ ਗੱਲ
ਜੀ। ਤੇ ਜੇ ਤੁਸੀਂ ਵਿੱਚ ਅਮਰੀਕਾ ਦੀ ਆਬਾਦੀ ਵੀ ਜੋੜ ਲਓ ਤਾਂ ਮੇਰੇ ਖਿਆਲ ਤੁਸੀਂ ਆਹ ਲਾ ਲਓ ਵੀ ਆਈ ਬਿਲੀਵ ਇਕੱਲੇ ਯੂਪੀ ਤੇ ਮੱਧ ਪ੍ਰਦੇਸ਼ ਦੀ ਆਬਾਦੀ ਜੇ ਲਾ ਲਈਏ ਤੇ ਇੱਕ ਮੇ ਬੀ ਵਿੱਚ ਬਿਹਾਰ ਜੋੜ ਲਓ, ਜਸਟ ਦੋਜ਼ 3 ਸਟੇਟਸ, ਉਹ ਪੂਰੇ ਅਮਰੀਕਾ ਤੇ ਕੈਨੇਡਾ ਦੀ ਆਬਾਦੀ ਨਾਲੋਂ ਜ਼ਿਆਦਾ ਹੋਣੀ, ਇਕੱਲਾ 3 ਸਟੇਟਸ ਦੀ ਆਬਾਦੀ ਹੋਣੀ।
ਐਗਜੈਕਟਲੀ। ਐਂਡ ਇਹਨੂੰ ਮਦਰ ਆਫ ਆਲ ਡੀਲ ਸ਼ਾਇਦ ਇਸ ਕਰਕੇ ਕਿਹਾ ਜਾ ਰਿਹਾ ਕਿ ਜੇ ਇਸ ਵੇਲੇ ਟ੍ਰੇਡ ਘੱਟ ਹੈ ਤੇ ਸਕੋਪ ਬਹੁਤ ਜ਼ਿਆਦਾ, ਪਰ ਜਿਹੜਾ ਟਾਰਗੇਟ ਵੀ ਰੱਖਿਆ ਗਿਆ, ਆਈ ਵਾਸ ਸਰਪ੍ਰਾਈਜ਼, ਇੰਡੀਅਨ ਅਫੀਸ਼ਲਸ ਕਹਿ ਰਹੇ ਨੇ ਕਿ ਸਾਡਾ ਟਾਰਗੇਟ ਹੈ ਕਿ 2030 ਤੱਕ ਇਹ ਜਿਹੜੀ ਟ੍ਰੇਡ ਇਸ ਵੇਲੇ 136.5 ਬਿਲੀਅਨ ਦੀ ਹੋ ਰਹੀ ਹੈ, ਇਹਨੂੰ ਵਧਾ ਕੇ ਅਸੀਂ 200 ਬਿਲੀਅਨ ਕਰਨਾ
ਜੀ।
ਸੋ ਜੇ 200 ਬਿਲੀਅਨ ਵੀ ਕਰ ਲੈਣਗੇ
ਤਾਂ ਵੀ ਕੋਈ
ਹਾਊ ਇਜ਼ ਇਟ ਮਦਰ ਆਫ ਆਲ ਡੀਲਸ। ਸੋ ਇਹ ਥੋੜਾ ਜਿਹਾ ਮੈਨੂੰ ਲੱਗਿਆ ਵੀ ਥੋੜੀ ਐਗਜ਼ੈਜਰੇਸ਼ਨ
ਹੋ ਸਕਦਾ, ਉਹਨਾਂ ਨੂੰ ਤਾਂ ਲੱਗ ਰਿਹਾ ਹੋਵੇ ਵੀ ਯਾਰ 20 ਸਾਲ ਹੋ ਗਏ, ਇੰਨਾ ਟਾਈਮ ਤਾਂ ਕਿਸੇ ਡੀਲ 'ਚ ਸਾਨੂੰ ਅੱਡੀਆਂ ਘਸਾਉਣੀਆਂ ਹੀ ਨਹੀਂ ਪਈਆਂ ਦੋਨੋਂ ਧਿਰਾਂ ਨੂੰ, ਵੀ 20 ਸਾਲ ਬਾਅਦ ਡੀਲ ਹੋ ਗਈ ਆ, ਵੀ ਸ਼ੁਕਰ ਆ।
ਇਟਸ ਜਸਟ ਦੈਟ ਕਿ ਇਟ ਰੈਪਰਜ਼ੈਂਟਸ ਅ ਸਿਗਨੀਫੀਕੈਂਟ ਚੰਕ ਆਫ ਗਲੋਬਲ ਪਾਪੂਲੇਸ਼ਨ।
ਆ ਐਂਡ ਦੂਜੀ ਗੱਲ ਇਹ ਹੈ ਵਾਸੂ ਜੀ, ਇਟਸ ਆਲਸੋ ਅ ਸਿਗਨੀਫੀਕੈਂਟ ਸ਼ਿਫਟ, ਜਿਹੜੀ ਗੱਲ ਆਪਾਂ ਜਿੱਥੋਂ ਸਾਰੀ ਸ਼ੁਰੂ ਕੀਤੀ ਹੈ ਕਿ ਜਿਹੜੀਆਂ ਤਬਦੀਲੀਆਂ ਜਾਂ ਜਿਹੜੀਆਂ ਗੱਲਾਂ ਜਿਵੇਂ ਤੁਸੀਂ ਕਿਹਾ ਪਹਿਲਾਂ ਪਰਦੇ ਦੇ ਪਿੱਛੇ ਵਾਪਰ ਰਹੀਆਂ ਸੀ, ਮਾਰਕ ਕਾਰਨੀ ਦੀ ਸਪੀਚ ਤੋਂ ਬਾਅਦ ਹੁਣ ਸਾਰੇ ਫਰੰਟ ਫੁੱਟ ਤੇ ਅੱਗੇ ਖੇਡਦੇ ਪਏ ਨੇ,
ਜਿਹੜਾ
ਉਹ ਤਬਦੀਲੀ ਬਹੁਤ ਵੱਡੀ ਹੈ।
ਜਿਹੜਾ ਉਹ ਕਹਿਣਾ ਵੀ ਮਦਰ ਆਫ ਆਲ ਡੀਲਸ, ਉਹ ਸ਼ਾਇਦ ਡੋਨਲਡ ਟਰੰਪ ਨੂੰ ਖਿਜਾਉਣ ਵਾਸਤੇ ਥੋੜਾ ਜਿਹਾ,
ਇਹ ਵੀ ਹੋ ਸਕਦਾ। ਤੇ ਦੂਜੀ ਗੱਲ ਇਹ ਹੈ, ਹੁਣ ਜੇ ਯੂਰ੪ਪੀਅਨ ਯੂਨੀਅਨ ਨੇ ਇੰਡੀਆ ਨਾਲ ਡੀਲ ਕੀਤੀ ਹੈ, ਜਿਹੜੇ ਬਾਕੀ ਦੇ ਮੁਲਕ ਵੀ ਹੈਗੇ ਨੇ ਨਾ, ਦੀ ਅਦਰ ਸਮਾਲਰ ਕੰਟਰੀਜ਼, ਉਹਨਾਂ ਨੂੰ ਵੀ ਇਹਦੇ ਨਾਲ ਇੱਕ ਥੋੜੀ ਹਿੰਮਤ ਜੀ ਪੈਣੀ ਆ ਕਿ ਆਪਣੇ ਆਪਣੇ ਹਿਸਾਬ ਨਾਲ ਜਿੱਥੇ ਜਿੱਥੇ ਤੁਹਾਡੀ ਡੀਲ ਹੁੰਦੀ ਆ ਉਹਨਾਂ ਚੀਜ਼ਾਂ ਵੱਲ ਕਦਮ ਵਧਾਇਆ ਜਾਵੇ। ਕਿਉਂਕਿ ਜੇ ਤੁਸੀਂ ਇਹੀ ਸੋਚਦੇ ਰਹੇ ਵੀ ਇਹਦੇ ਕਰਕੇ ਹਾਏ ਟਰੰਪ ਨਾਲ ਨਾਰਾਜ਼ ਹੋ ਜਾਏ, ਹੁਣ ਤੇ ਮੈਂ ਆਈ ਥਿੰਕ ਡਿਫਾਲਟ ਸੈਟਿੰਗ ਇਹ ਆ ਵੀ ਟਰੰਪ ਨੇ ਨਾਰਾਜ਼ ਹੀ ਰਹਿਣਾ, ਤੁਸੀਂ ਜੋ ਮਰਜ਼ੀ ਕਰ ਲਓ। ਸੋ ਆਈ ਥਿੰਕ ਹੁਣ ਉਹ ਜਿਹੜਾ ਵਿਊ ਪੁਆਇੰਟ ਹੁੰਦਾ ਨਾ, ਲੈਂਸ ਬਦਲ ਗਿਆ। ਪਹਿਲਾਂ ਹੁੰਦਾ ਸੀ ਯਾਰ ਹਾਏ ਟਰੰਪ ਨਾਲ ਨਾਰਾਜ਼ ਹੋ ਜਾਏ, ਉਹ ਕਹਿੰਦਾ ਨਾਰਾਜ਼ ਤਾਂ ਉਹਨੇ ਰਹਿਣਾ ਹੀ, ਆਪਣਾ ਜੋ ਕਰਨਾ ਕੰਮ ਕਰੋ,
ਉਹਨੂੰ ਮੈਡਲ ਦੇ ਦੇਵਾਂਗੇ,
ਮੈਡਲ ਦੇ ਦੇਵਾਂਗੇ।
ਮੈਸੇਜ ਆਇਆ ਰਾਹੁਲ ਕਪੂਰ ਜੀ ਦਾ ਜਿਹੜੀ ਅਸੀਂ ਗੱਲ ਕਰ ਰਹੇ ਸੀ ਵੀ ਮਾਰਕਾਰਨੀ ਨੇ ਕਿਹਾ ਕਿ ਕੂਜ਼ਮਾ ਦੇ ਤਹਿਤ USMCA ਦੇ ਤਹਿਤ ਵੀ ਅਸੀਂ ਕਿਸੇ ਹੋਰ ਨਾਨ ਮਾਰਕੀਟ ਇਕਾਨਮੀ ਨਾਲ ਡੀਲ ਕਰ ਹੀ ਨਹੀਂ ਸਕਦੇ ਨੋਟੀਫਾਈ ਕੀਤੇ ਬਿਨਾਂ ਤੇ ਸੋ ਮੈਸੇਜ ਆਇਆ ਰਾਹੁਲ ਕਪੂਰ ਜੀ ਦਾ ਕਹਿੰਦੇ ਵੀ ਜਿਹੜਾ ਕੂਜ਼ਮਾ ਹੈ ਬਾਈ ਦੇ ਵੇ ਉਹਨਾਂ ਨੇ ਕੂਜ਼ਮਾ ਕੇ ਨਾਲ ਲਿਖਿਆ ਕੇ ਨਾਲ ਨਹੀਂ ਉਹ ਸੀ ਨਾਲ ਸੀ ਫੋਰ ਕੈਨੇਡਾ
ਜੇ
ਤੁਸੀਂ ਉਹਨੂੰ ਸੀ ਨੂੰ ਹੀ ਕੇ ਬਣਾ ਦੋਗੇ ਦੈਨ ਉਹ ਸਾਰਾ ਅਗਰੀਮੈਂਟ ਸਾਡੇ ਵਾਸਤੇ ਤਾਂ ਬੇਮਾਇਨਾ ਹੋ ਜਾਏਗਾ ਸੋ ਕੈਨੇਡਾ ਹੀ ਤੁਸੀਂ ਵਿੱਚੋਂ ਕੱਢਤਾ ਉਹਦੇ ਸੋ ਕੂਜ਼ਮਾ ਸੀ ਦੇ ਨਾਲ ਹੈ ਤੇ ਇਟਸ ਸੀ ਵਰਡ ਇਹਨੂੰ ਕਸ ਵਰਡ ਨਹੀਂ ਕਹਿਣਾ ਕੂਜ਼ਮਾ ਸੋ CUSMA ਤੇ ਇਹਦੇ ਉਹਨਾਂ ਨੇ ਕਿਹਾ ਵੀ ਇਟ ਅਪਲਾਈਜ਼ ਟੂ ਅਦਰ ਕੰਟਰੀਜ਼ ਐਜ਼ ਵੈਲ ਸੋ ਵਿਜੇ ਜੀ ਇੱਥੇ ਕਮੈਂਟ ਕਰੋ ਸੋ ਮੈਂ ਕਰ ਦਿੰਦਾ ਕਮੈਂਟ
ਨਹੀਂ ਸੋਰੀ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਅਗਰੀਮੈਂਟ ਹੈਗਾ ਵੀ ਦੂਜੀ ਕੰਟਰੀਜ਼ ਤੇ ਵੀ ਅਪਲਾਈ ਕਰਦਾ ਹਾਂ ਦੂਜੀ ਕੰਟਰੀਜ਼ ਮੈਕਸੀਕੋ ਤੇ ਅਮਰੀਕਾ ਹੀ ਨੇ ਉਹਦੇ ਵਿੱਚੋਂ ਮੇਨ ਗੱਲ ਤਾਂ ਅਮਰੀਕਾ ਦੀ ਹੈ ਨਾ
ਸੋ ਇਹਦੇ ਬਾਰੇ ਦੇਖੋ ਨਾ ਇੱਕ ਕਮੈਂਟ ਕੀਤਾ ਮਾਰਕਾਰਨੀ ਨੇ ਤੇ ਡੋਮਿਨਿਕ ਲੈਬਲਾਂਕ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਪਿਛਲੇ ਸਾਲ ਡੀਲ ਕੀਤੀ ਚਾਈਨਾ ਦੇ ਨਾਲ ਕਿ ਤੁਸੀਂ ਇੱਕ ਸਵੀਪਿੰਗ ਟ੍ਰੇਡ ਡੀਲ ਨਹੀਂ ਸਾਈਨ ਕੀਤੀ ਤੁਸੀਂ ਕੁਝ ਸਪੈਸੀਫਿਕ ਇਸ਼ੂਜ਼ ਸੀਗੇ ਕ੍ਰਿਟੀਕਲ ਮਿਨਰਲਸ ਤੇ ਦੂਜੇ ਪਾਸਿਓਂ ਜਿਹੜੀਆਂ ਮਾਈਕਰੋਚਿਪਸ ਸੁਪਰ ਕੰਡਕਟਰ ਚਿਪਸ ਸੋ ਉਹਨਾਂ ਦੇ ਉੱਤੇ ਜਿਹੜਾ ਤੁਸੀਂ ਮਸਲਾ ਆਪਸ ਦੇ ਵਿੱਚ ਸੁਲਝਾਇਆ ਸੀ ਠੀਕ ਉਸੇ ਤਰ੍ਹਾਂ ਕਹਿੰਦੇ ਅਸੀਂ ਇਲੈਕਟ੍ਰਿਕ ਵਹੀਕਲਸ ਤੇ ਕਨੋਲਾ ਦੇ
ਨਾਲ
ਅਸੀਂ ਉਹਨੂੰ ਐਡਰੈਸ ਕੀਤਾ ਸੋ ਜਿਵੇਂ ਕਹਿੰਦੇ ਤੁਹਾਡੇ ਉੱਤੇ USMCA ਅਪਲਾਈ ਕਰਦਾ ਸਾਡੇ ਉੱਤੇ ਵੀ ਕਰਦਾ ਜੋ ਤੁਸੀਂ ਕੀਤਾ ਉਹੀ ਅਸੀਂ ਕੀਤਾ
ਕਿਉਂਕਿ ਜਿਹੜਾ USMCA ਦੀ ਮੱਦ ਹੈਗੀ ਆ
ਆਰਟੀਕਲ 32
ਸੈਕਸ਼ਨ 10 32.10 ਉਹਦੇ ਵਿੱਚ ਇਹੀ ਹੈ ਵੀ ਤੁਸੀਂ ਫਰੀ ਟ੍ਰੇਡ ਡੀਲ ਨਹੀਂ ਕਿਸੇ ਨਾਨ ਮਾਰਕੀਟ ਇਕਾਨਮੀ ਨਾਲ ਕਰ ਸਕਦੇ ਫਰੀ ਟ੍ਰੇਡ ਡੀਲ ਤੋਂ ਭਾਵ ਇਹ ਹੈ ਵੀ ਜਿਹਦੇ ਵਿੱਚ ਟੈਰਿਫ ਫਰੀ ਆਦਾਨ ਪ੍ਰਦਾਨ ਹੋਵੇ ਗੁੱਡਸ ਐਂਡ ਸਰਵਿਸਿਜ਼ ਦਾ ਟੈਰਿਫ ਫਰੀ ਤਾਂ ਆਦਾਨ ਪ੍ਰਦਾਨ ਹੈ ਹੀ ਨਹੀਂ ਜਿਹੜੀਆਂ 49,000 ਇਲੈਕਟ੍ਰਿਕ ਵਹੀਕਲਸ ਪਹਿਲੀ ਗੱਲ ਤਾਂ ਉੱਥੇ ਕੋਟਾ ਸੈੱਟ ਹੋ ਗਿਆ ਉਹਨਾਂ ਦੇ ਉੱਪਰ ਵੀ ਜਿਹੜਾ ਟੈਰਿਫ ਲੱਗਣਾ ਉਹ 6.1% ਲੱਗਣਾ ਜੇ 49,000 ਤੋਂ ਬਾਅਦ ਇੱਕ ਵੀ ਗੱਡੀ ਆਉਂਦੀ ਹੈ ਉਹਦੇ ਉੱਪਰ 100% ਟੈਰਿਫ ਲੱਗੇਗਾ ਸੋ ਡੀਲ ਤਾਂ ਇਹ ਹੈ ਸਿਮੀਲਰਲੀ ਜਿਹੜੀ ਆਪਾਂ ਹੁਣ ਗੱਲ ਕਰਕੇ ਹਟਿਆ ਇੰਡੀਆ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਜਿਹੜੀ ਆ ਮਦਰ ਆਫ ਆਲ ਡੀਲਸ ਇਹ ਵੀ ਫਰੀ ਟ੍ਰੇਡ ਅਗਰੀਮੈਂਟ ਨਹੀਂ ਆ ਇਹਦੇ ਵਿੱਚ ਵੀ ਜਿਹੜੇ ਕੁਝ ਸਪੈਸੀਫਿਕ ਪਹਿਲੂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਇਸ ਟ੍ਰੇਡ ਡੀਲ ਦੇ ਵਿੱਚ ਡਿਊਟੀਜ਼ ਵਗੈਰਾ ਘਟਾ ਬਹੁਤ ਦਿੱਤੀਆਂ ਗਈਆਂ ਨੇ ਪਰ ਇਹ ਫਰੀ ਟ੍ਰੇਡ ਡੀਲ ਨਹੀਂ ਹੈ ਬਿਟਵੀਨ ਦਾ EU ਐਂਡ ਇੰਡੀਆ
ਪਰ ਫਿਰ ਵੀ ਇਹ ਜਿਹੜੀ EU ਤੇ ਇੰਡੀਆ ਵਾਲੀ ਡੀਲ ਆ ਇੰਡੀਆ ਵੱਲੋਂ ਯੂਰਪ ਤੋਂ ਜਿੰਨਾ ਵੀ ਸਮਾਨ ਆਉਂਦਾ ਹੈ ਤਕਰੀਬਨ 96.6% ਦੇ ਉੱਤੋਂ ਟੈਰਿਫ ਹਟਾਈਆਂ ਜਾ ਰਹੀਆਂ ਨੇ ਸਟਿਲ ਇਟਸ ਅ ਬਿਗ ਡੀਲ ਮਦਰ ਆਫ ਆਲ ਡੀਲਸ ਇਨਫੈਕਟ ਤੇ EU ਵੱਲੋਂ ਇੰਡੀਆ ਤੋਂ ਜਿੰਨੀਆਂ ਸ਼ਿਪਮੈਂਟ ਜਾਂਦੀਆਂ ਨੇ ਵਾਲਿਊਮ ਵਾਈਜ਼ 99% ਦੇ ਉੱਤੋਂ ਟੈਰਿਫ ਹਟਾਈਆਂ ਜਾਣਗੀਆਂ ਸੋ ਮਤਲਬ ਇਹਦਾ ਮਤਲਬ ਵਾਲਿਊਮ ਵਾਈਜ਼ ਦਾ ਮਤਲਬ ਇਹ ਹੈ ਵੀ 99% ਜੇ 100 ਚੀਜ਼ਾਂ ਜਾਂਦੀਆਂ ਇਹਦਾ ਮਤਲਬ ਇਹਨੇ 99 ਉੱਤੋਂ ਹਟਾ ਦੇਣਾ ਜੇ $100 ਦੀਆਂ ਚੀਜ਼ਾਂ ਜਾ ਰਹੀਆਂ
99 ਡਾਲਰ
ਦੇ ਸਮਾਨ ਦੇ ਉੱਤੋਂ ਟੈਰਿਫ ਹਟਾਈ ਜਾਏਗੀ ਸੋ ਇਹ ਕੀਤਾ ਜਾ ਰਿਹਾ ਸੋ 96.6% ਇੱਕ ਪਾਸਿਓ ਦੂਜੇ ਪਾਸਿਓ 99%
ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਜੀਓ ਪੋਲੀਟਿਕਸ ਦੇ ਵਿੱਚ ਬੜੀਆਂ ਅਹਿਮ ਡਿਵੈਲਪਮੈਂਟਸ ਨੇ ਇਹ ਕਿਉਂਕਿ ਜਿਹੜਾ ਇਹਨਾਂ ਦਾ ਇੰਪੈਕਟ ਆ ਜਿਹੜੇ ਆਹ ਮੁਲਕਾਂ ਦੇ ਨਾਲ ਡੀਲਸ ਹੋ ਰਹੀਆਂ ਨੇ ਇਹ ਸਾਰੇ ਉਹ ਮੁਲਕ ਨੇ ਜਿਹੜੇ ਕਿ ਪਹਿਲਾਂ ਦੇਖੋ ਅਮਰੀਕਾ ਦੇ ਨਾਲ ਐਲਾਈਜ਼ ਦੇ ਤੌਰ 'ਤੇ ਇਹ ਹਮਕਦਮ ਹੋ ਕੇ ਚੱਲਦੇ ਸੀ ਪਰ ਹੁਣ ਉਹਦੇ ਵਿੱਚ ਜਿਹੜੇ ਸਾਰੇ ਆਪੋ ਆਪਣੀ ਹੋ ਰਹੀਆਂ ਨੇ ਇਹ ਸਾਰੇ ਉਹ ਮੁਲਕ ਨੇ ਜਿਹੜੇ ਕਿ ਪਹਿਲਾਂ ਦੇਖੋ ਅਮਰੀਕਾ ਦੇ ਨਾਲ ਐਲਾਈਜ਼ ਦੇ ਤੌਰ 'ਤੇ ਇਹ ਹਮਕਦਮ ਹੋ ਕੇ ਚੱਲਦੇ ਸੀ ਪਰ ਹੁਣ ਉਹਦੇ ਵਿੱਚ ਜਿਹੜੇ ਸਾਰੇ ਆਪੋ ਆਪਣੀ ਚਾਲ ਚੱਲਦੇ ਪਏ ਨੇ ਅਤੇ ਉਹਦੇ ਵਿੱਚ ਇਹ ਇੱਕ ਤਬਦੀਲ ਹੋ ਰਹੇ ਵਰਲਡ ਆਰਡਰ ਦਾ ਇਹ ਸਿੱਧਾ ਸਿੱਧਾ ਸੰਕੇਤ ਆ ਅਤੇ ਪ੍ਰਤੀਕ ਆ ਯਾਰ 20 ਸਾਲ ਤੋਂ ਜਿਹੜੀ ਡੀਲ ਨਹੀਂ ਸੀ ਹੋ ਰਹੀ
ਹਾਂਜੀ ਹਾਂਜੀ
ਤੁਸੀਂ ਦੇਖੋ ਹੁਣ ਉਹ ਡੀਲ ਹੋ ਜਾਂਦੀ
ਤੁਸੀਂ ਦੇਖ ਲਓ ਪਿਛਲੇ 1 ਸਾਲ ਦੇ ਅੰਦਰ ਅੰਦਰ ਯੂਰੋਪੀਅਨ ਯੂਨੀਅਨ ਵੱਲੋਂ ਜਪਾਨ ਦੇ ਨਾਲ ਇੰਡੋਨੇਸ਼ੀਆ ਨਾਲ ਮੈਕਸੀਕੋ ਨਾਲ ਸਾਊਥ ਅਮਰੀਕਾ ਨਾਲ ਵੱਖ ਵੱਖਰੀਆਂ ਡੀਲ ਸਾਈਨ ਕੀਤੀਆਂ ਗਈਆਂ
ਐਂਡ ਲੈਟਸ ਨਾਟ ਫੋਰਗੈਟ ਡੈਵੋਸ ਦੇ ਵਿੱਚ ਪੈਰਿਸ ਦੇ ਰਾਸ਼ਟਰਪਤੀ ਆਪਣਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਹ ਕਿਹਾ ਵੀ ਚਾਈਨਾ ਹੁਣ ਯੂਰੋਪੀਅਨ ਯੂਨੀਅਨ 'ਚ ਆ ਕੇ ਕਹਿੰਦੇ ਹੋਰ ਇਨਵੈਸਟਮੈਂਟ ਕਰੇ ਸੋ ਇਹ ਬਹੁਤ ਤੇਜ਼ੀ ਨਾਲ ਆ ਰਹੀ ਤਬਦੀਲੀ ਆ ਵਾਸੂ ਜੀ ਨੈਸ਼ਨਲ ਖਬਰਾਂ ਨਾਲ ਜੁੜੀ ਇੱਕ ਅੱਧੀ ਗੱਲ ਹੋਰ ਵੀ ਕਰ ਲਈਏ ਜ਼ਰੂਰੀ ਆ ਜਦੋਂ ਚਾਈਨਾ ਦੇ ਨਾਲ ਡੀਲ ਕਰਕੇ ਆਏ ਮਾਰਕਾਰਨੀ ਕਿ ਉੱਥੋਂ 49,000 ਇਲੈਕਟ੍ਰਿਕ ਵਹੀਕਲਸ ਕੈਨੇਡਾ ਆਉਣਗੇ ਤਾਂ ਉਸ ਤੋਂ 1-2 ਦਿਨਾਂ ਦੇ ਅੰਦਰ ਅੰਦਰ ਹੀ ਟੋਰੋਂਟੋ ਆਪਣਾ ਓਨਟੈਰੀਓ ਦੇ ਜਿਹੜੇ ਆਪਣੇ ਸ਼ਹਿਰਾਂ ਦੇ ਨਾਮ ਮੈਨੂੰ ਚੇਤੇ ਆਈ ਜਾਂਦੇ ਆ ਯਾਰ ਮੈਂ ਪਤਾ ਨਹੀਂ ਸੂਬਿਆਂ ਦੇ ਨਾਂ ਭੁੱਲੀ ਜਾਂਦਾ
ਨਹੀਂ ਭੁੱਲੇ ਤਾਂ ਨਹੀਂ ਤੁਸੀਂ
ਭੁੱਲ ਮਤਲਬ ਜ਼ਬਾਨ 'ਤੇ ਪਹਿਲਾਂ ਸ਼ਹਿਰ ਦਾ ਨਾਂ ਆ ਜਾਂਦਾ ਪੈਰਿਸ ਦੇ ਪ੍ਰੈਜ਼ੀਡੈਂਟ ਪੈਰਿਸ ਦਾ ਥੋੜ੍ਹੇ ਪ੍ਰੈਜ਼ੀਡੈਂਟ ਆ
ਤੁਸੀਂ ਆਉਣ ਵਾਲੇ ਦਿਨਾਂ 'ਚ ਦੌਰਾ ਕਰੋਗੇ ਇਹਨਾਂ ਸ਼ਹਿਰਾਂ ਦਾ
ਅੱਛਾ
ਇੱਕ ਤੁਹਾਡਾ ਪੈਰਿਸ ਦਾ ਟ੍ਰਿਪ ਬੁੱਕ ਕਰਾਤਾ ਆਪਾਂ
ਓਕੇ ਟੋਰੋਂਟੋ ਦਾ ਇੱਕ ਟੋਰੋਂਟੋ ਰੁਕ ਜਾਓ ਇਹਦੇ
ਕਿਹੜਾ ਤੁਸੀਂ ਕਿਹੜਾ ਫਿਰ
ਨਹੀਂ ਬਰਫ਼ ਬਹੁਤ ਪਈ ਆ ਉੱਥੇ
ਅੱਛਾ ਜੀ
ਸ਼ਹਿਰ ਮੈਂ ਉਹੀ
ਆਉਣ ਵਾਲੇ ਦਿਨਾਂ 'ਚ
ਆਉਣ ਵਾਲੇ ਦਿਨਾਂ
ਸਪ੍ਰਿੰਗ 'ਚ
ਸਪ੍ਰਿੰਗ
ਕਮਿੰਗ ਸਪ੍ਰਿੰਗ ਮੌਸਮ ਇਟ ਕੁਡ ਇਟਸ ਅ ਵਿੰਡੋ ਆਫ ਲਾਈਕ 2 ਮੰਥਸ
ਹਾਂ ਉਹ ਫਰਵਰੀ ਤੋਂ ਲੈ ਕੇ ਉਹ ਮੇਰੇ ਖਿਆਲ ਮਈ ਜੂਨ ਤੱਕ ਹਾਂ
ਕਾਫੀ ਲੰਬੀ
ਜਦ ਤੱਕ ਗਰਮੀ ਨਹੀਂ ਸ਼ੁਰੂ ਹੁੰਦੀ ਸੋ ਵਾਸੂ ਜੀ ਉਦੋਂ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਸ਼ਾਮਲ ਹੋਏ ਸੀ ਯੂਨੀਅਨ ਦੇ ਕੁਝ ਅਧਿਕਾਰੀਆਂ ਨਾਲ ਅਤੇ ਆਟੋ ਵਰਕਰਸ ਨਾਲ ਉਹ ਕਹਿੰਦੇ ਬੜੀ ਮਾੜੀ ਡੀਲ ਆ ਕੈਨੇਡੀਅਨਸ ਨੂੰ ਉਹਨਾਂ ਨੇ ਇਸ ਗੱਲ ਦੀ ਅਪੀਲ ਕੀਤੀ ਸੀ ਕਿ ਚਾਈਨੀਜ਼ ਇਲੈਕਟ੍ਰਿਕ ਵਹੀਕਲ ਆਉਣਗੇ ਨਾ ਖਰੀਦਿਓ ਪਰ ਵਾਸੂ ਜੀ ਕੱਲ੍ਹ ਆਪਣੀ ਬੋਲੀ ਬਦਲ ਗਏ ਨੇ ਡਗ ਫੋਰਡ ਕੱਲ੍ਹ ਪਹਿਲਾਂ ਤਾਂ ਉਹਨਾਂ ਨੇ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮਾਰਕਾਰਨੀ ਨਾਲ ਅਸੀਂ ਕੱਲ੍ਹ ਸਵੇਰੇ ਗੱਲ ਕਰਦੇ ਸੀ ਕਿ ਮਾਰਕਾਰਨੀ ਨੇ ਕੱਲ੍ਹ ਕੁਐਸਚਨ ਪੀਰੀਅਡ ਦੇ ਵਿੱਚ ਸ਼ਾਮਲ ਨਹੀਂ ਸੀ ਹੋਣਾ ਉਹਨਾਂ ਨੇ ਕਿਉਂਕਿ ਅਤੇ ਡੱਗ ਫੋਰਡ ਕਹਿੰਦੇ ਵੀ ਮੈਂ ਤਾਂ ਲਿਆ ਵੈਜੀਟੇਰੀਅਨ ਪੀਜ਼ਾ ਅਤੇ ਪ੍ਰਧਾਨ ਮੰਤਰੀ ਨੇ ਲਿਆ ਹੈਮ ਐਂਡ ਪਾਈਨਐਪਲ
ਹਾਂ ਪਾਈਨਐਪਲ ਐਂਡ ਹੈਮ
ਪਾਈਨਐਪਲ
ਪਾਈਨਐਪਲ ਉਹਨਾਂ ਨੇ ਜ਼ਿਆਦਾ ਘਰੋੜ ਕੇ ਗੱਲ
ਜੀ ਜੀ
ਪਹਿਲਾਂ ਦੇਖੋ ਇਹਨਾਂ ਨੇ ਜਿਹੜੀ ਮੁਲਾਕਾਤ ਵੀ ਹੋਈ ਹੈ ਉਹ ਡੱਗ ਫੋਰਡ ਦੇ ਘਰ ਹੋਈ ਹੈ ਸੋ ਵੈਰੀ ਇੰਟੀਮੇਟ ਸੈਟਿੰਗ ਸੋ ਉਹਨਾਂ ਦੇ ਘਰ ਬੁਲਾ ਕੇ ਉਹਨਾਂ ਨੇ ਮੁਲਾਕਾਤ ਕੀਤੀ 45 ਮਿੰਟ ਕਹਿੰਦੇ ਪਹਿਲਾਂ ਉਹ ਮੀਟਿੰਗ ਹੋਈ ਉਸ ਤੋਂ ਬਾਅਦ ਫੋਰ ਲੰਚ ਦੇ ਵੈਂਟ ਆਊਟ ਟੂ ਅ ਪੀਜ਼ਾ ਪਲੇਸ
ਜੀ
ਆਹ ਵਧੀਆ ਨਾ ਘਰ ਗੈਸਟ ਆ ਹੋਵੇ ਮੁੜ ਕੇ ਕਹੋ ਚਲੋ ਪੀਜ਼ਾ ਖਾਣ
ਚੱਲਦੇ ਪੀਜ਼ਾ ਖਾਣ
ਚੱਲਦੇ ਸਾਡੀ ਕਮਿਊਨਿਟੀ ਹੋਵੇ ਪਤਾ ਗੁੱਸਾ ਹੀ ਕਰ ਜਾਏਗਾ ਘਰ ਬੁਲਾ ਕੇ ਯਾਰ ਮੁੜ ਕੇ ਕਹਿੰਦਾ ਆ ਜਾਓ ਪੀਜ਼ਾ ਸ਼ਾਪ ਚ
ਬਸ ਜੀ ਘਰ ਬੁਲਾ ਕੇ ਜੇ ਇਕੱਲਾ ਪੀਜ਼ਾ ਹੀ ਖਿਲਾ ਦੋ ਅਗਲਾ ਤਾਂ ਵੀ ਗੁੱਸਾ ਕਰ
ਜਾਂਦਾ ਇਹ ਬਾਹਰ ਹੀ ਲੈ ਗਏ
ਕਿਤੇ ਬਾਹਰ ਹੀ ਲੈ ਗਏ
ਆਪਣੀ ਪਸੰਦ ਦਾ ਲੈ ਲਓ ਪੈਸੇ ਮੈਂ ਦੇ ਦੂੰ
ਹਾਂ ਸੋ ਅੱਛਾ ਉਹ ਵੀ ਸਲਾਈਸ ਸਲਾਈਸ ਹੀ ਲਿਆ
ਸਲਾਈਸ ਸਲਾਈਸ ਹੀ ਲਿਆ ਨਾ ਉਹਨਾਂ ਨੇ
ਚਲੋ ਖੈਰ ਨਹੀਂ ਵੇ
ਆਪਣੇ ਉਹ ਤਾਂ ਗੁੱਸਾ ਖਾ
ਉਹਨਾਂ ਨੇ ਤਾਂ ਡੱਗ ਫੋਰਡ ਨੇ ਕਿਹਾ ਕਹਿੰਦੇ ਆਈ ਓਨਲੀ ਹੈਡ ਅ ਸਲਾਈਸ ਕਹਿੰਦੇ ਬਿਕਾਜ਼ ਆਈ ਹੈਵ ਟੂ ਪ੍ਰੀਜ਼ਰਵ ਮਾਈ ਫਿਗਰ ਉਹਨਾਂ ਨੇ ਕਿਹਾ ਹਾਂ ਤੇ ਖੈਰ ਐਨੀਵੇ ਪਰ ਜਿਹੜੀ ਮੁੱਕਦੀ ਗੱਲ ਸੀ ਉਸ ਸਾਰੀ ਗੱਲਬਾਤ ਦੇ ਵਿੱਚ ਉਹਨਾਂ ਨੇ ਡੱਗ ਫੋਰਡ ਨੇ ਇਹ ਕਿਹਾ ਜਦੋਂ ਉਹਨਾਂ ਨੂੰ ਸਵਾਲ ਵਗੈਰਾ ਪੁੱਛੇ ਗਏ ਕਹਿੰਦੇ ਤੁਹਾਡੀ ਆਪਸ ਦੇ ਵਿੱਚ ਕੋਈ ਜਿਹੜੀ ਚਲੋ ਮਤਭੇਦ ਜਿਹਾ ਹੋ ਗਿਆ ਇਸ ਗੱਲ 'ਤੇ ਕਿਉਂਕਿ ਡੱਗ ਫੋਰਡ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਪਹਿਲਾਂ ਕਿ ਜਦੋਂ ਮਾਰਕ ਕਾਰਨੀ ਨੇ ਚਾਈਨਾ ਦੇ ਨਾਲ ਇਲੈਕਟ੍ਰਿਕ ਵਹੀਕਲਸ ਦੀ ਡੀਲ ਕੀਤੀ ਕਹਿੰਦੇ ਨਾ ਪਹਿਲਾਂ ਮੈਨੂੰ ਫੋਨ ਕਰਕੇ ਦੱਸਿਆ ਨਾ ਮੇਰੀ ਸਲਾਹ ਲਈ ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਡੀਲ ਹੋ ਗਈ ਅਤੇ ਉਹਨਾਂ ਨੇ ਕਿਹਾ ਵੀ ਦੇਖੋ ਕਹਿੰਦੇ ਕਹਿੰਦੇ ਆਪ 99% ਇਸ਼ੂਜ਼ 'ਤੇ ਸਾਡੀ ਦੋਹਾਂ ਦੀ ਆਪਸ ਦੇ ਵਿੱਚ ਸਹਿਮਤੀ ਹੈਗੀ ਆ ਅਤੇ ਉਹ ਕਹਿੰਦੇ ਵੀ ਕਹਿੰਦੇ ਸਾਡੀ ਆਪਸ ਵਿੱਚ ਕਦੀ ਕੋਈ ਪ੍ਰੋਬਲਮ ਹੋਈ ਨਹੀਂ
ਨੈਵਰ ਹੈਡ ਅ ਪ੍ਰੋਬਲਮ
ਵੀ ਨੈਵਰ ਹੈਡ ਅ ਪ੍ਰੋਬਲਮ
ਕਹਿੰਦੇ ਵੀ ਆਰ ਲਾਈਕ ਅ ਲਾਰਜ ਫੈਮਿਲੀ ਕਹਿੰਦੇ ਬਹੁਤ ਵੱਡੀ ਫੈਮਿਲੀ ਆ ਵੀ ਥੋੜ੍ਹਾ ਬਹੁਤ ਚੱਲਦਾ ਰਹਿੰਦਾ 99% ਮਸਲਿਆਂ 'ਤੇ ਕਹਿੰਦੇ ਸਾਡੀ ਇੱਕ ਸਾਰਤਾ ਹੈ ਵੀ ਚਾਈਨਾ ਵਾਲੇ ਇਸ਼ੂ 'ਤੇ ਕਹਿੰਦੇ ਸਾਡੇ ਡਿਫਰੈਂਸਿਸ ਅਜੇ ਵੀ ਹੈਗੇ ਨੇ ਦੈਟਸ ਓਕੇ ਅਤੇ ਮਾਰਕ ਕਾਰਨੀ ਨੇ ਕਿਹਾ ਕਹਿੰਦੇ ਵੀ ਜਿਹੜੀ ਅੱਜ ਮੁਲਾਕਾਤ ਹੋਈ ਹੈ ਇਹਦੇ ਵਿੱਚ 5 ਇਸ਼ੂਜ਼ ਦੇ ਉੱਤੇ ਕਹਿੰਦੇ ਸਾਡੀ ਸਹਿਮਤੀ ਬਣੀ ਆਪਸ
ਜੀ ਜੀ ਜੀ
ਉਹ ਕਿਹੜੇ ਇਸ਼ੂਜ਼ ਨੇ ਉਹਨਾਂ ਨੇ ਦੱਸਿਆ
ਉਹਦੇ ਵਿੱਚ ਨਹੀਂ ਵੈਸੇ ਹੀ ਦੱਸਿਆ ਗਿਆ ਵੀ 45 ਮਿੰਟ ਜਿਹੜੀ ਮੀਟਿੰਗ ਸੀ ਨਾ ਉਹਦੇ ਵਿੱਚ ਜਿਹੜੇ ਬਸ ਵੀ ਦੱਸੇ ਉਹ 4 ਨੇ ਜਿਹੜੇ ਮੇਰੇ ਕੋਲ ਜਿਹੜੇ ਮੈਂ ਪੜ੍ਹੇ
ਸੋ ਉਹ ਮੀਟਿੰਗ ਦੇ ਹੋਲੋ ਨਾ ਜਿਹੜੇ ਪੁਆਇੰਟਸ ਨੇ ਉਹ ਸਾਹਮਣੇ ਆਏ ਨੇ ਪਰ ਮਾਰਕ ਕਾਰਨੀ ਨੇ ਉੱਥੇ ਸਪੈਸੀਫਾਈ ਨਹੀਂ ਕੀਤਾ ਵੀ 5 ਕਿਹੜੇ ਕਿਹੜੇ
ਹਾਂ ਸੋ ਕ੍ਰਿਟੀਕਲ ਮਿਨਰਲਸ ਤੇ ਐਨਰਜੀ ਤੇ ਜਿਹੜਾ ਰਿੰਗ ਆਫ ਫਾਇਰ ਜਿਹੜਾ ਉੱਥੇ ਪ੍ਰੋਜੈਕਟਸ ਨੇ ਓਨਟੈਰੀਓ 'ਚ ਅਤੇ ਆਟੋ ਸੈਕਟਰ ਬਾਰੇ ਗੱਲ ਹੋਈ ਆ ਕੱਲ ਲੇਟਰ ਇਨ ਦ ਡੇ ਮਾਰਕ ਕਾਰਨੀ ਨਾਲ ਮੁਲਾਕਾਤ ਤੋਂ ਬਾਅਦ ਡੱਗ ਫੋਰਡ ਦੀ ਮੀਟਿੰਗ ਸੀਗੀ ਇੰਡਸਟਰੀ ਮਿਨਿਸਟਰ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨਾਲ ਉਸ ਮੀਟਿੰਗ ਦੌਰਾਨ ਮੈਲਨੀ ਜੋਲੀ ਜਦੋਂ ਉਹਨਾਂ ਦੇ ਨਾਲ ਖੜ੍ਹੇ ਸੀ ਉਦੋਂ ਉਹਨਾਂ ਨੇ ਪੀਜ਼ਾ ਵਾਲੀ ਗੱਲ ਵੀ ਕੀਤੀ ਨਾ ਕਹਿੰਦੇ ਮੈਂ ਇੱਕੋ ਸਲਾਈਸ ਖਾਧਾ ਵੈਜੀਟੇਰੀਅਨ ਪੀਜ਼ਾ ਦਾ ਉੱਥੇ ਗੱਲ ਕੀਤੀ ਸੀ ਉਹ ਅਤੇ ਉਹਨਾਂ ਨੇ ਵਾਸੂ ਜੀ ਇਹ ਕਿਹਾ ਕਿ ਮੈਲਨੀ ਜੋਲੀ ਨੇ ਜਿਹੜੀ ਆਟੋ ਸੈਕਟਰ ਵਾਸਤੇ ਸਟ੍ਰੈਟੇਜੀ ਬਣਾਈ ਆ ਬੜੀ ਵਧੀਆ ਕਹਿੰਦੇ ਇਟਸ ਅ ਗ੍ਰੇਟ ਸਟ੍ਰੈਟੇਜੀ ਅਤੇ ਕਹਿੰਦੇ ਓਨਟੈਰੀਓ ਵਿਲ ਬੀ ਅ ਪਾਰਟ ਆਫ ਇਟ ਸੋ ਜਿਹੜੇ ਕੋਈ ਖਦਸ਼ੇ ਡੱਗ ਫੋਰਡ ਦੇ ਮਨ ਵਿੱਚ ਸੀਗੇ ਉਹ ਕੱਲ੍ਹ ਦੀ ਉਸ ਮੀਟਿੰਗ ਤੋਂ ਬਾਅਦ ਦੂਰ ਹੋ ਗਏ ਲੱਗਦੇ ਨੇ ਅਜੇ ਉਹ ਜਿਹੜੀ ਸਟ੍ਰੈਟੇਜੀ ਹੈਗੀ ਹੈ ਐਗਜੈਕਟਲੀ ਹੈ ਕੀ ਉਹਦੇ ਸਪੈਸੀਫਿਕਸ ਨਹੀਂ ਜਾਰੀ ਕੀਤੇ ਗਏ
ਸੋ ਡੱਗ ਫੋਰਡ ਨੇ ਦੇਖੋ ਪਿਛਲੇ ਹਫ਼ਤੇ ਕਿਹਾ ਸੀ ਕਿ ਸੋਮਵਾਰ ਉਹਨਾਂ ਦੀ ਮੁਲਾਕਾਤ ਮੈਲਨੀ ਜੋਲੀ ਨਾਲ ਹੋਏਗੀ ਮੈਲਨੀ ਜੋਲੀ ਕਹਿੰਦੇ ਮੈਨੂੰ ਮਿਲਣ ਵਾਸਤੇ ਆ ਰਹੇ ਨੇ ਉਹ ਨਵੀਂ ਕੋਈ ਸਟ੍ਰੈਟੇਜੀ ਕਹਿੰਦੇ ਪ੍ਰਪੋਜ਼ ਕਰਨਗੇ ਪਰ ਉਹਨਾਂ ਨੇ ਇਹ ਨਹੀਂ ਸੀ ਦੱਸਿਆ ਵੀ ਮਾਰਕ ਕਾਰਨੀ ਨਾਲ ਵੀ ਮੁਲਾਕਾਤ ਹੋਣੀ ਹੈ ਸੋ ਮਾਰਕ ਕਾਰਨੀ ਨਾਲ ਜਿਹੜੀ ਮੁਲਾਕਾਤ ਆ ਉਹ ਵੀਕਐਂਡ 'ਤੇ ਲੱਗਦਾ ਸਕੈਜੂਅਲ ਹੋਈ ਹੈ ਅਤੇ ਮੈਲਨੀ ਜੋਲੀ ਨਾਲ ਜਿਹੜੀ ਮੁਲਾਕਾਤ ਸੀ ਪਹਿਲਾਂ ਤੋਂ ਹੀ ਤੈਅ ਸੀ ਪਲੱਸ ਵਿਜੇ ਜੀ ਜਦੋਂ ਡੱਗ ਫੋਰਡ ਨੇ ਚਾਈਨਾ ਦੇ ਵਿੱਚ ਹੋਈ ਅਨਾਊਂਸਮੈਂਟ ਤੋਂ ਬਾਅਦ ਪਹਿਲੀ ਜਿਹੜੀ ਉਹਨਾਂ ਨੇ ਟਵੀਟ ਕੀਤੀ ਸੀ ਐਕਸ ਦੇ ਉੱਤੇ ਜਿਹੜੀ ਪੋਸਟ ਪਾਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਬੜੀ ਮਾੜੀ ਡੀਲ ਆ ਅਤੇ ਤੁਸੀਂ ਇਹਦੇ ਨਾਲ ਤਾਂ ਬਹੁਤ ਸਾਰੀਆਂ ਜੋਬਸ ਜਾਣਗੀਆਂ ਮਾਰਕ ਕਾਰਨੀ ਨੇ ਬਹੁਤ ਗਲਤ ਫੈਸਲਾ ਕੀਤਾ ਹੁਣ ਆਪਣੀ ਇਸ ਖਿਲਾਰੇ ਨੂੰ ਆਪਣੇ ਇਸ ਮੈਸ ਨੂੰ ਸਮੇਟਣ ਲਈ ਹੁਣ ਤੁਹਾਨੂੰ ਆਹ 3 ਚੀਜ਼ਾਂ ਕਰਨੀਆਂ ਪੈਣਗੀਆਂ ਉਦੋਂ ਅਸੀਂ ਗੱਲ ਕਰਦੇ ਸੀ ਵੀ ਇਹ ਤਾਂ ਰਲ ਮਿਲ ਕੇ ਜਿਵੇਂ ਖੇਡ ਰਹੇ ਨੇ ਉਹਨਾਂ ਨੇ ਆਪਣੇ ਆਪ ਹੀ ਰਾਹ ਸੁਝਾ ਦਿੱਤਾ ਤੁਹਾਨੂੰ ਕਿ ਤੁਸੀਂ ਆਪਣੇ ਵੱਲੋਂ ਕੀਤੀ ਗਈ ਗਲਤੀ ਨੂੰ ਮਿਟੀਗੇਟ ਕਿਵੇਂ ਕਰਨਾ ਤੇ ਉਹਨਾਂ ਨੇ ਉਹ 'ਚ ਕਿਹਾ ਸੀ ਕਿ ਹੁਣ ਤੁਹਾਨੂੰ ਈਵੀ ਮੈਂਡੇਟ ਸਕ੍ਰੈਪ ਕਰਨਾ ਪਏਗਾ ਤੁਹਾਨੂੰ ਟੈਕਸਿਸ ਘਟਾਉਣੇ ਪੈਣਗੇ ਪਲੱਸ ਤੁਹਾਨੂੰ ਆਪਣੇ ਜਿਹੜੇ ਪਾਰਟਨਰਸ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਜਲਦੀ ਨਾਲ ਸੁਧਾਰਨੇ ਪੈਣਗੇ ਤੇ ਇਹ 3 ਗੱਲਾਂ ਤਾਂ ਸੌਖੀਆਂ ਸੀ ਅਸੀਂ ਉਦੋਂ ਵੀ ਗੱਲ ਕਰਦੇ ਸੀ ਇਟਸ ਵੈਰੀ ਈਜ਼ੀ ਫੋਰ ਮਾਰਕ ਕਾਰਨੀ ਟੂ ਇੰਪਲੀਮੈਂਟ ਆਲ 3 ਆਫ ਦੀ ਤੇ ਹੁਣ ਜਿਹੜੀ ਉਹ ਨਵੀਂ ਸਟ੍ਰੈਟੇਜੀ ਉਹਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਉਹਨੇ ਲਿਖ ਕੇ ਦੇਤੀਆਂ ਡੱਗ ਫੋਰਡ ਨੂੰ ਡੱਗ ਫੋਰਡ ਖੁਸ਼ ਹੋ ਗਏ ਨੇ
ਮੈਲਨੀ ਜੋਲੀ ਨੇ ਇਹ ਕਿਹਾ ਵੀ ਸਰਕਾਰ ਵੱਲੋਂ ਇੱਕ ਆਟੋ ਟਾਸਕ ਫੋਰਸ ਕ੍ਰੀਏਟ ਕੀਤੀ ਜਾ ਰਹੀ ਹੈ ਟਾਸਕ ਫੋਰਸ ਬੜੀਆਂ ਬਣ ਗਈਆਂ ਅੱਜ ਕੱਲ੍ਹ ਟਾਸਕ ਫੋਰਸ ਨੇ ਕਰਨਾ ਕਿ ਇਟ ਵਿਲ ਕੋਆਰਡੀਨੇਟ ਜਿਹੜਾ ਵੀ ਕੰਮਕਾਜ ਹੈਗਾ ਆਟੋ ਸੈਕਟਰ ਨਾਲ ਰਿਲੇਟਡ ਬਿਟਵੀਨ ਦੀ ਫੈਡਰਲ ਗਵਰਨਮੈਂਟ ਐਂਡ ਦੀ ਓਨਟੈਰੀਓ ਗਵਰਨਮੈਂਟ ਸੋ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਹੋਣੀ ਆ ਡੱਗ ਫੋਰਡ ਨੇ ਇਹ ਕਿਹਾ ਕਹਿੰਦੇ ਜਿਹੜੀ ਵੀ ਕੰਪਨੀ ਕਾਰਾਂ ਇੱਥੇ ਵੇਚੇ ਭਾਵੇਂ ਉਹ ਚਾਈਨਾ ਦੀ ਕੰਪਨੀ ਆ ਯੂਰਪ ਦੀ ਕੰਪਨੀ ਆ ਏਸ਼ੀਆ ਦੀ ਕੰਪਨੀ ਆ ਕਹਿੰਦੇ ਸਾਨੂੰ ਤਾਂ ਸਿਰਫ ਇਹੀ ਗੱਲ ਚਾਹੀਦੀ ਆ
ਜੋਬਸ
ਵੀ ਤੁਸੀਂ ਗੱਡੀਆਂ ਇੱਥੇ ਬਣਾ ਲਓ ਬਸ ਕਹਿੰਦੇ ਇਸ 'ਤੇ ਇਹੀ ਗੱਲ ਤੁਹਾਡੇ ਤੋਂ ਚਾਹੁੰਦੇ ਆ ਵੀ ਤੁਸੀਂ ਸਾਡੇ ਆਟੋ ਸੈਕਟਰ ਨੂੰ ਪ੍ਰੋਟੈਕਟ ਕਰੋ ਆਪਣੇ ਜਿਹੜੇ ਆਟੋ ਪਾਰਟਸ ਨੇ ਇੱਥੋਂ ਪ੍ਰੋਕਿਓਰ ਕਰੋ ਆਪਣੀ ਟੈਕਨੋਲੋਜੀ ਇੱਥੋਂ ਤੁਸੀਂ ਬਣਾਓ ਉਹਨੂੰ ਵਿਕਸਿਤ ਕਰੋ ਅਤੇ ਜਿਹੜੀਆਂ ਗਾਈਡਲਾਈਨਸ ਨੇ ਉਹ ਫੋਲੋ ਕਰੋ 49,000 ਗੱਡੀਆਂ ਟੈਰਿਫ ਫ੍ਰੀ ਕੈਨੇਡਾ ਦੇ ਵਿੱਚ ਵੇਚਣ ਵਾਸਤੇ ਚਾਈਨਾ ਨੂੰ ਇੱਥੇ ਪਲਾਂਟ ਲਗਾਉਣ ਦਾ ਕੋਈ ਫਾਇਦਾ ਨਹੀਂ। ਕੈਨੇਡਾ ਦੀ ਕੋਈ ਜਿਹੜੀ ਮਾਰਕੀਟ ਐਡੀ ਵੱਡੀ ਹੈ ਨਹੀਂ ਸਾਡੀ ਡੋਮੈਸਟਿਕ ਪਾਪੂਲੇਸ਼ਨ, ਭਾਵੇਂ ਸਾਲ ਦੀਆਂ ਯਾਰ ਦੋ ਮਿਲੀਅਨ ਗੱਡੀਆਂ ਵਿਕਦੀਆਂ ਆਪਣੇ 1.8 to 2 million ਵਹੀਕਲ ਸਾਲਾਨਾ ਵਿਕਦੇ ਆ,
ਮਾਰਕਾਰਡੀ ਨੇ
18 ਲੱਖ ਕਿਹਾ ਸੀ। ਪਰ ਜੇ ਤੁਸੀਂ ਕੰਪੇਅਰ ਕਰਦੇ ਹੋ ਬਾਕੀ ਦ ਸਾਈਜ਼ ਆਫ ਦ ਇੰਡਸਟਰੀ ਇਨ ਅਦਰ ਕੰਟਰੀਜ਼ ਜਿੱਥੇ ਆਬਾਦੀ ਜ਼ਿਆਦਾ, ਕੈਨੇਡਾ ਦੇ ਵਿੱਚ ਪਲਾਂਟ ਲਾਇਆ ਚਾਈਨਾ ਨੂੰ ਤਾਂ ਹੀ ਵਾਰਾ ਖਾਂਦਾ ਜੇ ਕੈਨੇਡਾ ਵਿੱਚ ਲੱਗੇ ਪਲਾਂਟ 'ਚ ਬਣੀਆਂ ਗੱਡੀਆਂ ਉਹ ਅਮਰੀਕਾ ਦੇ ਵਿੱਚ ਵੇਚ ਸਕਣ। ਜਦੋਂ ਤੱਕ ਉਹ ਅਮਰੀਕਾ ਵਾਲਾ ਰਾਹ ਉਹਨਾਂ ਲਈ ਨਹੀਂ ਖੁੱਲ੍ਹਦਾ, ਕੈਨੇਡਾ 'ਚ ਪਲਾਂਟ ਲਗਾਉਣਾ ਉਹਨਾਂ ਵਾਸਤੇ ਕੋਈ ਫਾਇਦੇ ਦਾ ਸੌਦਾ ਨਹੀਂ ਆ।
ਸੋ ਡਾਕ ਫੋਰਡ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਨੇ ਵੀ ਚਾਈਨਾ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਸਾਨੂੰ ਪ੍ਰੋਬਲਮ ਹੈ ਕਿ ਜਿਹੜੀਆਂ ਬਣੀਆਂ ਬਣਾਈਆਂ ਗੱਡੀਆਂ ਜੇ ਇੰਪੋਰਟ ਹੋਣਗੀਆਂ ਉਹਦੇ ਨਾਲ ਦਿੱਕਤ ਆ ਵੀ ਉਹਦਾ ਕੁਝ ਹਿੱਸਾ ਜਿਹੜਾ ਮੈਨੂਫੈਕਚਰਿੰਗ ਦਾ ਮੇ ਬੀ ਅਸੈਂਬਲੀ ਦਾ ਕੁਝ ਪਾਰਟਸ ਜਿਹੜੇ ਨੇ ਉਹ ਇੱਥੇ ਬਣਾਏ ਜਾਣ, ਫਿਰ ਕਹਿੰਦੇ ਠੀਕ ਆ ਵੀ ਕੈਨੇਡੀਅਨ ਜੋਬਸ ਜੇ ਜਨਰੇਟ ਹੋਣ ਫਿਰ ਠੀਕ ਆ।
ਜਦੋਂ ਦੇਖੋ ਬਸੂ ਜੀ, ਜੋਬਸ ਉਸ ਪਾਸੇ ਤਾਂ ਜਨਰੇਟ ਜ਼ਰੂਰ ਹੋਣਗੀਆਂ ਜਦੋਂ ਇਲੈਕਟ੍ਰਿਕ ਗੱਡੀਆਂ ਦੇ ਸ਼ੋਰੂਮ ਇੱਥੇ ਖੁੱਲ੍ਹਦੇ ਨੇ, ਹੋਰ ਉਹਨਾਂ ਦਾ ਆਪਣਾ
ਇੱਥੇ
ਹਾਂ ਰੀਟੇਲ ਦੇ ਵਿੱਚ ਆਲਰੇਡੀ ਜਿਹੜੇ ਕਈ ਆਟੋ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੇ ਜਿਹੜੇ ਕਿਸੇ ਹੋਰ ਕੰਪਨੀ ਨਾਲ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ, ਲਿੰਕਡਇਨ ਰਾਹੀਂ ਉਹਨਾਂ ਨੂੰ ਅਪਰੋਚ ਕੀਤਾ ਗਿਆ ਵੱਖੋ ਵੱਖਰੀਆਂ ਚਾਈਨੀਜ਼ ਕੰਪਨੀਆਂ ਵੱਲੋਂ। ਇੱਕ ਕੰਪਨੀ ਜਿਹੜੀ ਕਿ ਲੱਗਦਾ ਕਿ ਬੜੀ ਐਗਰੈਸਿਵਲੀ ਇਸ ਸਾਰੇ 'ਤੇ ਕੰਮ ਕਰ ਰਹੀ ਹੈ ਐਕਸਪੈਂਸ਼ਨ ਇਨ ਟੂ ਕੈਨੇਡਾ, ਉਹ ਹੈ ਗਿਲੀ,
ਚੈਰੀ ਵੀ ਹੈ,
ਚੈਰੀ ਵੀ ਹੈਗੀ ਆ, ਚੈਰੀ ਐਨ ਯੂ ਆਰ ਰਾਈਟ, ਚੈਰੀ ਐਨ ਗਿਲੀ। ਇਹਨਾਂ ਦੀਆਂ ਗੱਡੀਆਂ ਸਸਤੀਆਂ ਨੇ, ਸੋ ਇਹ ਉਹ ਵਾਲੇ ਬ੍ਰੈਕਟ 'ਚ ਆਉਣਗੀਆਂ, ਲੈਸ ਦੈਨ $35,000 ਦੀ ਜਿਹੜੀ ਇਲੈਕਟ੍ਰਿਕ ਗੱਡੀ ਆ ਜਾਣੀ ਆ। ਸੋ 1 March ਤੋਂ ਟੈਰਿਫ ਹਟਣਾ, ਜਾਂ ਇੱਕ ਟੈਰਿਫ ਘਟਣਾ, ਨਾਟ ਹਟਣਾ, ਟੈਰਿਫ ਘਟਣਾ ਹੈ। ਸੋ ਵਿਦਇਨ ਦਾ ਨੈਕਸਟ ਫਿਊ ਵੀਕਸ ਇਹ ਮੰਨਿਆ ਜਾ ਰਿਹਾ ਕਿ ਬਾਏ ਮੇ ਔਰ ਜੂਨ ਕੈਨੇਡੀਅਨ ਸੜਕਾਂ ਦੇ ਉੱਪਰ ਤੁਹਾਨੂੰ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਇੱਥੇ ਚੱਲਦੇ ਦਿਖਣਗੇ।
ਇੰਟਰਸਟਿੰਗ। ਐਂਡ ਆਉਣ ਵਾਲੇ, ਸੋ ਅੱਜ ਮੰਗਲਵਾਰ ਹੋ ਗਿਆ, ਕੱਲ੍ਹ ਨੂੰ ਕਾਉਂਸਲ ਆਫ ਦ ਮਿਨਿਸਟਰਸ ਦੀ ਮੀਟਿੰਗ ਹੈ, ਸਾਰੇ ਪ੍ਰੀਮੀਅਰਸ ਆਪਸ ਵਿੱਚ ਮੁਲਾਕਾਤ ਕਰ ਰਹੇ ਨੇ ਤੇ ਕੱਲ੍ਹ ਰਾਤ ਨੂੰ ਮਾਰਕ ਕਾਰਨੀ ਨੇ ਸਾਰੇ ਪ੍ਰੀਮੀਅਰਸ ਦਾ ਡਿਨਰ ਹੋਸਟ ਕਰਨਾ।
ਪਹਿਲਾਂ
ਪਤਾ ਨਹੀਂ ਕੀ ਕਰਨਗੇ, ਸੋ ਆਫਿਸ਼ੀਅਲ ਜਾਂ ਡਿਨਰ ਹੈ, ਸੋ ਇਹਦੇ 'ਚ ਤਾਂ ਮੇ ਬੀ ਫਾਈਨ ਡਾਈਨ ਹੋਏਗਾ, ਮਲਟੀ ਕੋਰਸ ਮੀਲ ਹੋ ਸਕਦੀ ਹੈ। ਤੇ ਫਿਰ ਵੀਰਵਾਰ ਨੂੰ ਫਸਟ ਮਿਨਿਸਟਰਸ ਦੀ ਮੀਟਿੰਗ ਹੋਣੀ ਹੈ, ਮਤਲਬ ਪ੍ਰਾਈਮ ਮਿਨਿਸਟਰ ਵੀ ਸਾਰੇ ਪ੍ਰੀਮੀਅਰਸ ਨੂੰ ਮਿਲਣਗੇ। ਸੋ ਆਟਵਾ ਦੇ ਵਿੱਚ ਉਹ ਮੀਟਿੰਗ ਹੋਣੀ, ਉਦੋਂ ਵੀ ਡਾਕ ਫੋਰਡ ਦੁਆਰਾ ਮਿਲਣਗੇ ਮਾਰਕ ਕਾਰਨੀ ਨੂੰ
ਤੇ
ਸਾਰੇ ਪ੍ਰੀਮੀਅਰਸ ਨਾਲ ਵੀ ਮੁਲਾਕਾਤ ਹੋਈ।
ਤੇ 30 ਤਾਰੀਖ ਨੂੰ ਸੂਬੇ ਆਪਣੇ ਪ੍ਰੀਮੀਅਰ ਨੇ ਪਿਛਲੇ ਦਿਨ ਹੀ ਗੱਲ ਇਹ ਆਖੀ ਸੀ ਕਿ ਜਿਹੜਾ $10 a day ਚਾਈਲਡ ਕੇਅਰ ਆ ਉਹਦੇ ਨਾਲ ਸੰਬੰਧਿਤ ਕੋਈ ਜਿਹੜੀ ਮੇਜਰ ਅਨਾਊਂਸਮੈਂਟ ਆ ਉਹ ਫੈਡਰਲ ਸਰਕਾਰ ਨੇ ਕਰਨੀ ਆ। ਸੋ ਇਹ ਜਿਹੜੀਆਂ ਕੁਝ ਚੀਜ਼ਾਂ ਨੇ ਇਹ ਫਸਟ ਮਿਨਿਸਟਰਸ ਦੀ ਮੀਟਿੰਗ ਤੇ ਉਸ ਤੋਂ ਬਾਅਦ ਉਹ ਸਭ ਚੀਜ਼ਾਂ ਹੋਣ ਵਾਲੀਆਂ ਨੇ। ਬਸ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ HNG ਚੈਟਰ ਸਟੋਰ। ਅੱਜ ਹੀ ਸਵਿੱਚ ਕਰੋ ਚੈਟਰ ਤੇ, ਪ੍ਰਾਈਸਿਸ ਨੇ ਘੱਟ ਤੇ ਪਲਾਨਸ ਵੀ ਬਿਹਤਰ ਨੇ। ਲਓ 3 ਮਹੀਨਿਆਂ ਲਈ 60 GB ਡੇਟਾ ਪਰ ਮੰਥ ਪਲੱਸ ਅਨਲਿਮਿਟਿਡ ਕੈਨੇਡਾ ਵਾਈਡ ਕਾਲਿੰਗ ਤੇ ਪੇ ਕਰੋ ਸਿਰਫ $60। ਇਹ ਪ੍ਰਾਈਸ 3 ਮਹੀਨਿਆਂ ਲਈ ਕੰਬਾਈਨਡ ਪ੍ਰਾਈਸ ਹੈ, ਨੋ ਕ੍ਰੈਡਿਟ ਚੈੱਕ, ਨੋ ਕੰਟਰੈਕਟ। ਅੱਜ ਹੀ ਪਹੁੰਚੋ ਚੈਟਰ ਸਟੋਰ ਤੇ, 4 locations ਨੇ, ਐਬਟਸਫੋਰਡ ਡੈਲਟਾ, ਸਕੋਟ ਰੋਡ ਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 778-438-3017, 778-438-3017 HNG ਚੈਟਰ ਸਟੋਰ। AMC ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਹੋਮ ਇੰਸ਼ੋਰੈਂਸ ਲਈ 10 ਤੋਂ ਵੀ ਵੱਧ ਕੰਪਨੀਆਂ ਦਾ ਕੋਟ ਕੰਪੇਅਰ ਕਰਕੇ ਤੁਹਾਨੂੰ ਬੈਸਟ ਰੇਟ ਲੈ ਕੇ ਦੇਣਗੇ। ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾਓ, ਇੱਕ ਵਾਰੀ AMC ਨੂੰ ਰੇਟ ਕੰਪੈਰੀਜ਼ਨ ਲਈ ਫੋਨ ਜ਼ਰੂਰ ਕਰੋ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। AMC ਇੰਸ਼ੋਰੈਂਸ, ਕਾਲ 604-670-3388-604-670 ਤੇ 3088 ਕੋਟ ਹਾਸਲ ਕਰਨ ਲਈ AMC insurance.ca ਤੇ ਜਾਓ। ਦੈਟਸ AMC insurance.ca।
ਸੈਨੀ ਜੀ ਦਾ ਮੈਸੇਜ ਆਇਆ ਇੱਕ WhatsApp ਤੇ, ਕਹਿੰਦੇ ਦੁਬਈ ਵਿੱਚ ਚੈਰੀ ਹੋਈ ਪਈ ਹੈ।
ਅੱਛਾ, ਦੁਬਈ 'ਚ ਹਾਂ ਗੱਡੀਆਂ ਕਾਫੀ ਚੱਲਦੀਆਂ ਉਹਨਾਂ ਦੀਆਂ, ਐਂਡ ਆਈ ਥਿੰਕ ਉਹ ਗੈਸ ਪਾਵਰਡ ਵਹੀਕਲਸ ਵੀ ਸ਼ਾਇਦ ਬਣਾਉਂਦੇ ਆ ਜਾਂ ਹਾਈਬ੍ਰਿਡ ਵੀ ਬਣਾਉਂਦੇ ਆ,
ਉਹਦੀ ਲੋੜ ਨਹੀਂ ਸਾਨੂੰ।
ਕਿਉਂਕਿ ਆ BYD ਵੀ ਤਾਂ BYD ਦੀਆਂ ਗੱਡੀਆਂ ਉਹਨਾਂ ਦੀਆਂ ਹਾਈਬ੍ਰਿਡ ਵਹੀਕਲਸ ਵੀ ਨੇ, ਪਲੱਗ ਇਨ ਹਾਈਬ੍ਰਿਡਸ ਵੀ ਨੇ, ਫੁੱਲੀ ਇਲੈਕਟ੍ਰਿਕ ਵੀ ਨੇ। ਆਹ ਜਿਹੜੀ ਡੀਲ ਅਜੇ ਹੋਈ ਆ ਫੁੱਲੀ ਇਲੈਕਟ੍ਰਿਕਸ ਦੀ ਹੋਈ ਆ, ਅੱਗੇ ਅੱਗੇ ਜਿਹੜਾ ਰਾਹ ਖੁੱਲ੍ਹਣਾ ਉਹ ਹੋ ਸਕਦਾ ਪਲੱਗ ਇਨ ਹਾਈਬ੍ਰਿਡਸ ਜਾਂ ਜਿਹੜੀਆਂ ਮਾਈਲਡ ਹਾਈਬ੍ਰਿਡਸ ਨੇ ਉਹਨਾਂ ਵਾਸਤੇ ਵੀ ਰਾਹ ਖੁੱਲ੍ਹੇ। ਯਾਰ BYD ਦਾ ਤਾਂ ਆਪਣਾ ਸ਼ਿਪ ਹੈ ਨਾ, ਜਦੋਂ ਉਹਨਾਂ ਨੇ ਗੱਡੀਆਂ ਭੇਜਣੀਆਂ ਹੁੰਦੀਆਂ ਉਹ ਇੱਦਾਂ ਨਹੀਂ ਹੈਗਾ ਵੀ ਕਿਸੇ ਦੇ ਸ਼ਿਪ ਕਿਰਾਏ 'ਤੇ ਲੈ ਕੇ, ਉਹ ਇੰਨੇ ਸਕੇਲ ਦੇ ਵਿੱਚ ਗੱਡੀਆਂ ਪ੍ਰੋਡਿਊਸ ਕਰ ਰਹੇ ਆ, ਆਪਣਾ ਸਮੁੰਦਰੀ ਬੇੜਾ, ਆਪਣਾ ਸ਼ਿਪ ਲੱਦ ਕੇ ਗੱਡੀਆਂ ਦਾ ਭੇਜ ਦਿੰਦੇ ਆ।
ਨਾਈਸ।
ਸੋ ਵੈਨਕੂਵਰ ਦੀ ਬੰਦਰਗਾਹ 'ਤੇ BYD ਦਾ ਬ੍ਰਾਂਡ ਵਾਲਾ ਸ਼ਿਪ BYD ਦੀਆਂ ਗੱਡੀਆਂ ਲੈ ਕੇ ਹੋ ਸਕਦਾ ਉਹ ਵੀ ਛੇਤੀ ਪਹੁੰਚ ਜਾਵੇ।
ਇੰਟਰਸਟਿੰਗ,
ਇਟ ਵਿਲ ਬੀ ਵੈਰੀ ਇੰਟਰਸਟਿੰਗ। ਵਾਸੂ ਜੀ, BC ਦੇ ਵਿੱਚ ਡਾਕਟਰਜ਼ ਕਿੰਨੇ ਬਿਜ਼ੀ ਨੇ ਇਹਨੂੰ ਲੈ ਕੇ ਅਲੱਗ ਅਲੱਗ ਕਈ ਰਿਪੋਰਟਾਂ ਸਮੇਂ ਸਮੇਂ ਸਿਰ ਆਉਂਦੀਆਂ ਰਹਿੰਦੀਆਂ ਨੇ। ਇੱਕ ਰਿਪੋਰਟ ਜਿਹੜੀ ਕਿ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸਿਸ ਵੱਲੋਂ ਤਿਆਰ ਕੀਤੀ ਗਈ ਆ, ਉਹਨਾਂ ਨੇ ਇਹ ਕਿਹਾ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਲਾਨਾ ਡਾਕਟਰਾਂ ਦੇ एडमिनिस्ट्रेटिव टास्क दे विच आ कागजी कार्रवाई दे विच एक्चुअली कागजी कार्रवाई कागजी नहीं है अगे चल के गल करदे आं। 3 मिलियन घंटे उन्हां दे जाया हुंदे ने 3 मिलियन आवर्स टोटल
डिजिटल रेड टेप दे विच
डिजिटल रेड टेप
सो डिजिटल रेड टेप इस्तेमाल कर रहे ने शब्द इह सो इहदे नाल कहिंदे वी जिहड़ा एक एवरेज डॉक्टर आ बीसी दे विच हफ्ते दे विच 10 घंटे कहिंदे इस इहनां कम्मां दे विच लाउंदा इह काम किहड़े ने सो बेसिकली वी जिहड़े सॉफ्टवेयर वगैरह ने वी जिहड़े वक्खो वक्खरे सिस्टम्स कंप्यूटर ते इस्तेमाल करने पैंदे डॉक्टरां नूं इह फॉर एग्जाम्पल जे किसे दी कोई रेक्विजिशन है फार्मेसी नूं भेजनी ते उहदे वास्ते वक्खरा कहिंदे उहनां नूं स्क्रीन खोलनी पैंदी है वक्खरा सॉफ्टवेयर आ फिर जे किसे दे कोई लैब टेस्ट रिजल्ट्स ने जे उह चैक करने ने ते उहनां वास्ते वक्खरा सॉफ्टवेयर आ उहदे वास्ते हुंदा की आ कि पेशेंट दी इनफॉर्मेशन दुबारा सारी पाणी पैंदी
है
सो कहिंदे उह समां बड़ा ज़ाया
हुंदा सिंगल विंडो रेफरल सिस्टम नहीं है बस जी बीसी दे विच 30 वक्खो वक्खरे इलैक्ट्रॉनिक मैडिकल रैकर्ड सिस्टम EMR वरते जांदे ने हुण चक्कर की है कि सारे इलैक्ट्रॉनिक मैडिकल रैकर्ड सिस्टम एक दूजे नाल कंपैटिबल नहीं है हुण फर्ज़ करो भी जे डॉक्टर दे दफ्तर तों कोई रैकर्ड मरीज का भेजना स्पैशलिस्ट दे दफ्तर जिहड़ा उहदे कोल इलैक्ट्रॉनिक मैडिकल रैकर्ड का सिस्टम है ते जिहड़ा डॉक्टर दे ऑफिस च वह आपस दे विच कम्यूनीकेट नहीं करते इस करके ਤੁਸੀਂ ਦੇਖੋ ਵੀ ਆਹ ਡਿਜੀਟਲ ਰੈਡ ਟੇਪ ਦੀ ਗੱਲ ਕਰਦੇ ਆ ਐਕਚੁਅਲੀ ਕਾਗਜ਼ੀ ਕਾਰਵਾਈ ਵੀ ਹੈਗੀ ਹੈ ਜਿਵੇਂ ਪਹਿਲਾਂ ਗੱਲ ਕੀਤੀ ਸੀ ਯਾਰ ਫੈਕਸ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਾਲ ਤੱਕ ਤੁਸੀਂ ਇਹ ਦੇਖੋ ਜਿਹੜੇ ਡਾਕਟਰ ਕਈ ਨਵੇਂ ਫੋਰ ਅ ਪਰਸਨ ਜਿਹੜਾ ਕਿ ਮੇ ਬੀ ਦੇ ਵਰ ਬੋਰਨ ਇਨ ਸੇ 1995 ਉਹ ਜੇ ਆਉਂਦੇ ਸਾਲਾਂ ਦੇ ਵਿੱਚ ਡਾਕਟਰ ਬਣਦੇ ਨੇ ਜਾਂ ਉਹ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਉਹ ਕੰਮ ਕਰਨਾ ਸ਼ੁਰੂ ਕਰਦੇ ਨੇ ਉਹ ਯਾਰ ਭਾਵੇਂ ਡਾਕਟਰ ਦੇ ਆਫਿਸ ਦੇ ਵਿੱਚ ਅਸਿਸਟੈਂਟ ਹੀ ਹੋਣ ਜਾਂ ਸਪੈਸ਼ਲਿਸਟ ਦੇ ਆਫਿਸ 'ਚ ਅਸਿਸਟੈਂਟ ਹੋਣ ਉਹਨਾਂ ਨੇ ਤਾਂ ਆਪਣੀ ਲਾਈਫ 'ਚ ਨਹੀਂ ਕਦੀ ਫੈਕਸ ਮਸ਼ੀਨ ਦੇਖੀ ਹੋਣੀ ਤੋ ਜਦੋਂ ਅਸੀਂ ਗੱਲ ਕਰਦੇ ਹਾਂ ਕਟਿੰਗ ਐਜ ਟੈਕਨੋਲੋਜੀ ਸਾਡਾ ਆਧੁਨਿਕ ਹੈਲਥ ਕੇਅਰ ਸਿਸਟਮ ਉਹਦੇ ਵਿੱਚ ਵਰਤੋਂ ਅਜੇ ਵੀ ਫੈਕਸ ਮਸ਼ੀਨਸ ਦੀ ਹੋ ਰਹੀ ਹੈ ਅਤੇ ਫੈਕਸ ਮਸ਼ੀਨ ਵਰਤਣ ਦਾ ਤਰਕ ਪਤਾ ਕੀ ਦਿੱਤਾ ਜਾਂਦਾ ਕਹਿੰਦੇ ਨਹੀਂ ਨਹੀਂ ਦੇਖੋ ਇੱਕ ਤਾਂ ਫੈਕਸ ਮਸ਼ੀਨ ਨਾ ਸੇਫ ਹੈ ਤੁਹਾਨੂੰ ਨਾਲ ਦੀ ਨਾਲ ਰੀਡ ਰਸੀਟ ਆ ਜਾਂਦੀ ਹੈ ਡਿਲੀਵਰੀ ਦੀ ਰਸੀਟ ਆ ਜਾਂਦੀ ਹੈ ਉਹ ਗੱਲ ਇਹਦੀ ਆ ਵੀ ਉੱਥੇ ਡਿਲੀਵਰ ਹੋਇਆ ਕਾਗਜ਼ ਉਹ ਕਈ ਵਾਰੀ ਟ੍ਰੇ 'ਤੇ ਹੀ ਪਿਆ ਰਹਿੰਦਾ ਕਿੰਨਾ ਕਿੰਨਾ ਚਿਰ ਵੱਡਾ ਕੋਈ ਫੂਲ ਪਰੂਫ ਸਿਸਟਮ ਥੋੜ੍ਹੇ ਆ ਫੈਕਸ ਚੱਲ ਰਹੀ ਹੈ ਅਜੇ ਵੀ ਯਾਰ
ਕਹਿੰਦੇ ਫੈਕਸ ਮਸ਼ੀਨ ਸੇਫ ਆ ਵਿੱਚ ਹੱਥ ਨਹੀਂ ਆ ਜਾਂਦਾ ਕਹਿੰਦੇ ਸੇਫ ਆ ਐਨੀਵੇ ਸੋ ਇਹ ਜਿਹੜੀ ਇਹਨਾਂ ਰਿਪੋਰਟ ਤਿਆਰ ਕੀਤੀ ਵਿਜੇ ਜੀ ਇਹ ਕਹਿੰਦੇ ਵੀ 10 ਘੰਟੇ ਹਫ਼ਤੇ ਦੇ ਡਾਕਟਰ ਇਹਨਾਂ ਕੰਮਾਂ ਕਾਜਾਂ ਦੇ ਵਿੱਚ ਕਹਿੰਦੇ ਆਪਣਾ ਜ਼ਾਇਆ ਕਰ ਰਹੇ ਨੇ ਜੋ ਕਿ ਸਾਲ ਦਾ ਕਹਿੰਦੇ ਤਕਰੀਬਨ 200 ਘੰਟੇ ਬਣ ਜਾਂਦਾ ਫੋਰ ਐਵਰੀ ਡਾਕਟਰ 200 ਆਵਰਸ ਜਿਹੜਾ ਅਗਲਾ ਨੰਬਰ
ਆ ਉਹ ਬੜਾ ਉਸ ਟੈਕਰਿੰਗ ਆ ਕਿ ਜੇ ਡਾਕਟਰਾਂ ਦਾ ਇਹ ਡਿਜੀਟਲ ਰੈਡ ਟੇਪ ਵਾਲਾ ਬਰਡਨ ਜੇ ਘਟਾ ਦਈਏ ਕਿ ਜੇ ਸੋਫਟਵੇਅਰ ਇਹੋ ਜਿਹਾ ਹੋਵੇ ਵੀ ਉਹ ਸਿੰਗਲ ਵਿੰਡੋ ਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਹੋਵੇ
ਮਤਲਬ ਜੇ ਡਿਜੀਟਲ ਰੈਡ ਟੇਪ ਤੇ ਸਮਾਂ ਜ਼ਾਇਆ
ਨਾ ਹੋਵੇ ਤਾਂ ਵਾਸੂ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰਾਂ ਦਾ ਇੰਨਾ ਟਾਈਮ ਬਚ ਜਾਣਾ ਇਟਸ ਇਕੁਅਲਨ ਟੂ ਹੈਵਿੰਗ 1400 ਫੁੱਲ ਟਾਈਮ ਡਾਕਟਰਸ 1400 ਫੁੱਲ ਟਾਈਮ ਡਾਕਟਰ ਸਾਡੇ ਕੋਲ ਮਤਲਬ ਐਗਜ਼ਿਸਟਿੰਗ ਡਾਕਟਰਾਂ ਦਾ ਇੰਨਾ ਸਮਾਂ ਬਚ ਜਾਣਾ ਕਿ ਉਹ 1400 ਫੁੱਲ ਟਾਈਮ ਡਾਕਟਰਾਂ ਜਿੰਨਾ ਵਕਤ ਉਹ ਹੋਰ ਪੇਸ਼ੈਂਟਸ 'ਤੇ ਡਿਵੋਟ ਕਰ ਸਕਣ
1400 ਡਾਕਟਰ
ਬੱਲੇ ਬੱਲੇ
ਸੋ ਇਹਦਾ ਮਤਲਬ ਸਾਨੂੰ ਇੱਥੇ ਬਾਰਡਰ 'ਤੇ ਖੜ ਕੇ ਇੱਦਾਂ ਹੁੰਦਾ ਨਹੀਂ ਅੱਖਾਂ ਦੇ ਉੱਤੇ ਇੱਦਾਂ ਹੱਥ
ਧਰਕੇ
ਵੀ ਆ ਰਹੇ ਨੇ ਡਾਕਟਰ ਆ ਰਹੇ ਨੇ ਸਾਨੂੰ ਵੇਟ ਨਹੀਂ ਕਰਨੀ ਪੈਣੀ ਵੀ ਸਿਆਟਲ ਪਹੁੰਚ ਗਏ ਹੁਣ ਬੈਲਿੰਗਹੈਮ ਪਹੁੰਚ ਗਏ ਮੇਰੇ ਕਰਨ ਅਰਜੁਨ ਆਏਗੇ ਸਾਨੂੰ ਵੇਟ ਨਹੀਂ ਕਰਨੀ ਪੈਣੀ ਡਾਕਟਰਾਂ ਦੀ ਵੀ ਅਮਰੀਕਾ ਤੋਂ ਆਉਣਗੇ ਜੇ ਅਸੀਂ ਉਹਨਾਂ ਰੈੱਡ ਟੇਪ ਹਟਾ ਦਈਏ ਤਾਂ ਸਾਡੇ ਇੱਥੇ ਹੀ ਇਟ ਵਿਲ ਬੀ ਇਕੁਅਲੈਂਟ ਆਫ ਐਡਿੰਗ 1400 ਮੋਰ ਡਾਕਟਰਸ ਟੂ ਦ ਬੀਸੀ ਹੈਲਥ
ਕੱਲੇ ਬੀਸੀ ਬੀਸੀ ਇਹ ਪੂਰੇ ਕੈਨੇਡਾ ਦੀ ਗੱਲ ਨਹੀਂ ਹੋ ਰਹੀ ਤੇ ਵਾਸੂ ਜੀ ਬੀਸੀ ਦੇ ਵਿੱਚ ਇੱਕ ਐਸਟੀਮੇਟ ਮੁਤਾਬਕ 8 ਲੱਖ 8 ਤੋਂ 9 ਲੱਖ ਬੰਦਾ ਜਿਹਦੇ ਕੋਲ ਅਜੇ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਹੈ ਤੇ ਜੇ ਇੱਕ ਡਾਕਟਰ ਦੇ ਕੋਲ 5000 ਮਰੀਜ਼ਾਂ ਦਾ ਰੋਸਟਰ ਹੁੰਦਾ ਤੇ ਵਾਸੂ ਜੀ 5000 ਮਰੀਜ਼ ਦਾ ਮਤਲਬ 200 ਡਾਕਟਰਾਂ ਨਾਲ ਤੁਸੀਂ ਮਿਲੀਅਨ ਬੰਦਿਆਂ ਨੂੰ ਫੈਮਿਲੀ ਡਾਕਟਰ ਦੇ ਸਕਦੇ ਹੋ ਜੇ 1400 ਡਾਕਟਰ ਹੋ ਗਿਆ ਤੇ ਫਿਰ ਤੇ ਤੁਸੀਂ ਮਤਲਬ
200 ਡਾਕਟਰ ਰੱਖ ਲਿਓ
ਫਿਰ ਤਾਂ 200 ਡਾਕਟਰ ਰੱਖ ਲਓ ਫਿਰ ਤੇ ਇੱਦਾਂ ਨਹੀਂ ਹੋਣਾ ਡਾਕਟਰ ਨੇ ਇਹ ਨਹੀਂ ਕਹਿਣਾ ਵੀ ਅੱਛਾ ਤੁਸੀਂ ਇੱਕ ਪ੍ਰੋਬਲਮ ਦੀ ਅਪੁਆਇੰਟਮੈਂਟ ਹੈਗੀ ਹੈ ਤੁਹਾਡੀ ਦੂਜੀ ਅਪੁਆਇੰਟਮੈਂਟ ਤੁਸੀਂ ਲੈ ਦੀ ਬੁੱਕ ਕਰਕੇ ਆਓ
ਵਿਜੇ ਜੀ ਹੋ ਸਕਦਾ ਕਿ ਜਿਹੜਾ ਇਹ ਨੰਬਰ ਆ ਥੋੜਾ ਐਗਜ਼ੈਜਰੇਟਿਡ ਵੀ ਹੋਵੇ ਬਟ ਸਟਿਲ ਇਟ ਪੁਆਇੰਟਸ ਟੂ ਦ ਲਾਰਜਰ ਪ੍ਰੋਬਲਮ ਇਨ ਆਵਰ ਸਿਸਟਮ ਜਿਹੜੀ ਹੈ ਇਨਐਫੀਸ਼ੀਐਂਸੀ ਦੀ ਪ੍ਰੋਬਲਮ ਕਿ ਅਸੀਂ 39 ਬਿਲੀਅਨ ਡਾਲਰ ਹਰ ਸਾਲ ਹੈਲਥ ਕੇਅਰ ਦੇ ਉੱਤੇ ਖਰਚ ਕਰ ਰਹੇ ਹਾਂ ਥੋੜਾ ਨਹੀਂ ਹੁੰਦਾ
ਸੋ ਫੈਕਸ ਮਸ਼ੀਨ ਦਾ ਪੇਪਰ ਮਹਿੰਗਾ ਹੁੰਦਾ
100 ਬਿਲੀਅਨ ਡਾਲਰ ਦਾ ਬਜਟ ਆ 95 ਬਿਲੀਅਨ
ਸਭ ਤੋਂ ਮਹਿੰਗੀ ਆਈਟਮ
ਉਹਦੇ 'ਚ ਅਸੀਂ 40 ਬਿਲੀਅਨ ਡਾਲਰ 39-40 ਬਿਲੀਅਨ ਅਸੀਂ ਤਕਰੀਬਨ ਹੈਲਥ ਕੇਅਰ ਦੇ ਉੱਤੇ ਖਰਚ ਕਰਦੇ ਹਾਂ ਹਰ ਸਾਲ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਉਹਦੇ ਬਾਵਜੂਦ ਸਾਡੇ ਕੋਲੋਂ ਬੇਸਿਕ ਸੁਵਿਧਾਵਾਂ ਪ੍ਰਦਾਨ ਨਹੀਂ ਕੀਤੀਆਂ ਜਾ ਪਾ ਰਹੀਆਂ ਤੇ ਉਹਦੇ ਵਿੱਚ ਰੀਜ਼ਨ ਇਹੀ ਹੈ ਨਾ ਕਿ ਇੱਕ ਤਾਂ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਬੜੀ ਟੌਪ ਹੈਵੀ ਆ ਜੋ ਸਾਡੀ ਪੂਰੀ ਐਡਮਿਨਿਸਟ੍ਰੇਸ਼ਨ ਇਹਦੇ ਬਾਰੇ ਮਲਟੀਪਲ ਟਾਈਮਸ ਗੱਲ ਹੋ ਚੁੱਕੀ ਆ ਪਲੱਸ ਜਿਹੜੀਆਂ ਇਸ ਤਰ੍ਹਾਂ ਦੀਆਂ ਇਨਐਫੀਸ਼ੀਐਂਸੀਜ਼ ਨੇ
ਜੀ ਵਾਸੂ ਜੀ ਜਿਹੜੇ ਵੀ ਵਿਅਕਤੀ ਨੇ ਜਿਸ ਕੰਮ ਵਾਸਤੇ ਟ੍ਰੇਨਿੰਗ ਲਈ ਹੁੰਦੀ ਆ ਉਹ ਇਹੀ ਚਾਹੁੰਦਾ ਵੀ ਜਦੋਂ ਮੈਂ ਆਪਣੇ ਕੰਮ 'ਤੇ ਜਾਵਾਂ ਮੈਂ ਉਹੀ ਕੰਮ ਕਰਾਂ ਕਿਉਂਕਿ ਮੇਰੀ ਐਕਸਪਰਟੀਜ਼ ਉਹਦੇ 'ਚ ਆ। ਡਾਕਟਰਸ ਦੀ ਐਕਸਪਰਟੀਜ਼ ਡੇਟਾ ਐਂਟਰੀ ਦੇ ਵਿੱਚ ਨਹੀਂ ਆ, ਡਾਕਟਰਸ ਦੀ ਐਕਸਪਰਟੀਜ਼ ਗੁੰਝਲਦਾਰ ਸੋਫਟਵੇਅਰ ਦੇ ਨਾਲ ਡੀਲ ਕਰਨ ਦੇ ਵਿੱਚ ਨਹੀਂ ਆ। ਅਤੇ ਜੇ ਉਹਨਾਂ ਨੂੰ ਇੱਕੋ ਸਿਸਟਮ ਇਹੋ ਜਿਹਾ ਇੱਕ ਐਫੀਸ਼ੀਐਂਟ ਬਣਾ ਕੇ ਦੇ ਦਿੱਤਾ ਜਾਂਦਾ, ਯਾਰ ਅੱਜ ਕੱਲ੍ਹ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਦਾ ਦੇਖੋ ਇੰਨਾ ਹੁਣ ਪਸਾਰ ਹੁੰਦਾ ਪਿਆ। ਇਸ ਰਿਪੋਰਟ ਦੇ ਵਿੱਚ AI ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇ AI ਟੂਲਸ ਵੀ ਇਸਤੇਮਾਲ ਕਰ ਲਏ ਜਾਣ ਤਾਂ ਉਹਦੇ ਨਾਲ ਡਾਕਟਰਾਂ ਨੂੰ ਰੋਜ਼ਾਨਾ ਤਕਰੀਬਨ 64 ਮਿੰਟ 64 ਮਿਨਟਸ ਪਰ ਡੇ ਡਾਕਟਰ ਦਾ ਟਾਈਮ ਬਚ ਜਾਣਾ,
ਇੱਕ ਘੰਟਾ
ਮੋਰ ਦੈਨ ਐਨ ਆਵਰ ਪਰ ਡੇ।
ਸੋ ਵਿਜੇ ਜੀ ਦੇਖੋ, ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ
ਜੀ,
ਪਿਛਲੇ ਹਫ਼ਤੇ ਮੈਂ ਬੱਚਿਆਂ ਨੂੰ ਲੈ ਕੇ ਗਿਆ ਡਾਕਟਰ ਕੋਲ, ਰੂਟੀਨ ਚੈੱਕਅਪ ਸੀ, ਅਤੇ ਡਾਕਟਰ ਸਾਹਿਬ ਨੂੰ ਸਪੈਸ਼ਲਿਸਟ ਸੀਗੇ ਉਹ ਅਤੇ ਪੀਡੀਆਟ੍ਰੀਸ਼ਨ,
ਅਤੇ
ਉਹਨਾਂ ਨੂੰ ਮਲਟੀਪਲ ਟਾਈਮਸ ਕਮਰੇ ਦੇ ਵਿੱਚੋਂ ਬਾਹਰ ਜਾਣਾ ਪਿਆ। ਕਹਿੰਦੇ ਅੱਛਾ ਮੈਂ ਫਲਾਨੀ ਹੁਣ ਮੈਂ ਰੈਕੁਜ਼ੀਸ਼ਨ ਵਾਸਤੇ ਮੈਂ ਫਾਰਮ ਭਰ ਕੇ ਆਇਆ, ਫਲਾਨਾ ਮੈਂ ਤੁਹਾਡਾ ਇਹ ਉਹਨੇ ਫਾਰਮੇਸੀ ਨੂੰ ਭੇਜਤਾ, ਇਹ ਮੈਂ ਲੈਬ ਵਾਸਤੇ ਭੇਜ ਦਿੱਤੀ ਰੈਕੁਜ਼ੀਸ਼ਨ, ਇਹ ਮੈਂ ਹੋਸਪਿਟਲ ਗੱਲ ਕਰਕੇ ਸੌਰਟ ਆਊਟ ਕੀਤਾ ਇਸ਼ੂ। ਸੋ 3 ਜਾਂ 4 ਵਾਰ ਉਹ ਕਮਰੇ 'ਚੋਂ ਬਾਹਰ ਗਏ, ਕਦੇ ਉਹ ਰਿਸੈਪਸ਼ਨ ਨਾਲ ਜਾ ਕੇ ਗੱਲ ਕਰਨ, ਫਿਰ ਜਿਹੜੇ ਬੱਚਿਆਂ ਦੇ ਕੁਝ ਸਟੈਟਸ ਵਗੈਰਾ ਹੁੰਦੇ ਨੇ, ਬਰਥ ਵੇਟ,
ਹਾਈਟ,
ਇਹ ਜਿਹੜੇ ਪੈਰਾਮੀਟਰਸ ਹੁੰਦੇ ਨੇ ਜਿਹੜੇ ਕਿ ਆਲਰੇਡੀ ਸਿਸਟਮ 'ਚ ਪਏ ਹੋਏ ਨੇ। ਮੈਨੂੰ ਪਤਾ ਕਿ ਉਹ ਪਹਿਲੀਆਂ ਜਿਹੜੀਆਂ ਕੋਈ ਅਪੁਆਇੰਟਮੈਂਟ ਸੀਗੀਆਂ, ਬੱਚੇ ਦਾ ਵਜ਼ਨ ਕੀਤਾ ਸੀ, ਉਹਦੀ ਹਾਈਟ ਸੀ, ਸਿਸਟਮ ਦੇ ਵਿੱਚ ਪਾਇਆ ਹੋਇਆ, ਬਟ ਉਹ ਸਪੈਸ਼ਲਿਸਟ ਉਹਨੂੰ ਵੇਖ ਨਹੀਂ ਪਾ ਰਹੇ
ਕਿਉਂਕਿ ਉਹਨਾਂ ਦਾ ਸਿਸਟਮ, ਉਹਨਾਂ ਦਾ EMR ਕੰਪੈਟੀਬਲ ਨਹੀਂ ਆ।
ਉਹਨਾਂ ਨੂੰ ਰਾਵੀ ਵਾਸਤੇ ਉਹ ਨੰਬਰਸ ਨਜ਼ਰ ਆ ਰਹੇ ਨੇ, ਬੇਟੀ ਵਾਸਤੇ ਤੇਜ ਦੇ ਉਹ ਨੰਬਰਸ ਨਜ਼ਰ ਨਹੀਂ ਆ ਰਹੇ ਬੇਟੇ ਦੇ, ਜਦਕਿ ਦੋਨਾਂ ਦਾ ਹੀ ਅਸੀਂ ਉਹਨਾਂ ਨੂੰ ਇਕੱਠੇ ਹੀ ਲੈ ਕੇ ਜਾਂਦੇ ਹਾਂ, ਦੋਨਾਂ ਦਾ ਇਕੱਠਾ ਵਜ਼ਨ ਕੀਤਾ ਸਾਰਾ ਕੁਝ, ਉਹ ਚੱਕਰ ਇਹੀ ਜਿਹੜਾ EMR ਆ ਉਹ ਆਪਸ ਦੇ ਵਿੱਚ ਮੇ ਬੀ ਕੰਪੈਟੀਬਲ ਨਹੀਂ, ਉਹਦੇ ਵਿੱਚ ਕੋਈ ਗਲਿਚਸ ਨੇ। ਸੋ ਮਚ ਟਾਈਮ ਵਾਸ ਸਪੈਂਟ ਔਰ ਵੇਸਟਡ ਰਾਦਰ ਔਨ ਦਿਸ ਕਿ ਮੈਨੂੰ ਉਹ ਪੀਡੀਆਟ੍ਰੀਸ਼ਨ ਤੇ ਤਰਸ ਜਾਵੇ ਕਿ ਯਾਰ ਉਹ ਸਪੈਸ਼ਲਿਸਟ ਡਾਕਟਰ ਆ, ਉਹਦੀ ਇੰਨੀ ਇਸ ਵੇਲੇ ਡਿਮਾਂਡ ਆ, ਕਿੰਨੇ ਸਾਰੇ ਹੋਰ ਪੇਰੈਂਟਸ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਡਾਕਟਰ ਨੂੰ ਦਿਖਾਉਣਾ ਚਾਹੁੰਦੇ,
ਉਹਨਾਂ ਦਾ ਵਕਤ ਇਹਦੇ ਜ਼ਾਇਆ ਹੋ ਰਿਹਾ,
ਤੇ ਉਹਨਾਂ ਨੂੰ 3-3 ਮਹੀਨੇ ਦਾ ਵੇਟ ਟਾਈਮ ਕਈ ਵਾਰੀ ਇਨ ਸਮ ਕੇਸਿਸ ਉਹਨਾਂ ਨੂੰ ਵੇਟ ਕਰਨੀ ਪੈਂਦੀ ਆ, ਤੇ ਪੀਡੀਆਟ੍ਰੀਸ਼ਨ ਵਿਚਾਰੇ ਉੱਥੇ ਕਰ ਕੀ ਰਹੇ ਨੇ, ਆ ਫਾਰਮ ਖੇਡ ਰਹੇ ਨੇ।
ਜਿਹੜੀ ਵਾਸੂ ਜੀ ਇਹ ਗੱਲ ਹੈਗੀ ਆ ਨਾ ਇਨਐਫੀਸ਼ੀਐਂਸੀ ਕਿੰਨੀ ਵਧੀ ਹੋਈ ਆ, ਇਹ ਤਾਂ ਮੈਡੀਕਲ ਸਿਸਟਮ ਦਾ ਸਿਰਫ ਉਹਦਾ ਇੱਕ ਨਮੂਨਾ, ਇਹ ਸਾਰੇ ਪਾਸੇ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਇਨ ਐਵਰੀ ਪਰਟੀਕੁਲਰ ਸਫੀਅਰ। ਅਤੇ ਜਿਹੜੀ ਤੁਸੀਂ ਗੱਲ ਕੀਤੀ ਆ BC ਦੇ ਵਿੱਚ ਅੰਕੜਾ ਕੀ ਕਹਿੰਦਾ, ਇੱਕ ਕਿ ਹਰ 4 ਮੁਲਾਜ਼ਮਾਂ ਪਿੱਛੇ, ਹਰ 4 ਸਰਕਾਰੀ ਮੁਲਾਜ਼ਮਾਂ ਪਿੱਛੇ ਇੱਕ ਮੈਨੇਜਰ ਆ। ਹਰ ਥਿੰਕ ਅਬਾਊਟ ਦੈਟ ਕਿ ਹਰ ਕਿ 5 ਦੇ ਵਿੱਚੋਂ ਬੇਸਿਕਲੀ ਜਿਹੜਾ 20% ਆਫ ਯੂਰ ਸਟਾਫ ਆ ਉਹ ਮੈਨੇਜਰ ਆ।
ਜੇ ਇੱਦਾਂ ਕਰਕੇ ਸਿਸਟਮ ਬਹੁਤ ਜ਼ਿਆਦਾ ਵੈਲ ਮੈਨੇਜਡ ਹੋ
ਗਿਆ,
ਫਿਰ ਵੀ ਠੀਕ ਹੈ, ਜਦੋਂ ਸਿਸਟਮ ਚੱਲਦਾ ਤਾਂ ਹੈ, ਪ੍ਰੋਬਲਮ ਫਿਰ ਵੀ ਉਹ ਮਿਸਮੈਨੇਜਡ ਆ।
ਫਿਰ ਵੀ ਇੰਨਾ ਜ਼ਿਆਦਾ ਉਹਦੇ 'ਚ ਇਨਐਫੀਸ਼ੀਐਂਸੀਜ਼ ਨੇ। ਅੱਛਾ, ਜਦੋਂ ਹੈਲਥ ਮਿਨਿਸਟਰ ਜੋਜੀ ਓਸਬੋਰਨ ਵਾਲੇ ਦੇ ਬਾਰੇ ਗੱਲ ਕੀਤੀ ਜਾਂਦੀ ਆ, ਕਿਉਂਕਿ ਸਾਡੀ ਟੋਪ ਪ੍ਰਾਇਓਰਟੀ ਇਹ ਆ ਕਿ ਜਿਹੜੇ ਇਹ ਇਲੈਕਟ੍ਰੋਨਿਕ ਮੈਡੀਕਲ ਰੈਕਰਡਸ EMR ਸਿਸਟਮਸ ਨੇ, ਵੀ ਇਹਨਾਂ ਦੇ ਵਿੱਚ ਇੱਕ ਸਾਰਤਾ ਲਿਆਂਦੀ ਜਾਵੇ, ਉਹ ਦੇਖੋ ਕਦੋਂ ਤੱਕ ਆਉਂਦੀ ਆਉਂਦੀ ਆਏਗੀ। ਫੈਕਸ ਮਸ਼ੀਨਾਂ ਦੇਖੋ ਕਦ ਤੱਕ ਖੜਦੀ।
ਇੱਕ ਹੋਰ ਪ੍ਰਾਇਓਰਟੀ ਵੀ ਆ, ਅਸੀਂ ਅਮਰੀਕਾ ਤੋਂ ਡਾਕਟਰ ਲੈ ਕੇ ਆਉਂਦੇ,
ਅਮਰੀਕਾ ਤੋਂ ਡਾਕਟਰ ਲੈ ਕੇ
ਉਹ ਪਹੁੰਚਣ ਵਾਲੇ ਨੇ, ਬਸ ਬੈਲਿੰਗਹੈਮ ਟੱਪ ਗਏ ਨੇ,
ਟਰੰਪ ਨੇ ਰੋਕ ਲੈਣੇ ਆ।
ਹਾਂ, ਟਰੰਪ ਨੇ ਰੋਕੇ ਹੋਏ, ਉਹ ਇਹਦੇ ਵਿੱਚ ਵੀ ਟਰੰਪ ਦੀ,
ਟਰੰਪ ਦੀ,
ਟਰੰਪ ਹੀ ਨਹੀਂ ਕਰ,
ਜੀ ਜੀ ਟਰੰਪ ਨਹੀਂ ਕਰ,
ਆਪਾਂ ਤਾਂ ਬੁਲਾ ਲੈਣੀ ਸੀ,
ਹੋਰ ਕੀ, ਹੁਣ
ਤਾਂ ਉਹਨੂੰ ਤਿਆਰ ਵੀ ਸੀ,
ਜੀ ਜੀ ਉਹਨਾਂ ਨੇ ਤਾਂ ਆਪਣੀਆਂ ਫੈਕਸ ਮਸ਼ੀਨਾਂ ਵੀ ਲੈਣੀਆਂ ਸੀ ਦੂਜੀਆਂ। ਪਰ ਦੇਖੋ ਕਮਾਲ ਹੈ ਯਾਰ, ਇਹ ਦਿਸ ਇਜ਼ ਆਲਸੋ ਹੈ ਨਾ ਜੋਕਸ ਅਸਾਈਡ, ਟੈਕਨੋਲੋਜੀ ਕਿੰਨੀ ਤੇਜ਼ੀ ਨਾਲ ਵਿਕਸਿਤ ਹੁੰਦੀ ਰਹਿੰਦੀ ਆ। ਆ ਫੈਕਸ ਮਸ਼ੀਨਾਂ ਅਜੇ ਵੀ ਇਸ ਕਰਕੇ ਵਰਤੀਆਂ ਜਾਂਦੀਆਂ ਕਿ ਜੀ ਪ੍ਰਾਈਵੇਸੀ ਦਾ ਇਸ਼ੂ ਆ, ਪ੍ਰਾਈਵੇਸੀ ਦਾ ਇਸ਼ੂ ਵੀ ਯਾਰ, ਹੁਣ ਇੰਨੀ ਇਨਕ੍ਰਿਪਸ਼ਨ ਆ, ਇੰਨਾ ਤੁਹਾਡਾ ਹੋਰ ਡਿਜੀਟਲੀ ਡੇਟਾ ਸਰਕਾਰ ਦਾ ਸਿਟੀਜ਼ਨ ਜ਼ਪਿਆ, ਫਿਰ ਤਾਂ ਤੁਸੀਂ ਸਾਰਾ ਕੁਛ ਹੀ ਆ ਤਾਂ ਫਿਰ ਕਾਗਜ਼ਾਂ 'ਤੇ ਹੀ ਕਰੋ, ਅਸੀਂ ਟੈਕਸ ਰਿਟਰਨ ਤਾਂ ਨਹੀਂ ਨਾ ਭਰਦੇ ਪਏ ਫੈਕਸਾਂ ਰਾਹੀਂ।
100 ਈਮੇਲਸ,
ਹਾਂ
ਘੱਟੋ ਘੱਟ, ਨਹੀਂ ਤਾਂ 10 ਫੋਨ ਕਾਲਸ ਫਰੋਡ ਆਉਂਦੀਆਂ। ਫਰੌਡਸਟਰਸ ਦੇ ਕੋਲ ਮੇਰਾ ਈਮੇਲ ਐਡਰੈਸ ਹੈਗਾ, ਫਰੌਡਸਟਰਸ ਦੇ ਕੋਲ ਮੇਰਾ ਫੋਨ ਨੰਬਰ ਵੀ ਹੈਗਾ,
ਉਹਨਾਂ ਨੂੰ ਨਾਮ ਵੀ ਪਤਾ,
ਮੇਰਾ ਨਾਮ ਵੀ ਪਤਾ। ਕਈ ਤਾਂ ਫੋਨ ਕਰਕੇ ਮੇਰੇ ਨਾਲ ਹਿੰਦੀ 'ਚ ਗੱਲ ਕਰਦੇ, ਕਿਉਂਕਿ ਮੇਰਾ ਨਾਮ ਵਾਸੂ ਕੁਮਾਰ ਆ, ਉਹਨਾਂ ਦਾ ਪਤਾ ਨਹੀਂ ਹਿੰਦੀ ਬੋਲਦਾ ਹੋਣਾ।
ਜੀ ਜੀ ਜੀ,
ਉਸਦੀ ਹਿੰਦੀ, ਸਰ ਆਪਕਾ ਕਿਆ ਹਾਲ ਚਾਲ ਹੈ, ਮੈਂ 1 ਮਿੰਟ ਪਹਿਲਾਂ ਪੁਆਇੰਟ 'ਤੇ ਆ, ਤੂੰ ਕੈਨੇਡਾ 'ਚ ਮੈਨੂੰ ਫੋਨ ਕਰ ਰਿਹਾ, ਵਾਈ ਯੂ ਟਾਕਿੰਗ ਟੂ ਮੀ ਇਨ ਹਿੰਦੀ, ਵੀ ਤੂੰ ਮੇਰਾ ਹਿੰਦੀ ਕਿਉਂ, ਤੂੰ ਮੇਰੀ ਰੇਸ਼ਲ ਪ੍ਰੋਫਾਈਲਿੰਗ ਕਿਉਂ ਕਰ ਰਿਹਾ।
ਐਗਜੈਕਟਲੀ,
ਤੇ ਸੋ ਇਹ ਫਰੌਡਸਟਰਸ ਦੇ ਕੋਲ ਫੋਨ ਨੰਬਰ ਹੈਗੇ, ਤੁਹਾਡੇ ਈਮੇਲ ਐਡਰੈਸ ਹੈਗੇ,
ਦੁਹਾਈ ਅਸੀਂ ਦੇਣੇ, ਪ੍ਰਾਈਵੇਸੀ
ਨਹੀਂ ਦੇਣੇ।
ਹਾਂ, ਦੁਹਾਈ ਪ੍ਰਾਈਵੇਸੀ ਨਹੀਂ। ਵਾਸੂ ਜੀ ਉਹ ਪਤਾ ਕਿਉਂ ਆਉਣਾ ਕੋਲ, ਕਿਉਂਕਿ ਜਦੋਂ ਤੁਸੀਂ ਕਿਸੇ ਸਟੋਰ 'ਤੇ ਗਏ ਸੀ, ਉਹਨਾਂ ਨੇ ਕਿਹਾ ਤੁਹਾਨੂੰ 10% ਡਿਸਕਾਊਂਟ ਮਿਲ ਜਾਏਗਾ, ਤੁਸੀਂ ਨੰਬਰ ਉੱਥੇ ਦੇ ਦਿੱਤਾ ਆਪਣਾ, ਚਾਈ ਚਾਈ ਵੀ ਲਓ 10% ਡਿਸਕਾਊਂਟ ਲੈ ਲੈਣਾ। ਹਾਂ, ਸੋ ਇਹ ਇੱਦਾਂ ਦੀ ਗੱਲ ਕਰ ਦਿੱਤੀਆਂ ਨੇ ਨਾ, ਵੀ ਤੁਹਾਡੇ ਨੰਬਰ ਤਾਂ ਜੀ ਉੱਥੋਂ ਗਏ ਨੇ ਉਹਨਾਂ ਕੋਲ,
ਫਿਰ ਵੀ ਗਏ ਤਾਂ ਹੈ,
ਗਏ ਤਾਂ ਹੈਗੇ ਨੇ ਨਾ,
ਮੈਂ ਹੀ ਦਿੱਤਾ ਨਾ ਨੰਬਰ। ਮੈਨੂੰ ਇੱਕ ਜੇ ਰਿਟੇਲਰ ਨੂੰ ਆਪਣਾ ਈਮੇਲ ਐਡਰੈਸ ਦੇਣ 'ਚ ਕੋਈ ਪ੍ਰੋਬਲਮ ਨਹੀਂ ਹੈ,
ਤਾਂ ਡਾਕਟਰ ਜਿੱਥੇ ਮੇਰੀ ਸਿਹਤ ਦਾ ਇਸ਼ੂ ਆ,
ਮੇਰੀ ਸਿਹਤ ਦਾ ਇਸ਼ੂ, ਤੁਸੀਂ ਮੇਰੇ ਕੋਲ ਦੂਸਰਾ ਆਪਸ਼ਨ ਕੀ ਆ ਕਿ 3 ਮਹੀਨੇ ਵੇਟ ਕਰੋ ਡਾਕਟਰ ਅਪੁਆਇੰਟਮੈਂਟ ਵਾਸਤੇ।
ਜੀ, ਆ ਕਹਿੰਦੇ ਵਿਜੇ ਜੀ ਦਾ ਕੋਈ ਪਰਸਨਲ ਇਸ਼ੂ ਲੱਗਦਾ ਫੈਕਸ ਮਸ਼ੀਨ ਨਾਲ, ਬਹੁਤ ਜਿਹੜੇ, ਨਹੀਂ ਨਹੀਂ ਮੇਰਾ ਪਰਸਨਲ ਇਸ਼ੂ ਕੋਈ ਨਹੀਂ ਆ,
ਇਹਨਾਂ ਦਾ ਹੱਥ ਆ ਗਿਆ ਸੀ।
ਜਦੋਂ ਕਿਸੇ ਦੀ ਅਪੁਆਇੰਟਮੈਂਟ ਸਿਰਫ ਇਸ ਕਰਕੇ ਖੁੰਝ ਗਈ ਕਿ ਜੀ ਡਾਕਟਰ ਨੇ ਇੱਥੋਂ ਫੈਕਸ ਭੇਜਣੀ ਹੈ ਸਪੈਸ਼ਲਿਸਟ ਦੇ ਦਫ਼ਤਰ, ਹੋਰ ਕੋਈ ਤਰੀਕਾ ਹੈ ਨਹੀਂ ਉਹ ਗੱਲ ਕਮਿਊਨੀਕੇਟ ਕਰਨ ਦਾ, ਅਸੀਂ ਕਿਹੜੇ ਦੌਰ ਦੇ ਵਿੱਚ ਬੈਠੇ ਹਾਂ ਅਤੇ ਕੰਮ ਕਿਹੜੇ ਕਰਨ ਲੱਗੇ ਹੋਏ ਹਾਂ, ਰਾਈਟ?
ਉਹ ਸਾਡੇ ਜਾਣਕਾਰ ਹੈਗੇ ਕਹਿੰਦੇ
ਕੰਪਿਊਟਰ 'ਚ ਹੱਥ ਆ ਗਿਆ ਸੀ, ਨਹੀਂ ਉਹਨਾਂ ਨੇ ਦੱਸਿਆ ਨਾ ਚੁਟਕਲਾ, ਚੁਟਕਲਾ ਹੀ ਬਣਿਆ ਹੋਇਆ,
ਚੁਟਕਲਾ ਹੀ ਹੈ
ਵੀ ਕੋਈ ਬੰਦਾ ਗਿਆ ਇੰਡੀਆ ਬੜੇ ਚਿਰਾਂ ਬਾਅਦ, 90s ਦੀ ਗੱਲ ਹੈ ਹੈ ਨਾ, ਅਤੇ ਇੱਥੇ ਉਹ ਜੋ ਵੀ ਕੰਮ ਕਾਜ ਕਰਦੇ ਸੀ ਉਹਨਾਂ ਦੇ ਉਂਗਲ 'ਤੇ ਪੱਟੀ ਬੰਨੀ ਸੀ, ਅਤੇ ਉਹਨਾਂ ਨੇ ਪੁੱਛਿਆ ਕਿਤੇ ਵੀ ਯਾਰ ਕੀ ਹੋਇਆ ਤੇਰੇ ਉਂਗਲ 'ਤੇ ਸੱਟ ਲੱਗ ਗਈ, ਉਹ ਕਹਿੰਦਾ ਕੰਪਿਊਟਰ 'ਚ ਹੱਥ ਆ ਗਿਆ ਸੀ,
ਅਤੇ ਉੱਦਾਂ ਹੀ ਵਿਜੇ ਜੀ ਦਾ ਫੈਕਸ ਮਸ਼ੀਨ 'ਚ
ਨਹੀਂ, ਮੇਰਾ ਹੱਥ
ਕਰਕੇ ਚਿੜਦੇ ਨੇ ਫੈਕਸ ਮਸ਼ੀਨ ਤੋਂ।
ਬਸ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਯਾਰ,
ਥੈਂਕ ਯੂ ਵੈਰੀ ਮੱਚ,
ਤੁਹਾਨੂੰ ਸ਼ਾਮੀ ਸੁਣਦੇ ਹਾਂ,
ਥੈਂਕ ਯੂ ਜੀ,
ਅਤੇ ਸਵੇਰੇ ਫੇਰ ਗੱਲ ਕਰਦੇ ਹਾਂ, ਬਾਕੀ ਤੁਸੀਂ ਘਰ ਆਇਓ ਫਿਰ ਆਪਾਂ ਪੀਜ਼ਾ ਖਾ ਚੱਲ,
ਠੀਕ ਹੈ, ਡਨ ਹੋ ਗਿਆ,
ਓਕੇ, ਬਸ ਜੀ ਟੇਕ ਕੇਅਰ, ਥੈਂਕ ਯੂ।